ਹੋ ਰਿਹਾ ਉਵੇਂ ਜਨਮ ਉਹਨਾਂ ਦਾ ਹੋ ਰਿਹਾ। ਭਾਵੇਂ ਕਿਸੇ ਦਾ ਰੰਗ ਕਾਲਾ ਹੋ ਗਿਆ, ਕਿਸੇ ਦਾ ਗੋਰਾ ਹੋ ਗਿਆ, ਕੋਈ ਅਫਰੀਕਾ ਜੰਮ ਪਿਆ, ਕੋਈ ਅਮਰੀਕਾ ਜੰਮ ਪਿਆ, ਕੋਈ ਕੈਨੇਡਾ ਜੰਮ ਪਿਆ, ਕੋਈ ਇੰਡੀਆ ਵਿੱਚ ਜੰਮ ਪਿਆ, ਪਰ ਜਿਹੜੇ ਨਿਯਮ ਨੇ ਉਹ ਤੇ ਸਾਰਿਆਂ ਤੇ ਇੱਕੋ ਜਿਹੇ ਲਾਗੂ ਹੋ ਰਹੇ ਆ। ਨਾਨਕ ਲਿਖਿਆ ਨਾਲ ਹਰੇਕ ਦੇ ਨਾਲ ਲਿਖੇ ਜਾ ਰਹੇ ਆ। ਉਹ ਤੇ ਇਹ ਨਹੀਂ ਵੀ ਕਿਸੇ ਲਈ ਘੱਟ ਹੈ ਤੇ ਕਿਸੇ ਲਈ ਵੱਧ, ਉਹ ਤੇ ਬਰਾਬਰ ਹੀ ਰਹਿਣਗੇ ਸਾਰਿਆਂ ਲਈ। ਜੇ ਅੱਜ ਅਸੀਂ ਕਿੰਨੇ ਭੋਗਾਂ ਤੇ ਆਪਾਂ ਕੀਰਤਨ ਸੁਣਦੇ ਹਾਂ, ਕੀਰਤਨ ਕਰਨ ਵਾਲੇ ਆਉਂਦੇ ਆ, ਕੀਰਤਨ ਸੁਣਨ ਵਾਲੇ ਬੜੀ ਦੁਨੀਆਂ ਆਉਂਦੀ ਹੈ, ਤੇ ਯਾਦ ਰੱਖੋ ਜੇ ਕਵੇ ਬੰਦਾ ਵੀ ਮੈਂ ਕੀਰਤਨ ਕਰਦਾ, ਮੈਂ ਕਥਾ ਕਰਦਾ, ਮੇਰੇ ਤੇ ਮੌਤ ਨਹੀਂ ਆਉਣੀ, ਉਹ ਤੇ ਆਉਣੀ ਆਉਣੀ ਹੈ। ਕਿੰਨੇ ਵਾਰੀ ਇਹ ਸ਼ਬਦ ਪੜ੍ਹਦੇ ਆ, ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ। ਇਸ ਕਰਕੇ ਇਹਨਾਂ ਨਿਯਮਾਂ ਦਾ ਤਰਵਾਸਾ ਆ। ਤੇ ਜੇ ਤੁਸੀਂ ਬਾਹਰਲਿਆਂ ਦੀ ਗੱਲ ਕਰੋ, ਇਹ ਤੇ ਲੋਕਾਂ ਚ ਵੱਡੀਆਂ ਪਾ ਕੇ ਬੈਠੇ ਸੀ। ਉਹ ਕਹਿੰਦੇ ਸੀ ਤੂੰ ਫਲਾਨੀ ਜਾਤ ਦਾ, ਤੂੰ ਫਲਾਨੀ ਜਾਤ ਦਾ, ਤੂੰ ਫਲਾਨੇ ਧਰਮ ਜੰਮਿਆ, ਤੂੰ ਫਲਾਨੇ ਤੀਰਥ ਤੇ ਜਾਣਾ, ਤੂੰ ਫਲਾਨੇ ਤੀਰਥ ਤੇ ਜਾਣਾ। ਪਰ ਜਿਹੜਾ ਕੁਦਰਤੀ ਨਿਯਮ ਹੈ ਜਿਹਨੂੰ ਅਸੀਂ ਲਾਅ ਆਫ ਨੇਚਰ ਕਹਿੰਦੇ ਹਾਂ, ਉਹ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਉਹ ਕਦੇ ਕਿਸੇ ਨਾਲ ਐ ਨਹੀਂ ਕਹਿੰਦਾ ਵੀ ਤੇਰੇ ਲਈ ਮੈਂ ਬਾਹਲਾ ਤੇ ਤੇਰੇ ਲਈ ਘੱਟ ਹੈ। ਇੱਥੇ ਤੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ ਹਰ ਬਿਸਰਤ ਸਦਾ ਖੁਵਾਰੀ। ਜਦੋਂ ਇਹਨਾਂ ਨਿਯਮਾਂ ਤੋਂ ਲਾਂਭੇ ਹੋ ਕੇ ਕਵਾਂਗੇ ਵੀ ਹੁਣ ਸੁਖੀ ਰਹੀਏ, ਹੋ ਗਈ ਮੌਤ ਘਰ ਵਿੱਚ, ਪਰ ਬੰਦਾ ਦੁਖੀ ਹੋ ਰਿਹਾ। ਪਰ ਜਿਸ ਵੇਲੇ ਮੰਨ ਲਿਆ ਇਹ ਗੱਲ, ਫਿਰ ਕੀ ਹੁੰਦਾ, ਮੌਤ ਵੀ ਆਉਣੀ ਆਉਣੀ ਹੈ। ਤੇ ਜੇ ਜੇ ਘਰ ਵਿੱਚ ਕੋਈ ਜੰਮ ਪਿਆ ਤੇ ਫਿਰ ਤੇ ਬਾਹਲਾ ਹੀ ਕਹਿੰਦੇ ਕਮਲਾ ਹੋ ਕੇ ਬਹਿ ਗਿਆ। ਜੰਮਣਾ ਵੀ ਠੀਕ ਹੈ ਤੇ ਮਰਨਾ ਵੀ ਠੀਕ ਹੈ, ਹਰ ਗੱਲ ਨੂੰ ਬੰਦਾ ਠੀਕ ਸਮਝੇ। ਜੋ ਕੁਛ ਵੀ ਵਾਪਰ ਰਿਹਾ ਆਲੇ ਦੁਆਲੇ, ਜੋ ਵੀ ਕੁਦਰਤ ਅਨੁਸਾਰ ਹੋ ਰਿਹਾ ਉਹਨੂੰ ਬੰਦਾ ਮੰਨੇ, ਫਿਰ ਇਹਨੂੰ ਕਹਿ ਸਕਦੇ ਆ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ, ਜਨ ਕੋ ਪ੍ਰਭ ਆਪਣੇ ਕਾ ਤਾਣ। ਮੈਨੂੰ ਇਸੇ ਗੱਲ ਦਾ ਬਲ ਹੈ, ਇਸੇ ਗੱਲ ਦੀ ਤਾਕਤ ਮੈਨੂੰ ਮਿਲਦੀ ਹੈ। ਨਹੀਂ ਤੇ ਆਹ ਲੋਕੀ ਕਿਤੇ ਉੱਠਣ ਥੋੜਾ ਦਿੰਦੇ ਆ, ਜੇ ਗੱਲ ਥੋੜਾ ਕਰਨ ਦਿੰਦੇ ਆ। ਜਿਵੇਂ ਅੱਜ ਦੇ ਸਮੇਂ ਚ ਵੀ ਆਪਾਂ ਸੋਚ ਹੀ ਸਕਦੇ ਹਾਂ, ਅੱਜ ਜਿੰਨਾ ਔਖਾ, ਅੱਜ ਤੇ ਮੀਡੀਆ ਦਾ ਜ਼ਮਾਨਾ, ਮੀਡੀਆ ਦਾ ਯੁੱਗ ਹੈ, ਅੱਜ ਕੱਲ ਤੇ ਮਿੰਟੋ ਮਿੰਟ ਬੰਦੇ ਦੀ ਗੱਲ ਕਿਤੋਂ ਦੀ ਕਿਤੇ ਪਹੁੰਚ ਜਾਂਦੀ ਹੈ। ਪਰ ਉਹਨਾਂ ਵੇਲਿਆਂ ਚ ਕਬੀਰ ਸਾਹਿਬ ਵਰਗਿਆਂ ਲਈ ਕਿੰਨਾ ਔਖਾ ਹੁੰਦਾ ਹੋ, ਭਗਤ ਰਵਿਦਾਸ ਜੀ ਵਰਗਿਆਂ ਲਈ ਕਿੰਨਾ ਔਖਾ ਹੁੰਦਾ ਹੋ, ਜਿਹੜੇ ਜੁੱਤੀਆਂ ਗੰਢ ਗੰਢ ਕੇ ਵਿਚਾਰੇ ਗੁਜ਼ਾਰਾ ਕਰਦੇ ਆ, ਖੱਡੀ ਪੁਣ ਕੇ ਗੁਜ਼ਾਰਾ ਕਰਨ ਵਾਲੇ, ਧੰਨਾ ਵਿਚਾਰਾ ਖੇਤੀਬਾੜੀ ਕਰਕੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨ ਵਾਲਾ, ਔਖਾ ਤੇ ਉਹਨਾਂ ਲਈ ਬਹੁਤ ਸੀ। ਪਰ ਉਹ ਕਹਿੰਦੇ ਵੀ ਨਹੀਂ, ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਜੇ ਆਹ ਗੱਲਾਂ ਨਹੀਂ ਕਰਦੇ। ਜਿੰਨੀ ਸਮਝ ਲੱਗੀ ਉਹਨੂੰ ਅੱਗੇ ਡਿਲੀਵਰ ਕੀਤਾ, ਉਹਨੂੰ ਅੱਗੇ ਲੋਕਾਂ ਤੱਕ ਲੈ ਕੇ ਗਏ। ਤੇ ਫਿਰ ਕਹਿ ਸਕਦੇ ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰਹਿ ਕਰਾਵੈ ਸਵਾਮੀ ਸਾ ਮਸਲਤ ਪ੍ਰਵਾਨ। ਫਿਰ ਸਾਨੂੰ ਪ੍ਰਵਾਨ ਹੁੰਦਾ ਉਹ, ਪਰ ਜਿਸ ਵੇਲੇ ਜੇ ਸਮਝਿਆ ਨਾ ਫਿਰ ਕਹਾਂਗੇ ਹਾਏ ਮੌਤ ਹੋ ਗਈ, ਫਿਰ ਬੰਦਾ ਢੇਰੀ ਢਾਹ ਕੇ ਬਹਿ ਜਾਂਦਾ। ਤੇ ਜੇ ਕੋਈ ਜੰਮ ਪਿਆ ਫਿਰ ਬੰਦਾ ਕਮਲਾ ਹੋ ਕੇ ਬਹਿ ਜਾਂਦਾ, ਬਸ ਸਾਡੇ ਵਰਗਾ ਕਿਹੜਾ। ਇਸ ਕਰਕੇ ਖੁਆਰੀ ਹੈ ਉਦੋਂ ਜ਼ਿੰਦਗੀ ਦੀ, ਹੁੰਦੇ ਨੇ ਖੁਆਰ ਜਿੰਨਾ ਹਰੀ ਨੂੰ ਸਾਇਆ, 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 ਹੁੰਦੇ ਨੇ ਖੁਆਰ ਜਿੰਨਾ ਹਰੀ ਨੂੰ ਸਾਇਆ। ਖਵਾਰੀ ਤਾਕੋ ਧੋਖਾ ਕਹਾਂ ਵਿਆਪੈ ਜਾਕੋ ਊੜ ਤੁਹਾਰੀ। ਜਿਹੜਾ ਬੰਦਾ ਉਹਨਾਂ ਨਿਯਮਾਂ ਚਰਨ ਲੱਗ ਪਿਆ, ਜਿਹਨੇ ਕਹਿਤਾ ਜਨਮ ਵੀ ਠੀਕ ਹੈ, ਧੀ ਵੀ ਠੀਕ ਹੈ, ਪੁੱਤ ਵੀ ਠੀਕ ਹੀ ਹੈ, ਤੇ ਜਿਹੜਾ ਬੰਦਾ ਕਵੇ ਧੀ ਠੀਕ ਨੀ ਪੁੱਤ ਠੀਕ ਹੈ, ਫਿਰ ਉਹ ਪੁੱਤਾਂ ਲਈ ਕਿੰਨੀਆਂ ਕਿੰਨੀਆਂ ਗਲਾ ਅਰਦਾਸਾਂ ਕਰਦਾ ਰਹਿੰਦਾ, ਕਿੰਨੇ ਡੇਰਿਆਂ ਤੇ ਜਾਂਦਾ, ਕਿੰਨੀ ਜ਼ਿੰਦਗੀ ਚ ਭਟਕਣਾ ਪੈ ਜਾਂਦੀ ਹੈ। ਜਿਸ ਵੇਲੇ ਬੰਦੇ ਨੇ ਸਮਝ ਲਿਆ ਵੀ ਕੋਈ ਗੱਲ ਨੀ, ਜਿੰਨੀ ਕੁ ਮਿਹਨਤ ਕਰਦੇ ਆ ਉਸ ਹਿਸਾਬ ਨਾਲ ਸਭ ਕੁਛ ਮਿਲੀ ਜਾਂਦਾ, ਠੀਕ ਹੀ ਹੈ। ਪਰ ਜਿਸ ਵੇਲੇ ਬੰਦੇ ਨੇ ਆਪਣਾ ਧਨ ਵਧਾਉਣ ਲਈ ਲੋਕਾਂ ਨੂੰ ਹੱਥ ਦਿਖਾਉਣੇ ਸ਼ੁਰੂ ਕਰਤੇ, ਨਗ ਪਾਉਣੇ ਸ਼ੁਰੂ ਕਰਤੇ, ਪੱਥਰ ਪਾਉਣੇ ਸ਼ੁਰੂ ਕਰਤੇ, ਪੱਥਰ ਹੀ ਹੁੰਦਾ ਨਗ ਵੀ, ਤੇ ਜੇ ਬੰਦਾ ਕਵੇ ਨਗ ਪਾ ਕੇ ਪੈਸਾ ਬਹੁਤ ਆ ਜਾਣਾ, ਆ ਤਵੀਤ ਰੱਖ ਕੇ ਬਹੁਤ ਕੁਛ ਆ ਜਾਣਾ, ਲੈ ਤਵੀਤ ਰੱਖੇ ਤੇਰੇ ਕੋਲ ਆਵੇ ਭਾਵੇਂ ਨਾ ਆਵੇ, ਪਰ ਜਿਹੜੇ ਬੰਦੇ ਨੇ ਤੈਨੂੰ ਤਵੀਤ ਇੱਕ ਵਾਰੀ ਦੇਤਾ ਉਹਦੇ ਕੋਲ ਬਹੁਤ ਕੁਛ ਆ ਗਿਆ, ਕਿਉਂਕਿ 5-7 ਹਜ਼ਾਰ ਦੇਣਾ ਹੀ ਪਊ ਤਵੀਤ ਵਾਲੇ ਨੂੰ, ਤੇਰਾ ਕੁਛ ਬਣੇ ਭਾਵੇਂ ਨਾ ਬਣੇ, ਪਰ ਉਹਦਾ ਤੇ ਉਹਦੀ ਤੇ ਕੋਠੀ ਬਣ ਗਈ, ਉਹ ਤੇ ਅੱਗੇ ਸਕੂਟਰ ਤੇ ਆਉਂਦਾ ਸੀ, ਅੱਜ ਵੱਡੀ ਸਾਰੀ ਗੱਡੀ ਚ ਆ ਰਿਹਾ ਗਲਾ, ਅੱਗੇ ਮੋਟਰਸਾਈਕਲ ਤੇ ਚੜ ਕੇ ਆਉਂਦਾ ਸੀ, ਤੇ ਅੱਜ ਅਗਲਾ ਵਧੀਆ ਟੌਰ ਨਾਲ 5-7 ਬੰਦੇ ਨਾਲ ਲਈ ਆਉਂਦਾ, ਉਤਰੇ ਹੀ ਆਉਂਦਾ ਗਲਾ। ਇਸ ਕਰਕੇ ਇਹਨਾਂ ਨਾਲ ਕੁਛ ਨੀ ਹੋਣਾ, ਹਰ ਬਿਸਰਤ ਸਦਾ ਖੁਵਾਰੀ, ਨਿਯਮਾਂ ਨੂੰ ਭੁੱਲ ਕੇ ਜ਼ਿੰਦਗੀ ਚ ਖੁਵਾਰੀ ਓ ਖੁਵਾਰੀ ਹੈ। ਪਰ ਜਿਸ ਵੇਲੇ ਕਹੇ ਤਾਂ ਧੀ ਵੀ ਕੋਈ ਗੱਲ ਨਹੀਂ ਠੀਕ ਹੀ ਹੈ, ਪੁੱਤ ਵੀ ਠੀਕ ਹੀ ਹੈ, ਪੁੱਤ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ, ਜੇ ਨਹੀਂ ਹੋਇਆ, ਯਾਦ ਰੱਖੋ ਗੁਰਦੁਆਰਿਆਂ ਚੋਂ ਸਾਨੂੰ ਇਹ ਕੁਛ ਨਹੀਂ ਸੀ ਮਿਲਣਾ, ਇੱਥੇ ਤੇ ਸਾਨੂੰ ਮਿਲਦੀ ਹੈ ਸਮਝ, ਇੱਥੇ ਤੇ ਮਿਲਦੀ ਹੈ ਸਾਨੂੰ ਆ ਕੇ ਅਕਲ, ਪਰ ਮਾਫ਼ ਕਰਿਓ ਸਾਡੇ ਗੁਰੂ ਘਰ ਆਉਣ ਦਾ, ਸਾਨੂੰ ਗੁਰਬਾਣੀ ਦਾ ਅਖੰਡ ਪਾਠ ਕਰਾਉਣ ਦਾ ਸਾਡਾ ਮਕਸਦ ਹੀ ਬਦਲ ਗਿਆ। ਸਾਡਾ ਜਿਹੜਾ ਮੇਨ ਮਕਸਦ ਸੀ ਵੀ ਗੁਰਬਾਣੀ ਚੋਂ ਮਿਲਦਾ ਗਿਆਨ, ਗੁਰਬਾਣੀ ਚੋਂ ਮਿਲਦੀ ਹੈ ਸਮਝ, ਵੀ ਆ ਕੱਚੇ ਕੋਠਿਆਂ ਚ ਕਿਵੇਂ ਰਿਹਾ ਜਾਂਦਾ, ਇਹ ਗੁਰੂ ਸਾਹਿਬ ਸਿਖਾਉਣਗੇ ਵੀ ਜੇ ਸੁਖ ਦੇ ਤਾਂ ਤੁਜੈ ਇਰਾਦੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇੱਥੇ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਇਹ ਗੁਰੂ ਸਾਹਿਬ ਸਿਖਾਉਣਗੇ। ਪਰ ਇੱਥੇ ਕਹਿੰਦੇ ਵੀ ਨਹੀਂ, ਆਹ ਚੀਜ਼ਾਂ ਮਿਲਣਗੀਆਂ, ਮਾਫ਼ ਕਰਿਓ, ਅਜੇ ਤੇ ਸਾਡੇ ਗੁਰਦੁਆਰੇ ਵੱਖਰੇ ਵੱਖਰੇ ਬਣ ਗਏ ਨਾ, ਜਿੱਥੇ ਦੁੱਖ ਨਿਵਾਰਨ ਬਣਿਆ ਉੱਥੇ ਦੁੱਖ ਦੂਰ ਹੁੰਦੇ, ਵੀ ਇੱਥੇ ਦੁੱਖ ਬਹੁਤ ਦੂਰ ਹੁੰਦੇ ਆ, ਇੱਥੇ ਮਾਫ਼ ਕਰਿਓ, ਗੋਏ ਦੀ ਇੱਕ ਇੱਕ ਪਾਥੀ ਚੜਾ ਕੇ ਵੀ ਲੋਕੀ ਪੁੱਤ ਲਈ ਜਾਂਦੇ, ਵੀ ਗੋਏ ਦੀ ਪਾਥੀ ਚੜਾ ਦੋ ਪੁੱਤ ਮਿਲ ਜੂ, ਕਿੰਨਾ ਮੀਡੀਆ ਚੱਲਦਾ, ਅਸੀਂ ਆਪਣਾ ਮਜ਼ਾਕ ਮਾਫ਼ ਕਰਿਓ ਖੁਦ ਹੀ ਉਡਾ ਰਹੇ ਹਾਂ ਆਪਣਾ, ਅਸੀਂ ਖੁਦ ਹੀ ਮਜ਼ਾਕ ਦੇ ਪਾਤਰ ਬਣ ਰਹੇ ਹਾਂ। ਸਾਡੇ ਕੋਲ ਜਿਵੇਂ ਭਾਈ ਸਾਹਿਬ ਕੱਲ ਵੀ ਗੱਲ ਕਰਦੇ ਸੀ ਵੀ ਗੁਰਬਾਣੀ ਦਾ ਤੇ ਇਹੋ ਜਿਹਾ ਖਜ਼ਾਨਾ, ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ, ਆਉਣ ਵਾਲੀਆਂ ਨਸਲਾਂ ਨੂੰ, ਜਾਂ ਆਪਾਂ ਨੂੰ ਇਸ ਗੱਲ ਦੀ ਸਮਝ ਲੱਗ ਜਾਏ, ਆਪਾਂ ਤੇ ਸਿਰ ਤੇ ਚੱਕੀ ਫਿਰਾਂਗੇ, ਇੰਨਾ ਪਿਆਰ ਪੈ ਜਾਣਾ ਗੁਰੂ ਗ੍ਰੰਥ ਸਾਹਿਬ ਨਾਲ। ਅੱਜ ਲੋਕਾਂ ਨੂੰ ਅਨਾਊਂਸਮੈਂਟਾਂ ਕਰ ਕਰਕੇ ਵੀ ਪ੍ਰੋਗਰਾਮ ਹੈ ਭਾਈ ਆਓ ਆਓ ਆਓ, ਪਰ ਜਿਸ ਵੇਲੇ ਪਿਆਰ ਪੈ ਗਿਆ ਤੁਸੀਂ ਪਿੰਡ ਦੇ ਗੁਰਦੁਆਰੇ ਚ ਵੀ ਉਵੇਂ ਹੀ ਜਾਓਗੇ, ਇਹ ਥੋੜਾ ਵੀ ਕਿਸੇ ਖਾਸ ਜਗ੍ਹਾ ਤੇ ਜਾ ਕੇ ਮੱਥਾ ਟੇਕਾਂਗੇ, ਇਹ ਥੋੜਾ ਵੀ ਕਿਸੇ ਖਾਸ ਜਗ੍ਹਾ ਜਾਵਾਂਗੇ, ਇੱਥੇ ਸਾਡੀਆਂ ਮੰਨਤਾਂ ਪੂਰੀਆਂ ਹੋਣਗੀਆਂ। ਤੇ ਯਾਦ ਰੱਖੀਏ, ਨਿਯਮਾਂ ਤੋਂ ਉਲਟ ਹੋ ਕੇ ਜ਼ਿੰਦਗੀ ਚ ਖੁਵਾਰੀ ਹੋ ਖੁਵਾਰੀ ਹੈ, ਪੁੱਤਾਂ ਲਈ ਤੜਫਦੇ ਫਿਰਾਂਗੇ, ਲੋਕਾਂ ਨੇ ਲੁੱਟ ਕੇ ਖਾ ਜਾਣਾ, ਇਸ ਕਰਕੇ ਇਹੀ ਸਾਡੀ ਜ਼ਿੰਦਗੀ ਦੀਆਂ ਜ਼ੰਜੀਰਾਂ ਬਣ ਗਏ, ਇਹੀ ਤੇ ਸਾਨੂੰ ਇਸ ਰਾਹ ਤੇ ਤੁਰਨ ਲਈ ਰੋਕਦੇ ਆ, ਇਸ ਕਰਕੇ ਇਹ ਲਾਈਏ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿਸ ਵੇਲੇ ਗੁਣ ਖਤਮ ਹੋ ਕੇ ਔਗਣ ਹਾਵੀ ਹੋ ਜਾਂਦੇ ਆ, ਫਿਰ ਇਹ ਜੰਜੀਰਾਂ ਬਣ ਜਾਂਦੇ ਸਾਡੀਆਂ। ਸਵਾਓ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਉਹ ਨਿਯਮ ਹਰੇਕ ਬੰਦੇ ਤੇ ਲਾਗੂ ਹੁੰਦੇ ਆ, ਹਰੇਕ ਦੇਸ਼ ਵਿੱਚ, ਕਿਹੜੇ ਮਰਜ਼ੀ ਮਜ਼ਹਬ ਵਿੱਚ ਜੰਮ ਪਵੇ, ਕਿੱਥੇ ਮਰਜ਼ੀ ਅਗਲਾ ਪੈਦਾ ਹੋਇਆ ਹੋਵੇ, ਤੂੰ ਜਨ ਕੇ ਹੈ ਸੰਗ, ਉਹ ਹਰੇਕ ਦੇ ਉੱਤੇ ਹੀ ਲਾਗੂ ਹੋ ਰਿਹਾ। ਸੋ ਇਸ ਕਰਕੇ ਆਓ ਭਟਕਣਾ ਛੱਡੀਏ ਜ਼ਿੰਦਗੀ ਵਿੱਚੋਂ, ਗੁਰਮਤ ਨਾਲ ਜੁੜ ਕੇ, ਗੁਰੂ ਦੀ ਗੁਰੂ ਤੋਂ ਸਮਝ ਲੈ ਕੇ, ਅਕਲ ਲੈ ਕੇ ਆਪਣੀ ਜ਼ਿੰਦਗੀ ਨੂੰ ਸਵਾਰੀਏ। ਸਵਾਓ ਭਾਈ ਸਾਹਿਬ ਦੀ ਸਟੇਜ ਤੇ ਪਹੁੰਚ ਚੁੱਕੇ ਆ, ਤੇ ਸਾਰੀ ਸੰਗਤ ਨੂੰ ਬੇਨਤੀ ਹੈ, ਜਿਹੜੀ ਸੰਗਤ ਬਾਹਰ ਹਲੇ ਤੁਰ ਫੇਰ ਹੀ ਰਹੀ ਹੈ ਤੇ ਲੰਗਰ ਵਿੱਚ ਹੀ ਹੈ, ਕਿਰਪਾ ਕਰਕੇ ਜਲਦੀ ਜਲਦੀ ਪੰਡਾਲ ਵਿੱਚ ਪਹੁੰਚਣ ਦੀ ਖੇਚਲ ਕਰੋ, ਤਾਂ ਕਿ ਆਪਾਂ ਸਮੇਂ ਔਰ ਸਵਾਸਾਂ ਤੋਂ ਲਾਹਾ ਲੈ ਸਕੀਏ। ਸੋ ਲੰਗਰ ਵਾਲੇ ਵੀਰਾਂ ਨੂੰ ਬੇਨਤੀ, ਜਿੰਨਾ ਚਿਰ ਦੀਵਾਨ ਚੱਲਦਾ ਉਨਾ ਚਿਰ ਲੰਗਰ ਬੰਦ ਕਰ ਦਿਓ, ਉਸ ਤੋਂ ਬਾਅਦ ਲੰਗਰ ਦੁਬਾਰਾ ਖੋਲ ਦਿੱਤਾ ਜਾਏਗਾ, ਫਿਰ ਸੰਗਤ ਨੂੰ ਵਰਤਾਇਆ ਜਾਵੇ। ਜਿੰਨਾ ਚਿਰ ਦੀਵਾਨ ਚੱਲਦਾ ਲੰਗਰ ਬੰਦ ਕਰ ਦਿਓ, ਰਹਿੰਦੀਆਂ ਵਿਚਾਰਾਂ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਵਿਚਾਰਾਂ ਸਰਵਣ ਕਰਕੇ ਲਾਹਾ ਲਈਏ। ਹੋਇਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੁਖ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੁਜੈ ਦੂਜੀ ਠਾਹਰ, ਅਵਰ ਨਾ ਸੁਜੈ ਦੂਜੀ ਠਾਹਰ, ਹਾਰ ਭਰਿਓ ਤਉ ਦੁਆਰੀ, ਲਿਖਾ ਛੋੜ ਅਲਿਖ ਛੁਟ ਹੈ, ਲਿਖਾ ਛੋੜ ਅਲਿਖ ਛੁਟ ਹੈ, ਹਮ ਨਿਰਗੁਣ ਲੇ ਹੋ ਬਹਰੀ, ਸਤਿਬਖਸ਼ਿੰਦ ਸਦਾ ਮਿਹਰਬਾਨ, ਸਭਨਾ ਦੇ ਅਧਾਰੀ, ਨਾਨਕ ਦਾਸ ਸੰਤ ਪਛੈ ਪਰਿਓ, ਨਾਨਕ ਦਾਸ ਸੰਤ ਪਛੈ ਪਰਿਓ, ਰਾਖ ਲੈ ਹੋਏ ਬਾਰੀ, ਨਾਨਕ ਦਾਸ ਸੰਤ ਪਛੈ ਪਰਿਓ, ਰਾਖ ਲੈ ਹੋਏ ਬਾਰੀ। ਆਓ ਜੀ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ। ਲੰਗਰ ਦੇ ਸੇਵਾਦਾਰਾਂ ਨੂੰ ਬੇਨਤੀ ਹੈ, ਜਿੰਨਾ ਚਿਰ ਦੀਵਾਨ ਚੱਲਦਾ ਲੰਗਰ ਬੰਦ ਕਰ ਲਓ। ਜਿਹੜੀ ਸੰਗਤ ਬਾਹਰ ਫਿਰ ਰਹੀ, ਪੰਜਾਂ ਦਸਾਂ ਮਿੰਟਾਂ ਚ ਆ ਕੇ ਪੰਡਾਲ ਵਿੱਚ ਸਜੋ, ਰਲ ਮਿਲ ਕੇ ਗੁਰਬਾਣੀ ਪੜ੍ਹੀਏ, ਸਮਝੀਏ, ਵਿਚਾਰੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਲੰਘਿਆ ਵੇਲਾ ਹੱਥ ਨਹੀਂ ਆਉਂਦਾ, ਮਨੁੱਖ ਤਨ ਮਿਲਣਾ ਭਈ ਪ੍ਰਾਪਤ ਮਨੁੱਖ ਦੇ ਹੋਈ ਗਿਆ। ਇਹ ਮਨੁੱਖ ਦੇ ਹੈ, ਖੇਡ ਦੇਹ ਦੀ ਨਹੀਂ ਹੈ ਜੀ, ਖੇਡ ਹੈਗੀ ਹੈ ਮਨ ਦੀ। ਜਿਹੜੀਆਂ ਚਾਰ ਖਾਣੀਆਂ ਤੋਂ ਜੀਵ ਪੈਦਾ ਹੁੰਦੇ ਆ, ਅੰਡਜ ਜੇਰਜ ਸੇਤਜ ਉਤਪੁਜ, ਚਾਰ ਖਾਣੀਆਂ ਜਿਹਦੇ ਤੋਂ ਜੀਵ ਪੈਦਾ ਹੁੰਦੇ ਆ, ਤੇ ਜਿਹੜੇ ਪਸ਼ੂ ਨੇ ਤੇ ਮਨੁੱਖ ਨੇ, ਇਹ ਜੇਰ ਤੋਂ ਪੈਦਾ ਹੁੰਦੇ ਆ ਮਨੁੱਖ ਤੇ ਪਸ਼ੂ। ਬੰਦਾ ਬੰਦੇ ਦੇ ਦੁਨੀਆਂ ਵਿੱਚ ਆਉਣ ਵਾਲੀ ਕੋਈ ਵੱਖਰੀ ਖਾਣੀ ਨਹੀਂ, ਸਰੀਰ ਬੰਦੇ ਦਾ ਵੀ ਪਸ਼ੂਆਂ ਦੀਆਂ ਚਾਰ ਜਿਹੜੀਆਂ ਚਾਰ ਜੀਵ ਪੈਦਾ ਹੋਣ ਦੀਆਂ ਖਾਣੀਆਂ, ਬੰਦਾ ਵੀ ਜਾਨਵਰਾਂ ਵਾਲਿਆਂ 'ਚ ਆ ਜਾਂਦਾ। ਦੇਹ ਕਰਕੇ ਅਸੀਂ ਜਾਨਵਰਾਂ ਤੋਂ ਕੋਈ ਬਹੁਤੇ ਵੱਖਰੇ ਨਹੀਂ, ਦੇਹ ਕਰਕੇ ਸਰੀਰ ਕਰਕੇ ਨਹੀਂ ਅਸੀਂ ਕੋਈ ਬਹੁਤੇ ਵੱਖਰੇ, ਤਾਕਤ ਵੀ ਸਾਡੇ ਤੋਂ ਵੱਧ ਜਾਨਵਰਾਂ ਵਿੱਚ ਹੈਗੀ ਹੈ। ਅਸੀਂ ਜੇ ਵੱਖਰੇ ਹਾਂ ਤੇ ਆਪਣੇ ਦਿਮਾਗ ਕਰਕੇ, ਆਪਣੇ ਮਾਇੰਡ ਕਰਕੇ ਹਾਂ। ਇਹ ਮਨੁੱਖ ਦੇ ਹੈ, ਇਹਦੇ ਕੋਲੇ ਮਾਇੰਡ ਹੈ, ਇਹਦੇ ਕੋਲੇ ਮਨ ਹੈ, ਇਹਦੇ ਕੋਲੇ ਸੋਚਣ ਦੀ ਕਲਾ ਹੈ, ਤਾਂ ਬੰਦਾ ਜਿਹੜਾ ਮਨੁੱਖ ਹੈ ਉਹ ਵੱਖਰਾ। ਨਹੀਂ ਤੇ ਸਰੀਰ ਕਰਕੇ, ਜੇ ਅਸੀਂ ਸਰੀਰ ਨੂੰ ਗਿਣੀਏ ਸਾਡੀ ਦੇਹ ਨੂੰ, ਤੇ ਗੁਰੂ ਸਾਹਿਬ ਪਸ਼ੂਆਂ ਦੀ ਦੇਹ 'ਚ ਹੀ ਗਿਣਦੇ ਹੈ, ਸਰੀਰ ਤੇ ਪਸ਼ੂਆਂ ਦੀ ਦੇਹ 'ਚ ਹੀ ਆ ਜਾਂਦਾ। ਜਿਵੇਂ ਅੰਡੇ ਤੋਂ ਪੈਦਾ ਹੁੰਦੇ ਆ ਜੀਵ, ਪਸੀਨੇ ਤੋਂ ਪੈਦਾ ਹੁੰਦੇ ਆ, ਦਰਖਤਾਂ ਤੋਂ ਪੈਦਾ ਹੁੰਦੇ ਆ, ਇਸੇ ਤਰ੍ਹਾਂ ਜੇਰ ਤੋਂ ਵੀ ਪੈਦਾ ਹੁੰਦੇ ਆ। ਜਿਹੜੀਆਂ ਚਾਰ ਖਾਣੀਆਂ ਜੇਰ, ਜਿਹਦੇ ਵਿੱਚ ਜੇਰ ਤੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਹੈ, ਪਸ਼ੂ ਤੇ ਬੰਦੇ ਇਹਦੇ ਇੱਕ 'ਚ ਹੀ ਆ ਜਾਂਦੇ ਆ, ਜੇਰ 'ਚ ਹੀ ਆ ਜਾਂਦੇ ਆ। ਪਰ ਮਨੁੱਖ ਤਾਂ ਮਨੁੱਖ ਹੈ, ਇਹਦੇ ਕੋਲੇ ਮਾਇੰਡ ਹੈ, ਇਹਦੇ ਕੋਲੇ ਦਿਮਾਗ ਹੈ, ਦਿਮਾਗ ਉਹਨਾਂ ਕੋਲ ਵੀ ਹੁੰਦਾ ਪਰ ਉਹਨਾਂ ਨੂੰ ਫੁਰਦਾ ਨੀ ਔੜਦਾ ਨੀ ਜਿੱਦਾਂ ਬੰਦੇ ਨੂੰ ਬੰਦਾ ਅੱਗੇ ਤੋਂ ਅੱਗੇ ਸੋਚ ਸਕਦਾ ਜਿਹੜੀ ਇਹਦੇ ਕੋਲ ਤਾਕਤ ਹੈ ਉਹ ਉਹਨਾਂ ਕੋਲ ਨਹੀਂ ਤੁਸੀਂ ਕੁੱਤੇ ਨੂੰ ਜਿੰਨਾ ਸਿਖਾ ਦਿਓਗੇ ਉਹਨਾਂ ਕੀ ਆਉਂਦਾ ਤੋਤੇ ਨੂੰ ਜਿੰਨਾ ਪੜ੍ਹਾ ਦਿਓਗੇ ਉਨਾ ਹੀ ਆਉਂਦਾ ਜਿੰਨਾ ਕੁ ਤੁਸੀਂ ਕਿਸੇ ਰਿਛ ਨੂੰ ਕਿਸੇ ਬਾਂਦਰ ਨੂੰ ਨੱਚਣਾ ਸਿਖਾ ਦਿਓਗੇ ਉਹਨੂੰ ਉਨਾ ਕੀ ਆਉਂਦਾ ਪਰ ਇੱਕ ਬੰਦਾ ਹੀ ਹੈ ਜਿਹੜਾ ਬਹੁਤ ਕੁਛ ਆਪ ਕ੍ਰੀਏਟ ਕਰਦਾ ਇੱਕ ਬੰਦਾ ਹੀ ਹੈ ਜਿਹਨੂੰ ਥੋੜਾ ਸਿਖਾ ਦਿਓ ਬਹੁਤ ਕੁਝ ਇਹਨੂੰ ਆਪੇ ਹੀ ਆਉਣ ਲੱਗ ਜਾਂਦਾ ਇਹਦੇ ਅੰਦਰ ਹੀ ਖੂਹ ਹੈ ਅੰਦਰ ਖੂਹ ਦਾ ਅੰਮ੍ਰਿਤ ਭਰਿਆ ਅੰਦਰ ਖੂਹ ਬੰਦੇ ਦੇ ਹੀ ਹੈ ਬਸ ਸ਼ਬਦ ਹੈ ਕਾਢ ਪੀ ਹੈ ਬਨਿਹਾਰੀ ਆ ਜਿਹੜਾ ਸਾਡੇ ਕੋਲੇ ਅੰਦਰੋਂ ਜਿਹੜੇ ਆਉਂਦੇ ਨੇ ਨਾ ਵਿਚਾਰ ਇਹ ਮਨੁੱਖ ਕੋਲ ਹੀ ਹੈ ਤਾਂ ਹੀ ਮਨੁੱਖ ਵੱਖਰਾ ਤੇ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ ਵਿਚਾਰਦੇ ਹਾਂ ਇਹ ਬਾਹਰੋਂ ਪਾਣੀ ਐਸਾ ਪੈਂਦਾ ਫਿਰ ਅੰਦਰ ਵਾਲਾ ਧਰਤੀ ਚੋਂ ਜਿਵੇਂ ਨਿਕਲ ਆਉਂਦਾ ਨਾ ਇਹ ਆਉਂਦਾ ਫਿਰ ਜਿਵੇਂ ਬਾਹਰੋਂ ਪਾਣੀ ਪਾਈਏ ਧਰਤੀ ਵਾਲਾ ਪਾਣੀ ਬਾਹਰ ਆ ਜਾਂਦਾ ਫਿਰ ਜਿਵੇਂ ਮੋਟਰ ਲਾ ਦਿਓ ਸਿੰਘੋ ਧਿਆਨ ਨਾਲ ਸਮਝੋ ਮੋਟਰ ਲਾਓ ਨਲਕਾ ਲਾਓ ਇੱਕ ਵਾਰੀ ਬਾਹਰੋਂ ਨੀ ਪਾਣੀ ਪਾਉਣਾ ਪੈਂਦਾ ਹੁੰਦਾ ਫਿਰ ਧਰਤੀ ਵਾਲਾ ਚੱਕਦਾ ਨਾ ਪਾਣੀ ਪਾਓ ਧਰਤੀ ਵਾਲਾ ਪਾਣੀ ਆਪੇ ਹੀ ਆ ਜਾਂਦਾ ਏਦਾਂ ਹੀ ਬਾਣੀ ਪਾਓ ਦਿਮਾਗ ਗਿਆਨ ਬਾਹਰੋਂ ਲਓਗੇ ਜਦੋਂ ਅੰਦਰੋਂ ਫਿਰ ਆਪੇ ਹੀ ਫੁੱਟਣ ਲੱਗ ਪੈਂਦਾ ਫਿਰ ਫੁਰਦਾ ਆਉਂਦਾ ਬਾਹਰੋਂ ਪਾਈਏ ਜਦੋਂ ਬਾਹਰੋਂ ਗਿਆਨ ਲਈਏ ਆ ਇਹੋ ਜਿਹੀ ਚੀਜ਼ ਹੈ ਦਿਮਾਗ ਫਿਰ ਅੰਦਰੋਂ ਚਸ਼ਮਾ ਹੀ ਫੁੱਟ ਪੈਂਦਾ ਜਿਹਨੂੰ ਕਾਮਨ ਸੈਂਸ ਕਹਿੰਦੇ ਆ ਜਿਹਨੂੰ ਅਸੀਂ ਕਹਿੰਦੇ ਹਾਂ ਇਹਦਾ ਹੁਣ ਦਿਮਾਗ ਚੱਲ ਪਿਆ ਜਿਹਨੂੰ ਅਸੀਂ ਕਹਿੰਦੇ ਹਾਂ ਪਿਓ ਦਾਦੇ ਕਾ ਖੋਲ ਡਿੱਠਾ ਉਹ ਖਜ਼ਾਨਾ ਹੈ ਇਹਨੂੰ ਫਿਰ ਗੱਲ ਕਰਦੇ ਹਾਂ ਇਸ ਵਿਸ਼ੇ 'ਚ ਪਹਿਲਾਂ ਆਓ ਆਪਾਂ ਪੜ੍ਹੀਏ ਸਤਿਗੁਰੂ ਜੀ ਤੁਹਾਡੇ ਤੋਂ ਬਲਿਹਾਰੇ ਜਾਈਏ ਜਿਸ ਕਰਕੇ ਸਾਡੀ ਜ਼ਿੰਦਗੀ ਵਿੱਚ ਸੁੱਖ ਆਇਆ ਸ਼ਾਂਤੀ ਆਈ ਟਿਕਾ ਆਇਆ ਆਨੰਦ ਆਇਆ ਖੇੜਾ ਆਇਆ ਸਰੂਰ ਆਇਆ ਮਸਤੀ ਆਈ ਜ਼ਿੰਦਗੀ ਜਿਉਣ ਦਾ ਚੱਜ ਆਇਆ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਮੇਰੇ ਸਤਿਗੁਰਾਂ ਹਉ ਤੁਧ ਵਿਟ ਹੋ ਕੁਰਬਾਨ ਮੇਰੇ ਸਤਿਗੁਰਾਂ ਮੇਰੇ ਸਤਿਗੁਰਾਂ ਮੇਰੇ ਸਤਿਗੁਰਾਂ ਹਉ ਤੁਧ ਵਿਟ ਹੋ ਕੁਰਬਾਨ ਤੁਧ ਵਿਟ ਹੋ ਕੁਰਬਾਨ ਮੇਰੇ ਸਤਿਗੁਰਾਂ ਤੁਧ ਵਿਟ ਹੋ ਕੁਰਬਾਨ ਤੁਧ ਵਿਟ ਹੋ ਕੁਰਬਾਨ ਸਤਿਗੁਰਾਂ ਤੁਧ ਵਿਟ ਹੋ ਕੁਰਬਾਨ ਤੁਧ ਵਿਟ ਹੋ ਕੁਰਬਾਨ ਮੇਰੇ ਸਤਿਗੁਰਾਂ ਤੁਧ ਵਿਟ ਹੋ ਕੁਰਬਾਨ ਪੂਰਾ ਮੇਰੇ ਸਤਿਗੁਰ ਬੋਲੋ ਵਿਟ ਹੋ ਜੀ ਹੋ ਤੇਰੇ ਦਰਸ਼ਨ ਕੋ ਬਲਿਹਾਰ ਤੁਸ ਦਿੱਤਾ ਅੰਮ੍ਰਿਤ ਨਾਮ ਤੁਸ ਦਿੱਤਾ ਅੰਮ੍ਰਿਤ ਨਾਮ ਤੇਰੇ ਦਰਸ਼ਨ ਕੋ ਬਲਿਹਾਰ ਤੁਸ ਦਿੱਤਾ ਅੰਮ੍ਰਿਤ ਨਾਮ ਦਰਸ਼ਨ ਕੋ ਬਲਿਹਾਰ ਤੁਸ ਦਿੱਤਾ ਅੰਮ੍ਰਿਤ ਨਾਮ ਤੁਸ ਦਿੱਤਾ ਅੰਮ੍ਰਿਤ ਨਾਮ ਦਰਸ਼ਨ ਕੋ ਬਲਿਹਾਰ ਤੁਸ ਦਿੱਤਾ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਸਤਿਗੁਰਾ ਮੇਰੇ ਸਤਿਗੁਰਾ ਤੁਧ ਵਿੱਚ ਹੋ ਕੁਰਬਾਨ ਤੁਧ ਵਿੱਚ ਹੋ ਕੁਰਬਾਨ ਮੇਰੇ ਸਤਿਗੁਰਾ ਮੇਰੇ ਮੇਰੇ ਸਤਿਗੁਰਾ
ਉਸ ਵਿੱਚ ਦੁੱਧ ਵਿੱਚ ਵਿੱਚ ਹੋ ਕੁਰਬਾਨ ਹੋ ਤੁਧ ਵਿੱਚ ਹੋ
ਸਤਿਗੁਰਾ ਤੁਧ ਵਿੱਚ ਹੋ ਕੁਰਬਾਨ।
ਵਾਹਿਗੁਰੂ 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 ਵਾਹਿਗੁਰੂ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਜਾਚਾਂ
ਸਤਿਗੁਰ ਦੀ ਬਾਣੀ ਤੋਂ
ਗੱਜ ਕੇ
ਸਿੱਖੀਏ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਜਾਚਾਂ
ਜੀਵਨ ਦੀਆਂ ਸਿੱਖੀਏ ਜਾਚਾਂ ਜੀਵਨ ਦੀਆਂ ਸਿੱਖੀਏ ਜਾਚਾਂ
ਸਿੱਖੀਏ ਜਾਚਾਂ ਜੀਵਨ ਦੀਆਂ ਸਿੱਖੀਏ ਜਾਚਾਂ
ਜੀਵਨ ਦੀਆਂ ਸਿੱਖੀਏ ਜਾਚਾਂ
ਜੀਵਨ ਦੀਆਂ ਸਿੱਖੀਏ ਜਾਚਾਂ
ਉਹ ਜੀਵਨ ਦੀਆਂ ਸਿੱਖੀਏ ਜਾਚਾਂ ਜੀਵਨ ਦੀਆਂ ਸਿੱਖੀਏ ਜਾਚਾਂ
ਜੀਵਨ ਦੀਆਂ ਸਿੱਖੀਏ ਜਾਚਾਂ
ਜੀਵਨ ਦੀਆਂ ਸਿੱਖੀਏ ਜਾਚਾਂ
ਜੀਵਨ ਦੀਆਂ ਸਿੱਖੀਏ ਜਾਚਾਂ ਜੀਵਨ ਦੀਆਂ ਸਿੱਖੀਏ ਜਾਚਾਂ
ਜੀਵਨ ਦੀਆਂ ਸਿੱਖੀਏ ਜਾਚਾਂ ਜੀ ਜੀਵਨ ਦੀਆਂ ਸਿੱਖੀਏ ਜਾਚਾਂ
ਜੀਵਨ ਦੀਆਂ ਸਿੱਖੀਏ ਜਾਚਾਂ ਜੀਵਨ ਦੀਆਂ ਸਿੱਖੀਏ ਜਾਚਾਂ ਜੀਵਨ ਦੀਆਂ ਸਿੱਖੀਏ ਜਾਚਾਂ ਜੀਵਨ ਦੀਆਂ ਸਿੱਖੀਏ ਜਾਚਾਂ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਸਾਚਾਂ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਸਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ
ਸਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਜਾਚਾਂ ਬਾਣੀ ਤੋਂ
ਜੀਵਨ ਦੀਆਂ ਸਿੱਖ ਲੈ ਜਾਚਾਂ
ਉਹ ਸਤਿਗੁਰ ਦੀ ਬਾਣੀ ਤੋਂ ਸਾਹਿਬ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ
ਪੜ ਲਓ
ਸਤਿਗੁਰ ਦੀ ਬਾਣੀ ਤੋਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ
ਜਾਚਾਂ ਜੀ ਸਤਿਗੁਰ ਦੀ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਦੁੱਖ ਕਹਿੰਦੇ ਗੁਰੂ ਨੂੰ ਮਿਲ ਕੇ ਚੱਜ ਅਚਾਰ ਸਿੱਖ ਸਭ ਤੋਂ ਪਹਿਲਾਂ ਫਤਿਹ ਬੁਲਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ
ਪਹਿਰੇਦਾਰਾਂ ਨੂੰ ਬੇਨਤੀ ਹੈ ਅੱਧ ਚ ਰਸਤਾ ਬੰਦ ਕਰ ਲਓ ਆਈ ਗਏ ਆ ਸਾਰੇ ਥੋੜੇ ਬਹੁਤ ਰਹਿ ਗਏ ਆ ਬਾਅਦ ਚ ਆ ਜਾਣਗੇ ਜਿਹੜੇ ਰਹਿ ਗਏ ਆ ਬਾਅਦ ਚ ਮੱਥਾ ਟੇਕ ਲੈਣਗੇ ਪਹਿਰੇਦਾਰ ਕਾਇਮ ਹੋ ਕੇ ਬੈਠਿਓ ਬਈ ਸਿੰਘੋ ਪਹਿਰੇਦਾਰੋ ਕਾਇਮ ਹੋ ਕੇ ਬੈਠਿਓ ਲਾਈਨ ਬਣਾ ਲਓ ਲੰਮੀ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਓ ਉੱਥੇ ਹੀ ਭਾਈ ਜਾਓ ਕਿਰਪਾ ਕਰਕੇ ਬਹਿ ਜਾਣ ਸਾਰੇ ਵੀਰ ਆਉਣ ਵਾਲੇ ਵੀ ਟਕਾ ਰੱਖਿਓ ਸਾਰੇ ਹਾਂਜੀ ਭਲਾ ਕਿੰਨੇ ਕੁ ਬੰਦੇ ਇਹ ਸੋਚਦੇ ਆ ਵੀ ਗੁਰੂ ਨੂੰ ਮਿਲ ਕੇ ਚੱਜ ਸਿੱਖੀ ਦਾ ਜਿਉਣ ਦਾ ਤਜਰਬਾ ਲਈਦਾ ਜ਼ਿੰਦਗੀ ਜਿਉਣ ਦੀ ਜਾਚ ਸਿੱਖਣੀ ਹੈ ਕੀ ਗੁਰਦੁਆਰੇ ਜਾਣ ਵਾਲੇ ਬੰਦੇ ਇਹ ਸੋਚਦੇ ਆ ਭਲਾ ਉਹ ਤੇ ਕਹਿੰਦੇ ਆ ਗੁਰਦੁਆਰੇ ਜਾਣਾ ਹੀ ਦਾਤਾਂ ਲੈਣ ਵਾਸਤੇ ਹੁੰਦਾ ਜਿਹਦੇ ਪੁੱਤ ਨਾ ਹੋਵੇ ਪੁੱਤ ਲੈਣ ਜਾਓ ਜਿਹਦੀ ਨੌਕਰੀ ਨਾ ਲੱਗੇ ਨੌਕਰੀ ਦੀ ਮੰਗ ਮੰਗਣ ਜਾਓ ਜਿਹਦੇ ਕੰਮ ਨਾ ਬਣਦੇ ਹੋਣ ਉਹ ਇਹਦੇ ਲਈ ਜਾਓ ਭਰਾਵੋ ਮੇਰਿਓ ਇਹ ਚੀਜ਼ਾਂ ਤੇ ਜਿਹੜੇ ਬੰਦੇ ਕਬਰਾਂ ਤੇ ਜਾਂਦੇ ਆ ਗੁੱਗਿਆਂ ਤੇ ਜਾਂਦੇ ਆ ਉਹ ਵੀ ਇਹੀ ਕਹਿੰਦੇ ਆ ਮੇਰਾ ਕੰਮ ਉੱਥੋਂ ਬਣ ਗਿਆ ਮੇਰਾ ਉੱਥੇ ਬਣ ਗਿਆ ਮੇਰਾ ਉੱਥੇ ਬਣ ਗਿਆ ਇਹ ਤੇ ਚੱਲੀ ਜਾਂਦਾ ਜਿਹੜੀ ਗੱਲ ਸੀ ਗੁਰੂ ਨੂੰ ਮਿਲ ਕੇ ਤੇ ਜ਼ਿੰਦਗੀ ਜਿਉਣ ਦਾ ਚੱਜ ਸਿੱਖਣਾ, ਅਕਲ ਲੈਣੀ ਆ ਵੀ ਜੇ ਨੌਕਰੀ ਮਿਲ ਗਈ ਫੇਰ ਆਪਣੀ ਹਵਾ ਜੀ ਕਿੱਦਾਂ ਠੀਕ ਰੱਖਣੀ ਹੈ, ਫਿਰ ਬੰਦਾ ਆਪਣੇ ਆਪ ਨੂੰ ਕਿਵੇਂ ਰੱਖਿਆ, ਐਵੇਂ ਨੇ ਨਾ ਆਕੜ ਆਕੜ ਕੇ ਫਿਰੇ ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀ ਹੈ, ਨਾਨਕ ਵੇਖੈ ਆਪ ਫੂਕ ਕਢਾਏ ਟੈਪ ਵੇ, ਕਿਤੇ ਐਵੇਂ ਹਵਾ ਚ ਹੀ ਆ ਜਾਏ ਬੰਦਾ। ਆਪਣੇ ਮਾਇੰਡ ਨੂੰ ਸੈੱਟ ਕਿੱਦਾਂ ਰੱਖਣਾ, ਬੈਲੈਂਸ ਕਿੱਦਾਂ ਰੱਖਣਾ, ਸਹਿਜ ਕਿੱਦਾਂ ਰੱਖਣਾ, ਇੱਕ ਰਸ ਕਿੱਦਾਂ ਰੱਖਣਾ, ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ, ਬਾਹਲਾ ਹੀ ਤਾਂ ਨਾ ਚੱਲਿਆ ਜਾਵਾਂ ਕਿਤੇ, ਤੇ ਜੇ ਨੌਕਰੀ ਨਾ ਮਿਲੀ ਕਿਤੇ ਮੈਂ ਬਾਹਲਾ ਹੀ ਥਾਂ ਨਾ ਚੱਲਿਆ ਜਾਵਾਂ। ਮਾਇੰਡ ਬੈਲੈਂਸ ਰਵੇ, ਮੇਰਾ ਮਾਇੰਡ ਸੈੱਟ ਰਵੇ, ਆਪਣੇ ਆਪ ਨੂੰ ਮੈਂ ਸੈੱਟ ਕਿੱਦਾਂ ਰੱਖਾਂ। ਗੁਰਦੁਆਰੇ ਇਹ ਸਿੱਖਣ ਜਾਣਾ, ਜੇ ਪੁੱਤ ਹੋਇਆ ਤਾਂ ਵੀ ਬਾਹਲਾ ਕਮਲਾ ਹੀ ਨਾ ਹੋ ਜਾ, ਜੇ ਧੀ ਹੋ ਗਈ ਤੇ ਮੈਂ ਧੀ ਵਿੱਚ ਪੁੱਤ ਚ ਕੋਈ ਫਰਕ ਨਾ ਸਮਝਾ, ਇਹ ਸਿੱਖਣ ਜਾਣਾ ਗੁਰਦੁਆਰੇ ਅਸੀਂ ਇਹ ਸਿੱਖਣ ਜਾਣਾ। ਮੈਂ ਡੋਲਦਾ ਰਹਿੰਦਾ, ਮੈਂ ਘਬਰਾਉਂਦਾ ਰਹਿੰਦਾ, ਮੈਂ ਇਹ ਸਿੱਖਣ ਜਾਣਾ। ਮੇਰਾ ਰੰਗ ਕਾਲਾ, ਦੁਨੀਆ ਮੇਰੇ ਵੱਲ ਵੇਖ ਕੇ ਹੱਸਦੀ ਹੈ, ਤੇ ਮੈਂ ਸਿੱਖਣ ਜਾਣਾ ਵੀ ਗੱਲਾਂ ਨਾਲ ਥੋੜਾ ਇੱਥੇ ਤੇ ਉੱਤੋਂ ਉੱਤੋਂ ਤੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨਹੋਂ ਕੁਸੁੱਧਾ ਕਾਲੀਆਂ ਬਾਹਰ ਚਿੱਟਵੀਆਂ, ਬਾਹਰੋਂ ਚਿੱਟੇ ਹੋਣ ਨਾਲ ਕੁਛ ਨਹੀਂ ਹੋ ਜਾਂਦਾ। ਖੇਡ ਤੇ ਸਾਰੀ ਆਪਣੇ ਵਿਚਾਰਾਂ ਦੀ ਹੈ, ਆਪਣੀ ਸੋਚ ਦੀ ਹੈ, ਆਪਣੇ ਮਨ ਦੀ ਹੈ, ਆਪਣੇ ਕੰਮਾਂ ਦੀ ਹੈ। ਕੰਮ ਸੋਹਣੇ ਹੋਣ, ਰੰਗ ਭਾਵੇਂ ਕਾਲਾ ਹੀ ਹੋਵੇ, ਕੰਮ ਸੋਹਣੇ ਹੋਣ, ਕੰਮ ਵੱਡੇ ਹੋਣ, ਕੱਦ ਭਾਵੇਂ ਛੋਟਾ ਹੀ ਹੋਵੇ, ਕੰਮ ਵੱਡੇ ਹੋ, ਕੰਮ ਸੋਹਣੇ ਹੋ, ਕੰਮ ਕੰਮਾਂ ਚ ਕਲੈਰਟੀ ਹੋਵੇ। ਇੱਥੇ ਤੇ ਦੱਸਿਆ ਹੀ ਕੁਝ ਹੋਰ ਜਾ ਰਿਹਾ, ਸਮਝਾਇਆ ਹੀ ਕੁਝ ਹੋਰ ਜਾ ਰਿਹਾ ਬੰਦੇ ਦਾ ਮਾਇੰਡ। ਅਸੀਂ ਗੁਰਦੁਆਰੇ ਗਏ ਬਈ ਮਹਾਰਾਜ ਉੱਤ ਹੋਇਆ ਐਵੇਂ ਬਾਹਲੇ ਹਫਲ ਨਾ ਜਾਈਏ ਕਿਤੇ, ਆ ਲੋਹੜੀ ਲੰਘ ਗਈ ਹਟੀਏ, ਕਈ ਬੰਦੇ ਕਿੰਨੇ ਪਾਗਲ ਹੀ ਹੋ ਜਾਂਦੇ, ਮੁੰਡਾ ਹੀ ਹੋਇਆ ਦੁਨੀਆਂ ਦੇ ਹੀ ਹੁੰਦੇ, ਪਰ ਕਈ ਬੰਦੇ ਕਿੱਦਾਂ ਪਾਗਲਾਂ ਵਾਂਗੂ ਲੋਹੜੀ ਵੀ ਮਨਾਉਣਗੇ ਵੀ ਹਾਂ, ਪੰਜ ਪੰਜ ਲੱਖ ਰੁਪਇਆ ਖਰਚਾ ਕਰ ਦਿੰਦੇ, ਤੇ ਧੰਚਾ ਹੀ ਹੈ ਸਾਡਾ ਵੀ ਮੈਂ ਕਮਲਾ ਨਾ ਹੋ ਜਾ ਕਿਤੇ, ਮੇਰਾ ਮਾਇੰਡ ਸੈਟ ਰਵੇ, ਮੈਂ ਬਾਹਲਾ ਹੀ ਥੱਲੇ ਡਾਊਨ ਨਾ ਹੋ ਜਾਵਾਂ ਵੀ ਧੀ ਹੋ ਗਈ ਮੈਨੂੰ ਗੁਰੂ ਸਾਹਿਬ ਨੇ ਗਾਂ ਗਿਆ ਸਮਝਾਉਣਾ ਹੈ, ਕੋਈ ਪ੍ਰੋਬਲਮ ਨਹੀਂ। ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ, ਫਰਕ ਕੀ ਹੈ ਧੀ ਪੁੱਤ ਚ, ਗੁਰੂ ਸਾਹਿਬ ਨੇ ਸਮਝਾਉਣਾ, ਉਹਨਾਂ ਸਾਨੂੰ ਅਕਲ ਦੇਣੀ ਹੈ ਗਿਆਂ ਨੂੰ ਵੀ ਸੈੱਟ ਰੱਖ ਆਪਣਾ ਦਿਮਾਗ, ਤੇ ਐਵੇਂ ਆਕੜ ਆਕੜ ਕੇ ਨਾ ਤੁਰ ਛਾਤੀ ਤੇ ਧਰ ਕੇ ਥੋੜਾ ਲੈ ਜਾਣਾ ਸਾਰਾ ਕੁਝ। ਗੁਰੂ ਸਾਹਿਬ ਨੇ ਸਾਡੇ ਮਾਇੰਡ ਨੂੰ ਸੈੱਟ ਰੱਖਣਾ, ਚੱਜ ਸਿਖਾਉਂਦੇ ਆ, ਚਾਉਂਦੇ ਤੁਸੀਂ ਸੋਚ ਕੇ ਵੇਖੋ ਇਹ ਬੰਦੇ ਕਿੱਡਾ ਵੱਡਾ ਸਮਾਜ ਦਾ ਨੁਕਸਾਨ ਕਰ ਰਹੇ ਹੈ। ਜਿੱਦਣ ਤੋਂ ਜੰਮਿਆ ਮੈਨੂੰ ਪਤਾ ਮੇਰੀ ਉਮਰ ਹੁਣ 37 ਸਾਲ ਦੀ ਹੋ ਜਾਣੀ, ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ ਮੈਂ ਇਹੀ ਸੁਣਿਆ ਬਾਬਾ ਜੀ ਪੁੱਤ ਦਿੰਦੇ ਆ ਉੱਥੋਂ ਪੁੱਤ ਮਿਲਦਾ, ਪੁੱਤ 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 ਦੀਆਂ ਗੱਲਾਂ ਕਰੀ ਜਾਂਦੇ ਸਾਰੇ, ਤੇ ਜਿੱਦਣ ਤੋਂ ਅਸੀਂ ਜੰਮੇ ਆ ਇਹ ਸਮਝਾਇਆ ਹੁੰਦਾ ਵੀ ਗੁਰੂ ਸਾਹਿਬ ਤੇ ਧੀਆਂ ਨੂੰ ਬਰਾਬਰ ਕਹਿੰਦੇ ਆ, ਓਏ ਧੀ ਦਾ ਕੋਈ ਫਰਕ ਨਹੀਂ ਧੀ ਪੁੱਤ ਵਿੱਚ, ਆ ਜਿਨ੍ਹਾਂ ਦੇ 20 ਸਾਲ ਪਹਿਲਾਂ ਧੀਆਂ ਨਹੀਂ ਜੰਮੀਆਂ, ਜਿਨ੍ਹਾਂ ਨੇ ਭਰੂਣ ਹੱਤਿਆ ਕਰਕੇ ਆਏ ਸੀ ਪੁੱਤ ਨਲਾਇਕ ਨਿਕਲਿਆ, ਧੀ ਨੂੰ ਮਾਰਤਾ ਪੁੱਤ ਜੰਮ ਲਿਆ, ਪੁੱਤ ਨਲਾਇਕ ਨਿਕਲਿਆ ਉਹ ਕਰਦਾ ਨਸ਼ੇ, ਉਹ ਕਹਿੰਦੇ ਯਾਰ ਧੀ ਹੁੰਦੀ ਏ ਉਹ ਜਿਹੜੀ ਮਾਰਤੀ ਪਾਪ ਹੁੰਦੀ ਹੈ, ਕੈਸਾ ਪਾਪ ਖੱਟਿਆ ਸੀ ਉਹ ਧੀ ਕੁੱਖ ਚ ਮਾਰੀ ਸੀ ਜਿਹੜੀ। ਅੱਜ ਕੱਲ ਤੇ ਧੀਆਂ ਮੁੰਡਿਆਂ ਤੋਂ ਵੱਧ ਪੜ ਰਹੀਆਂ ਤੇ ਕੈਨੇਡਾ ਪੁੱਤਾਂ ਤੋਂ ਵੱਧ ਧੀਆਂ ਗਈਆਂ, ਮਾਂ ਪਿਓ ਨੂੰ ਕੈਨੇਡਾ ਪੁੱਤਾਂ ਤੋਂ ਵੱਧ ਅੱਜ ਕੱਲ ਧੀਆਂ ਨੇ ਵਿਖਾਇਆ, ਕਿਉਂ ਬਈ ਦਿਮਾਗ ਤੇਜ ਹੈ। ਤੇ ਸਾਨੂੰ ਸਮਝਾਇਆ ਜਦੋਂ ਇਹ ਸਾਡਾ ਸਮਾਜਿਕ ਢਾਂਚਾ ਕਹਿੰਦਾ ਕਾਲਾ ਗੋਰਾ ਹੋਣਾ ਚਾਹੀਦਾ ਹੈ, ਸਾਡਾ ਢਾਂਚਾ ਕਹਿੰਦਾ ਕਾਲਾ ਬੰਦਾ ਗੋਰਾ ਹੋਣਾ ਚਾਹੀਦਾ, ਇਹ ਨਹੀਂ ਕਹਿੰਦੇ ਕਾਲਾ ਵੀ ਸੋਹਣਾ ਹੀ ਹੁੰਦਾ ਹੈ। ਆਖੋ ਸਤਨਾਮ, ਸਮਝਾਉਣਾ ਕੀ ਚਾਹੀਦਾ ਵੀ ਕਾਲੇ ਗੋਰੇ ਵਿੱਚ ਕੋਈ ਫਰਕ ਨਹੀਂ, ਕਾਲਾ ਵੀ ਖੇਡ ਹੀ ਹੈ, ਬੇੜਾ ਬਹਿ ਗਿਆ ਸਾਡਾ, ਕਹੀ ਜਾਂਦੇ ਆ ਕਾਲਾ ਚਿੱਟਾ ਕਰਨਾ,
ਅਖੇ ਕਾਲੇ ਕਾਂ ਵਿੱਚ ਬੜੇ ਸਰੋਵਰ ਦੇ ਚਿੱਟੇ ਹੋ ਨਿਕਲਦੇ ਸੀ ਵੀ ਕਾਲਾ ਜੇ ਕਾਲਾ ਕਾਂ ਚਿੱਟਾ ਹੋ ਜੇ ਐ ਨੀ ਲੱਗੂ ਵੀ ਬਿਮਾਰ ਹੋ ਗਿਆ ਦੱਸੋ ਕਾਲਾ ਕਾਂ ਹੈ ਕਾਲੇ ਕਾਲੇ ਰੰਗ ਚ ਪ੍ਰੋਬਲਮ ਕੀ ਹੈ ਕਾਂ ਕਾਲਾ ਹੀ ਹੁੰਦਾ ਕਾਲਾ ਸੋਹਣਾ ਹੁੰਦਾ ਤੂੰ ਕਾਲਾ ਚਿੱਟਾ ਕਿਉਂ ਕਰਨਾ ਚਾਹੁੰਦਾ ਐ ਦੱਸ ਬੈ ਕਾਲੇ ਚਿੱਟੇ ਨੂੰ ਪ੍ਰੋਬਲਮ ਕੀ ਲੱਗਦੀ ਹੈ ਕਾਲਾ ਕਾਂ ਕਾਲਾ ਹੀ ਸੋਹਣਾ ਕੋਇਲ ਕਾਲੀ ਵੀ ਸੋਹਣੀ ਲੱਗਦੀ ਹੈ ਤੈਨੂੰ ਪ੍ਰੋਬਲਮ ਕੀ ਹੈ ਕਾਲੇ ਚ ਇਹ ਸਾਡੇ ਸਮਾਜ ਦੇ ਸਾਡੇ ਮਾਇੰਡ ਚ ਪਾਇਆ ਵੀ ਕਾਲਾ ਭੈੜਾ ਹੁੰਦਾ ਚਿੱਟਾ ਵਧੀਆ ਹੁੰਦਾ ਇਹ ਸਾਡੇ ਦਿਮਾਗ ਚ ਹੈ ਸਾਡੀ ਪ੍ਰੋਗਰਾਮਿੰਗ ਹੀ ਏਦਾਂ ਕੀਤੀ ਗਈ ਹੈ ਇਹ ਚੀਜ਼ਾਂ ਜਿਵੇਂ ਜਾਤ ਪਾਤ ਸਾਡੇ ਦਿਮਾਗ ਚ ਪਾਈ ਹੈ ਵੀ ਆਹ ਛੋਟੀ ਜਾਤ ਹੁੰਦੀ ਹੈ ਵੱਡੀ ਜਾਤ ਹੁੰਦੀ ਹੈ ਏਦਾਂ ਹੀ ਕਾਲਾ ਹੁੰਦਾ ਗੋਰਾ ਹੁੰਦਾ ਪੁੱਤ ਹੁੰਦਾ ਧੀ ਹੁੰਦੀ ਹੈ ਮੈਂ ਹੈਰਾਨ ਹੋਇਆ ਮੈਂ ਜੀ ਅਮਰੀਕਾ ਪਿੱਛੇ ਜੇ ਗਿਆ ਜਦੋਂ ਉੱਥੇ ਮੈਂ ਕਿਸੇ ਕੰਮ ਜਾਣਾ ਪਿਆ ਮੈਨੂੰ ਦਫ਼ਤਰ ਤੇ ਮੈਂ ਉਹ ਦਫ਼ਤਰ ਦੇ ਵਿੱਚ ਜਦੋਂ ਗਿਆ ਉੱਥੇ ਅਫਰੀਕਾ ਦੇ ਲੋਕ ਜਿਨ੍ਹਾਂ ਨੂੰ ਕਾਲੇ ਕਹਿੰਦੇ ਆ ਵੇਖਣ ਨੂੰ ਵੀ ਉਹ ਬੜੇ ਹੋਰ ਤਰ੍ਹਾਂ ਦੇ ਹੁੰਦੇ ਆ ਮੋਟੇ ਵੀ ਬਹੁਤ ਹੁੰਦੇ ਆ ਵੱਡੇ ਵੱਡੇ ਬੁੱਲ ਹੁੰਦੇ ਆ ਤੇ ਮੈਂ ਮੈਨੇਜਰ ਸੀ ਉਹ ਉਸ ਬਹੁਤ ਵਧੀਆ ਥਾਂ ਦੇ ਉੱਤੇ ਤੇ ਉਹ ਬੀਬੀ ਨੂੰ ਜਦੋਂ ਮੈਂ ਬੈਠਾ ਚੇਅਰ ਤੇ ਗੱਲਬਾਤ ਕਰਦੇ ਸੀ ਤੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਏਦਾਂ ਦਾ ਰੰਗ ਰੂਪ ਜੇ ਸਾਡੇ ਪੰਜਾਬ 'ਚ ਲੋਕਾਂ ਦੇ ਹੋਵੇ ਤੇ ਇਹੋ ਜਿਹੇ ਬੰਦੇ ਨੂੰ ਅਗਲਾ ਕਹੇ ਮੈਂ ਪਾਣੀ ਵਾਸਤੇ ਵੀ ਨਹੀਂ ਰੱਖਣਾ ਪਾਣੀ ਪਿਉਣ ਨੂੰ ਵੀ ਇਹ ਤੇ ਕਿਹੋ ਜਿਹਾ ਲੱਗਦਾ ਪਰ ਅਗਲਿਆਂ ਨੇ ਮੈਨੇਜਰ ਬਣਾਈਆਂ ਹੋਈਆਂ ਕਿਉਂ ਉਹ ਰੰਗ ਨਹੀਂ ਵੇਖਦੇ ਚੰਮ ਨਹੀਂ ਵੇਖਦੇ ਉਹ ਵੇਖਦੇ ਆ ਤੇ ਕੰਮ ਵੇਖਦੇ ਆ ਜਾਤ ਨਹੀਂ ਵੇਖਦੇ ਅਖੇ ਜੀ ਅਸੀਂ ਜਾਤਾਂ ਨਹੀਂ ਮੰਨਦੇ ਜਾਤਾਂ ਨਹੀਂ ਮੰਨਦੇ ਤੁਹਾਡੇ ਆ ਇੰਡੀਆ ਸਾਰੇ ਦੇ ਵਿੱਚ ਅੰਬੈਸੀਆਂ ਹੈ ਜਿਹੜੀਆਂ ਅਮਰੀਕਾ ਕੈਨੇਡਾ ਦੀਆਂ ਇੰਗਲੈਂਡ ਦੀਆਂ ਜਿਹੜੀਆਂ ਤੇਰੀ ਜਾਤ ਨਹੀਂ ਪੁੱਛਦੀਆਂ ਸਾਡੇ ਤੇ ਸਾਰੇ ਮਹਿਕਮੇ ਪੁੱਛਦੇ ਹੈ ਤੇ ਗੁਰੂ ਨਾਨਕ ਨੇ ਕਿਹਾ ਸੀ ਜਾਣੋ ਉਹ ਜੋਤ ਨਾ ਪੁੱਛੋ ਉਹ ਜਾਤੀ ਗੁਰੂ ਨਾਨਕ ਦਾ ਸ਼ਬਦ ਹੈ ਜਾਣੋ ਉਹ ਜੋਤ ਨਾ ਪੁੱਛੋ ਉਹ ਜਾਤੀ ਆਗੈ ਜਾਤ ਨਾ ਹੈ ਤੇ ਗੁਰੂ ਨਾਨਕ ਦੇ ਰਾਹ ਤੇ ਚੱਲਦਾ ਕਿਹੜਾ ਸੁਣਦਾ ਕੌਣ ਹੈ ਇੱਥੇ ਤੇ ਆ ਛੋਟਾ ਆ ਵੱਡਾ ਆ ਕਾਲਾ ਆ ਗੋਰਾ ਕਾਲਾ ਸੋਹਣਾ ਨਹੀਂ ਹੁੰਦਾ ਗੋਰਾ ਸੋਹਣਾ ਹੁੰਦਾ ਕੀ ਗੱਲ ਬਈ ਕਾਲੇ ਰੰਗ ਦੇ ਆਪਣੇ ਫਾਇਦੇ ਹੋਣਗੇ ਕਾਲਿਆਂ ਦੀ ਆਪਣੀ ਟੌਰ ਹੁੰਦੀ ਹਰ ਰੰਗ ਹੈ ਕੁਦਰਤ ਵਿੱਚ ਕਾਲੀ ਕੋਇਲ ਸੋਹਣੀ ਨਹੀਂ ਲੱਗਦੀ ਸੋਹਣੀ ਲੱਗਦੀ ਉਹ ਕਾਲੀ ਹੋਈ ਹੁੰਦੀ ਬੰਦਾ ਚਿੱਟਾ ਕਰਨਾ ਅੱਖਾਂ ਵੀ ਚਿੱਟੀਆਂ ਕਰਦੇ ਇਹਦੀਆਂ ਕਿਹੋ ਜਿਹਾ ਲੱਗੂ ਚਿੱਟੇ ਦੇ ਵਿੱਚ ਵੀ ਅੱਖਾਂ ਕਾਲੀਆਂ ਹੀ ਸੋਹਣੀਆਂ ਲੱਗਦੀਆਂ ਕਿਉਂ ਤੁਹਾਡੇ ਦਿਮਾਗ 'ਚ ਫਿੱਟ ਹੋ ਗਿਆ ਵੀ ਕਾਲਾ ਭੈੜਾ ਹੁੰਦਾ ਤੇ ਚਿੱਟਾ ਸੋਹਣਾ ਹੁੰਦਾ ਸੋਹਣਾ ਹੁੰਦਾ ਲੜਕੀ ਮਾੜੀ ਹੁੰਦੀ ਹੈ ਲੜਕਾ ਚੰਗਾ ਹੁੰਦਾ ਹੁਣ ਬੇਵਕੂਫ ਬੰਦੇ ਹੋਣਗੇ ਨਾ ਜਿਹੜੇ ਕਹਿਣਗੇ ਕਰੀਮਾਂ ਲਓ ਕਾਲੇ ਚਿੱਟੇ ਹੋਣਗੇ ਸਮਝਾਉਣਾ ਕੀ ਚਾਹੀਦਾ ਸੀ ਵੀ ਕਾਲੇ ਤੇ ਗੋਰੇ ਵਿੱਚ ਕੋਈ ਫਰਕ ਨਹੀਂ ਬੁੱਝੜ ਹੋਣਗੇ ਸਿਰੇ ਦੇ ਜਿਹੜੇ ਕਹਿਣਗੇ ਇੱਥੇ ਪੁੱਤ ਮਿਲਦੇ ਹੈ ਇੱਥੇ ਮੁੰਡੇ ਮਿਲਦੇ ਹੈ ਕਹਿਣਾ ਕੀ ਚਾਹੀਦਾ ਸੀ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀਂ ਪੁੱਛਕੇ ਦੇ ਵੇਖੋ ਲੋਹੜੀਆਂ ਮਨਾਉਂਦੇ ਆ ਨਾ ਜਿੱਦੇ ਜਿੱਦੇ ਆ ਢਾਂਚਾ ਸਮਾਜ ਦਾ ਜਿਨ੍ਹਾਂ ਦੇ ਘਰੇ ਲੋਹੜੀ ਬਲਦੀ ਹੈ ਅਗਲਾ ਨੱਚਦਾ ਟੱਪਦਾ ਛਾਲਾਂ ਮਾਰਦਾ ਭੁੜਕਦਾ ਫਿਰਦਾ ਤੇ ਜਿਹਦੇ ਧੀ ਹੈ ਉਹਦੇ ਘਰੇ ਜਾ ਕੇ ਵੇਖੋ ਉਹਦਾ ਹਾਲ ਵੇਖੋ ਅੱਜ ਦਾ ਜ਼ਮਾਨਾ ਹੈ ਜਿਹੜਾ ਉਹ ਦੁਖੀ ਕੀਤਾ ਤੁਹਾਡੇ ਢਾਂਚੇ ਨੇ ਕੀਤਾ ਇਹੀ ਧੀ ਅਮਰੀਕਾ ਕੈਨੇਡਾ ਚ ਜੰਮੀ ਹੁੰਦੀ ਕੋਈ ਫਰਕ ਨਹੀਂ ਮੰਨਦਾ ਅਗਲਾ ਸੈਂਟ ਮੱਥੇ ਵੱਟ ਨਹੀਂ ਪਾਉਂਦੇ ਵੀ ਧੀ ਪੁੱਤ ਚ ਕੋਈ ਫਰਕ ਹੈ ਜਮਾ ਹੀ ਨਹੀਂ ਇਹ ਤੇ ਸਾਡਾ ਸਮਾਜ ਇਹੋ ਜਿਹਾ ਸਾਡਾ ਟੇਸਟ ਇਹੋ ਜਿਹਾ ਟੇਸਟ ਬਣ ਗਿਆ ਸਾਡਾ ਜਿਵੇਂ ਸਾਡਾ ਟੇਸਟ ਕੀ ਹੈ ਰੋਟੀ ਤੇ ਗੋਰਿਆਂ ਦਾ ਟੇਸਟ ਕੀ ਹੈ ਬ੍ਰੈਡ ਸਾਡਾ ਟੇਸਟ ਬਣ ਗਿਆ ਇਹ ਤੇ ਬਦਲਣਾ ਕੀ ਪਊ ਹੁਣ ਸਾਨੂੰ ਹੁਣ ਕਰੇ ਬੰਦਾ ਕੀ ਵੀ ਰੋਟੀ ਵਾਲਿਆਂ ਨੂੰ ਬ੍ਰੈਡ ਦਈਏ ਨਹੀਂ ਟੇਸਟ ਬਦਲੋ ਸਿਸਟਮ ਬਦਲੋ ਇਹ ਸੋਚ ਹੀ ਬਦਲਣੀ ਪੈਣੀ ਹੈ ਵੀ ਧੀ ਪੁੱਤ ਚ ਫਰਕ ਹੁੰਦਾ ਹੈ ਕਾਲੇ ਗੋਰੇ ਚ ਫਰਕ ਹੁੰਦਾ ਹੈ ਕਾਲੇ ਦਾ ਆਪਣਾ ਸੁਹੱਪਣ ਹੈ ਗੋਰੇ ਦਾ ਆਪਣਾ ਸੁਹੱਪਣ ਹੈ ਲੋਕਾਂ ਦੇ ਅੰਦਰ ਸਾਡੇ ਕਾਲੇ ਰੰਗ ਵਾਲੇ ਹੀਣ ਭਾਵਨਾ ਚ ਜਿਉਂਦੇ ਹੈ ਅਮਰੀਕਾ ਕੈਨੇਡਾ ਚ ਕਾਲੇ ਰੰਗ ਵਾਲੇ ਟੌਰ ਨਾਲ ਜਿਉਂਦੇ ਆ ਕਹਿੰਦੇ ਕੋਈ ਫਰਕ ਨਹੀਂ ਅਗਲਿਆਂ ਨੇ ਨਾ ਇਹੋ ਜਿਹਾ ਸਮਾਜ ਬਣਾ ਲਿਆ ਸਾਡੇ ਕਿੰਨਰ ਕਿੰਨਰ ਹੁੰਦੇ ਨੇ ਜਿਹੜੇ ਕਿੰਨਰ ਮੈਂ ਸ਼ਬਦ ਵਰਤਦਾ ਸਾਡੇ ਤੇ ਸ਼ਬਦ ਵਰਤਣ ਲੱਗਿਆ ਵੀ ਸ਼ਰਮ ਵੇਖੋ ਏਦਾਂ ਦਾ ਢਾਂਚਾ ਜਿਹਨੂੰ ਖੁਸਰੇ ਕਹਿੰਦੇ ਹਾਂ ਅਸੀਂ ਕਿੰਨਰ ਹੁੰਦੇ ਆ ਜਿਹੜੇ ਸੁਣ ਕੇ ਵੇਖਿਓ ਸਾਡੇ ਇੱਥੋਂ ਦੇ ਢਾਂਚੇ ਵਿੱਚ ਉਹਨਾਂ ਲੋਕਾਂ ਦੀ ਕੀ ਬੁੱਕਤ ਹੈ ਪਰ ਬਾਹਰਲਿਆਂ ਦੇਸ਼ਾਂ ਵਿੱਚ ਉਹਨਾਂ ਵਿੱਚ ਵੀ ਕੋਈ ਫਰਕ ਨਹੀਂ ਰੱਖਿਆ ਜਾਂਦਾ ਜਿਹੋ ਜਿਹਾ ਸਮਾਜ ਦਾ ਤੂੰ ਨਾਗਰਿਕ ਹੈ ਉਹੇ ਜਿਹੀ ਉਹ ਨੇ ਇੱਥੇ ਤੇ ਬੰਦੇ ਸ਼ਰਮ ਨਾਲ ਮਰਦੇ ਹੈ ਜੁੱਤੀਆਂ ਮਾਰਦੇ ਆ ਮੁੜ ਕੇ ਇਸ ਜਨਮ ਚ ਨਾ ਆ ਜੀ ਜੁੱਤੀਆਂ ਮਾਰਦੇ ਆ ਸਮਾਜ ਨੇ ਸਾਰੀ ਜ਼ਿੰਦਗੀ ਜੁੱਤੀਆਂ ਹੀ ਮਾਰੀਆਂ ਹੁੰਦੀਆਂ ਅਗਲਾ ਕਹਿੰਦਾ ਮੇਰਾ ਕੀ ਕਸੂਰ ਸੀ ਯਾਰ ਮੈਂ ਇਹੋ ਜਿਹਾ ਜੰਮ ਪਿਆ ਨਹੀਂ ਸੀ ਟੈਸਟ ਹੁੰਦੇ ਤਿੰਨ ਤਿੰਨ ਮਹੀਨੇ ਬਾਅਦ ਮਾਂ ਦੇ ਢਿੱਡ ਚ ਬੱਚਾ ਚੈੱਕ ਹੁੰਦਾ ਪਹਿਲਾਂ ਨਹੀਂ ਸੀ ਹੁੰਦਾ ਪ੍ਰੋਬਲਮ ਕੀ ਹੈ ਮਾਂ ਦੇ ਢਿੱਡ ਵਿੱਚ ਪ੍ਰੋਬਲਮ ਕਿਸੇ ਹੋਰ ਦੀ ਹੈ ਮੈਂ ਇਹੋ ਜਿਹਾ ਜੰਮ ਪਿਆ ਮੇਰਾ ਕਸੂਰ ਦੱਸੋ ਕੀ ਹੈ ਅਗਲਿਆਂ ਨੇ ਇਹਦੇ ਉੱਤੇ ਵੀ ਇਹਨਾਂ ਗੱਲਾਂ ਦਾ ਵੀ ਹੱਲ ਲੱਭ ਲਿਆ ਵੀ ਜੇ ਕਿਸੇ ਦੇ ਘਰੇ ਇਹੋ ਜਿਹਾ ਬੱਚਾ ਵੀ ਜੰਮ ਪਵੇ ਉਹ ਵੀ ਹੀਣ ਭਾਵਨਾ ਚ ਨਾ ਜਿਉਵੇਂ ਸਾਡਾ ਬੇੜਾ ਬਹਿ ਗਿਆ ਸਾਡੇ ਅਜੇ ਤੱਕ ਕਾਲੇ ਗੋਰੇ ਰੰਗ ਦਾ ਫਰਕ ਨਹੀਂ ਖਤਮ ਹੋਇਆ ਹਜੇ ਧੀ ਤੇ ਪੁੱਤ ਦਾ ਫਰਕ ਨਹੀਂ ਖਤਮ ਹੋਇਆ ਤੇ ਬਲਿਹਾਰੇ ਜਾਓ ਜਿਨ੍ਹਾਂ ਨੇ ਧੀ ਪੁੱਤ ਵਿੱਚ ਫਰਕ ਰੱਖਣਾ ਖਤਮ ਕਰਤਾ ਬਲਿਹਾਰੇ ਜਾਓ ਉਹਨਾਂ ਬੰਦਿਆਂ ਦੇ ਮਾਇੰਡ ਚ ਸੈੱਟ ਕਰ ਲਿਆ ਕੋਈ ਨੀ ਹੋਏ ਧੀ ਪੁੱਤ ਇੱਕੋ ਜਿਹੇ ਹੁੰਦੇ ਮੈਂ ਵੇਖੇ ਆ ਜੀ ਬੰਦੇ ਇਹੋ ਜਿਹੇ ਹੈਗੇ ਆ ਇੱਕ ਧੀ ਜੰਮੀ ਹੈ ਕਹਿੰਦੇ ਬਸ ਇੱਕੋ ਹੀ ਅੱਗੇ ਬੱਚਾ ਕਹਿੰਦੇ ਲੋੜ ਵੀਹ ਕਿੱਲਿਆਂ ਦੇ ਮਾਲਕ ਹੈ ਚੰਗੀਆਂ ਨੌਕਰੀਆਂ ਕਰਦੇ ਹੈ ਕਹਿੰਦੇ ਕੋਈ ਫਰਕ ਨਹੀਂ ਫਰਕ ਕੀ ਹੈ ਕੋਈ ਨੀ ਜੇ ਸੁਖ ਦੇਣਾ ਧੀ ਨੇ ਦੇ ਦੇਣਾ ਨਹੀਂ ਦੇਣਾ ਤੇ ਚਾਰ ਦਸ ਪੁੱਤ ਹੋਣ ਤਾਂ ਵੀ ਨਹੀਂ ਦੇਣਾ ਰੁਲਦੇ ਵੇਖੇ ਨੀ ਪੁੱਤਾਂ ਨਾਲੇ ਇਹ ਤੇ ਸਿਆਣੇ ਕਹਿੰਦੇ ਆ ਵੀ ਧੀਆਂ ਪੁੱਤਾਂ ਪੁੱਤਾਂ ਤੋਂ ਵੱਧ ਕੇ ਪਿਆਰ ਕਰਦੀ ਮਾਪਿਆਂ ਦੇ ਚਲੋ ਇਹ ਗੱਲ ਵਿੱਚ ਤੇ ਨਹੀਂ ਆਪਾਂ ਇਹ ਗੱਲ 100% ਸਹੀ ਨਹੀਂ ਹੋ ਸਕਦੀ ਪਰ ਫਿਰ ਵੀ ਸਾਡਾ ਸਮਾਜਿਕ ਢਾਂਚਾ ਬਦਲਣ ਦੀ ਲੋੜ ਹੈ ਇੱਥੇ ਕਾਲੇ ਦੀ ਆਪਣੀ ਵੈਲਿਊ ਹੈ ਉਹਦਾ ਆਪਣਾ ਸੁਹਾਪਣ ਮੈਂ ਕਿੰਨੀ ਵਾਰੀ ਕਿਹਾ ਆਪਣੇ ਆਪ ਤੇ ਜ਼ਿੰਦਗੀ ਦੇ ਵਿੱਚ ਇੱਦਾਂ ਇੱਦਾਂ ਕਹਿਣਾ ਸ਼ੁਰੂ ਕਰੋ ਜਿਹੋ ਜਿਹਾ ਹੈਗਾ ਪਰਫੈਕਟ ਜਿਹੋ ਜਿਹਾ ਹੈਗਾ ਤੂੰ ਸੋਹਣਾ ਇੱਕ ਦੂਜੇ ਵੱਲ ਵੇਖ ਕੇ ਆਪਣੇ ਆਪ ਨੂੰ ਕੰਪੈਰੀਜ਼ਨ ਨਾ ਕਰੋ ਕਿਸੇ ਦੇ ਨਾਲ ਕਾਲਾ ਤੇ ਕਾਲਾ ਹੀ ਰਹਿ ਵਧੀਆ ਮੈਂ ਠੀਕ ਹਾਂ ਜਿਹੋ ਜਿਹਾ ਹੈਗਾ ਠੀਕ ਰਹਿ ਇੱਕ ਦੂਜੇ ਵੱਲ ਵੇਖ ਕੇ ਆਪਣਾ ਟਾਈਮ ਖਰਾਬ ਨਾ ਕਰ ਜ਼ਿੰਦਗੀ ਖਰਾਬ ਨਾ ਕਰ ਮੈਂ ਪਿੱਛੇ ਜੇ ਵੀ ਗੱਲ ਕੀਤੀ ਸੀ ਨੌਜਵਾਨ ਖੜਾ ਬੱਤੀ ਹੋਈ ਹੈ ਗੱਡੀ ਆ ਕੇ ਰੁਕੀ ਹੈ ਉਹ ਨੌਜਵਾਨ ਖੜਾ ਸੋਚਦਾ ਬੱਸ ਆਉਣੀ ਹੈ ਨੌਕਰੀ ਦੀ ਟਰਾਈ ਕਰਦੇ ਫਿਰਦੇ ਆ ਬੱਸ ਦੀ ਵੇਟ ਕਰਦਾ ਖੜਾ ਹੈ ਤੇ ਬੱਤੀ ਹੋਈ ਗੱਡੀ ਰੁਕੀ ਗੱਡੀ ਚ ਸੇਠ ਬੈਠਾ ਸੇਠ ਗੱਡੀ ਚ ਬੈਠਾ ਹੈ ਸੇਠ ਮੁੰਡੇ ਵੱਲ ਵੇਖਦਾ ਮੁੰਡਾ ਸੇਠ ਵੱਲ ਤੇ ਦਿਮਾਗ ਚ ਕੀ ਚੱਲਦਾ ਹੈ ਉਹ ਜਿਹੜਾ ਗੱਡੀ ਚ ਬੈਠਾ ਹੈ ਜਿਹੜਾ ਤੇ ਮੁੰਡਾ ਉਹ ਪਤਾ ਕੀ ਸੋਚਦਾ ਕਹਿੰਦਾ ਯਾਰ ਨਜ਼ਾਰੇ ਤੇ ਸੇਠ ਲੈਂਦਾ ਅਖੇ ਕਿਵੇਂ ਕਹਿੰਦਾ ਕਿੱਡੀ ਗੱਡੀ ਹੈ ਪਿੱਛੇ ਕੱਲਾ ਹੀ ਇੱਕ ਡਰਾਈਵਰ ਗੱਡੀ ਚਲਾ ਰਿਹਾ ਤਾਂ ਕੀ ਡਰਾਈਵਰ ਖੋਲਦਾ ਹੋ ਐਡਾ ਵੱਡਾ ਬੈਗ ਕੋਲ ਪਿਆ ਸੂਟਕੇਸ ਛੋਟਾ ਜਿਹਾ ਅਟੈਚੀ ਕਹਿ ਲੋ ਤੇ ਕਹਿੰਦਾ ਕਿਵੇਂ ਬੈਠਾ ਨਜ਼ਾਰੇ ਨਾਲ ਹੁਣ ਸੇਠ ਬਹੁਤ ਭਾਰਾ ਹੈ ਇਹ ਬਾਹਰ ਖੜਾ ਕਹਿੰਦਾ ਮੈਂ ਬੱਸ ਦੀ ਵੇਟ ਕਰ ਰਿਹਾ ਕਿੱਥੇ ਮੈਂ ਕਿੱਥੇ ਇਹ ਸੋਚਦਾ ਤੇ ਸੇਠ ਵਿੱਚ ਬੈਠਾ ਪਤਾ ਕੀ ਸੋਚਦਾ ਵਿੱਚ ਬੈਠਾ ਗੱਡੀ ਦੇ ਉਹ ਕਹਿੰਦਾ ਯਾਰ ਨਜ਼ਾਰੇ ਤੇ ਆਹ ਮੁੰਡਾ ਲੈਂਦਾ ਅਖੇ ਕਿਵੇਂ ਕਹਿੰਦਾ ਯਾਰ ਐ ਸਰੂ ਵਰਗਾ ਸਿੱਧਾ ਕਰਦਾ ਕਹਿੰਦਾ ਐ ਤਿੱਖਾ ਤਿੱਖਾ ਹੈ ਜੇ ਇਹ ਮੁੰਡੇ ਨੂੰ 10 ਕਿਲੋਮੀਟਰ ਵੀ ਭੱਜਣਾ ਪੈ ਜੇ ਇਹ ਐ ਜਾਊ ਭੱਜ ਕੇ ਆਪਣੀ ਗੋਗੜਕ ਨਹੀਂ ਵੇਖਦਾ ਮੇਰੇ ਤੋਂ ਤੇ ਤੁਰਿਆ ਹੀ ਨਹੀਂ ਜਾਣਾ ਉਹ ਗੱਡੀ ਚ ਬੈਠਾ ਐ ਸੋਚਦਾ ਇਹ ਬੰਦਾ ਤੇ ਲੱਕੜਾਂ ਵੀ ਚੱਬ ਜੇ ਨਾ ਉਹ ਵੀ ਭੱਜ ਜਾਣਗੀਆਂ ਤੇ ਮੈਂ ਇੱਕ ਪਕੌੜਾ ਖਾ ਲਾਂ 3 ਗੋਲੀਆਂ ਮੈਨੂੰ ਤੇਜ਼ਾਬ ਵਾਲੀਆਂ ਖਾਣੀਆਂ ਪੈਂਦੀਆਂ ਉਹ ਗੱਡੀ ਚ ਬਹਿ ਕੇ ਐ ਸੋਚਦਾ ਹੈ ਆਪਣੇ ਟੋਟਣ ਤੇ ਹੱਥ ਲਾਉਂਦਾ ਸਿਰ ਤੇ ਕਹਿੰਦਾ ਸਾਰਾ ਹੀ ਗੰਜ ਪੈ ਗਿਆ
ਇਹਦੇ ਕਿੱਡੇ ਘਣੇ ਵਾਲ ਨੇ, ਕਿੰਨੇ ਸੋਹਣੇ ਵਾਲ ਨੇ, ਕਿੱਥੇ ਇਹ ਹੁਣ ਉਹ ਬਾਹਰ ਖੜਾ ਬਣੀ ਕਹਿੰਦਾ ਕਹਿੰਦਾ ਸੇਠ ਨਜ਼ਾਰੇ ਲੈਂਦਾ, ਉਹ ਸੇਠ ਉਧਰ ਬੈਠਾ ਸੋਚੀ ਜਾਂਦਾ ਇਹ ਨਜ਼ਾਰੇ ਲੈਂਦਾ। ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਹੈ ਇਹ ਦੋਨੇ ਇੱਕ ਦੂਜੇ ਕੰਨੀ ਵੇਖਦੇ ਹੈ, ਆਪਣੇ ਕੋਲ ਜੋ ਹੁੰਦਾ ਉਹਨੂੰ ਵੇਖੀਦਾ, ਜੋ ਤੇਰੇ ਕੋਲ ਹੁੰਦਾ ਉਹਨੂੰ ਵੇਖੀਦਾ। ਵੀਰਾ ਐ ਨਹੀਂ ਵੇਖੀਦਾ ਮੇਰੇ ਕੰਨੀ ਵੇਖੀ ਜਾ ਇੱਥੇ ਬਹਿ ਕੇ ਆਹ ਨਜ਼ਾਰੇ ਤੇ ਆਹ ਨੇ ਵੀ ਦੇਖੋ ਦਸ ਹਜ਼ਾਰ ਬੰਦਾ ਸੁਣਨ ਆਉਂਦਾ, ਟੋਰ ਨਾਲ ਆਉਂਦੇ ਹੈ, ਐ ਚੌੜੇ ਹੋ ਕੇ ਬਹਿੰਦੇ ਆ, ਦੋ ਘੰਟੇ ਬੋਲਦੇ ਆ, ਅਸੀਂ ਥੱਲੇ ਬੈਠੇ ਆ, ਇਹ ਤਾਂ ਬੈਠੇ ਆ। ਸੋਚੀ ਜਾ ਬਹਿ ਕੇ ਇਹਦੇ ਚ ਕਿਹੜਾ ਮੁੱਲ ਲੱਗਦਾ, ਆਪਣੇ ਆਪ ਨੂੰ ਥੱਲੇ ਸਿੱਟੀ ਜਲ ਮੇਰੇ ਤੇਥੋਂ ਚੱਲ ਜੇ ਮੈਂ ਹਫੜ ਜਾ, ਤੈਨੂੰ ਚਾਰ ਪਰੌਂਠੇ ਖਵਾ ਦਈਏ ਇਹਦੇ ਨੂੰ ਪਤਾ ਹੀ ਨਾ ਲੱਗੇ, ਅਸੀਂ ਪਚ ਜਾਣ ਮੇਰੇ ਅੱਧੀ ਰੋਟੀ ਨਾ ਬਚੇ, ਤੈਨੂੰ ਕੀ ਪਤਾ ਹੈ ਜੋ ਤੇਰਾ ਉਹਨੂੰ ਕਿਉਂ ਨਹੀਂ ਵੇਖਦਾ, ਮੇਰੇ ਕੰਨੀ ਵੇਖੀ ਜਾਂਦਾ ਤੂੰ, ਤੈਨੂੰ ਨੀ ਮਿਲਿਆ, ਤੇਰੇ ਕੋਲ ਕੁਛ ਐਸਾ ਹੋਣਾ ਜਿਹੜਾ ਮੇਰੇ ਕੋਲ ਨਹੀਂ, ਤੇ ਜੋ ਮੇਰੇ ਕੋਲ ਹੈ ਉਹ ਤੇਰੇ ਕੋਲ ਨਹੀਂ, ਤੂੰ ਤੇਰੇ ਵਾਲਾ ਸਾਂਭ ਮੈਂ ਮੇਰੇ ਵਾਲਾ ਸਾਂਭਦਾ, ਆਖੋ ਸਤਨਾਮ ਕਿਉਂ ਬਈ, ਤੂੰ ਤੇਰੇ ਵਾਲਾ ਸਾਂਭ, ਤੇਰੇ ਕੋਲ ਬਹੁਤ ਕੁਛ ਹੈ ਜੋ ਮੇਰੇ ਕੋਲ ਨਹੀਂ, ਜੋ ਮੇਰੇ ਕੋਲ ਹੈ ਤੇ ਕਿਸੇ ਕੰਨੀ ਵੇਖ ਵੇਖ ਕੇ ਐਂ ਪਰੇਸ਼ਾਨ ਹੋਈ ਜਾਓ ਵੀ ਉਹ ਐ ਐ ਫਲਾਣਾ ਐ ਐ ਫਲਾਣਾ ਐ ਐ ਯਾਰ ਤੇਰੇ ਕੋਲ ਤੂੰ, ਮੈਂ ਕਹਿੰਦਾ ਇੱਥੇ ਲੰਘਦੇ ਆ ਨਾ ਐ ਵੱਡੇ ਵੱਡੇ ਮੰਤਰੀ, ਉਹਨਾਂ ਕੰਨੀ ਵੇਖ ਲੈ ਜਿੰਨੇ ਉਹ ਦੁਖੀ ਹੈ ਤੇਰੇ ਤੇ, ਤੂੰ ਤੇ ਬਹੁਤ ਸੌਖਾ ਹੈ, ਤੈਨੂੰ ਲੱਗਦਾ ਹੀ ਹੈ ਵੱਡੇ ਵੱਡੇ ਜੋ ਦਿਸਹਿ ਲੋਕ ਤਿੰਨਕੋ ਵਿਆਪਿਆ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਮਰ ਕਹਿੰਦੇ ਐਵੇਂ ਨਾ ਵਹਿਮ ਜਿਹਾ ਕਰਿਆ ਕਰ, ਸੋ ਵੱਡਾ ਜਿਨ ਰਾਮ। ਮੈਨੂੰ ਹੁਣ ਭਾਈ ਸਾਹਿਬ ਤੁਹਾਨੂੰ ਕੀ ਪਤਾ, ਸੱਸ ਬਾਲਾ ਤੰਗ ਕਰਦੀ ਬੀਬੀ ਮੈਨੂੰ ਕਰੇ, ਸੱਸ ਮੈਨੂੰ ਤੁਹਾਨੂੰ ਕੀ ਪਤਾ, ਮੈਂ ਕਿਹਾ ਬੀਬੀ ਇਹ ਤੇ ਦੁੱਖ ਸੁੱਖ ਹੁੰਦੇ ਹੀ ਹੈ। ਉਹ ਨਹੀਂ ਬਾ ਭਾਈ ਸਾਹਿਬ ਬਾਲੀਆਂ ਪਰੇਸ਼ਾਨੀਆਂ ਬਾਬਾ ਜੀ, ਕਿਤੇ ਥੋੜੀਆਂ ਪਰੇਸ਼ਾਨੀਆਂ ਨੇ, ਸੱਸ ਬਹੁਤ ਤੰਗ ਕਰਦੀ ਹੈ। ਮੈਂ ਕਿਹਾ ਕੋਈ ਨੀ, ਕਹਿੰਦੇ ਤੁਹਾਡੀ ਹੁਣ ਸੱਸ ਹੋਵੇ ਤੇ ਪਤਾ ਲੱਗੇ। ਮੈਨੂੰ ਕਹਿੰਦੀ ਬੀਬੀ, ਮੈਨੂੰ ਹੱਸ ਕੇ ਕਹਿੰਦੀ ਤੁਹਾਡੀ ਸੱਸ ਹੋਵੇ ਤੇ ਪਤਾ ਲੱਗੇ। ਮੈਂ ਕਿਹਾ ਤੇਰੇ ਕੋਲੇ ਸੱਸ ਹੈ, ਸਾਡੇ ਕੋਲੇ ਧੁੰਮੇ ਵਰਗੀਆਂ ਸੱਸਾਂ ਬਥੇਰੀਆਂ ਹੈ, ਮੇਰੇ ਕੋਲੇ ਧੁੰਮੇ ਵਰਗੀਆਂ ਸੱਸਾਂ ਥੋੜੀਆਂ, ਤੇਰੀ ਸੱਸ ਥਾਣੇ ਥੋੜਾ ਭੱਜਦੀ ਹੈ, ਮੇਰੇ ਵਾਲੀ ਤੇ ਰੋਜ਼ ਭੱਜੀ ਰਹਿੰਦੀ ਹੈ, ਕਦੇ ਥਾਣੇ ਨੂੰ ਭੱਜ ਲੈ, ਕਦੇ ਕਚਹਿਰੀ ਨੂੰ ਭੱਜ ਲੈਂਦੇ, ਕਦੇ ਅਕਾਲ ਤਖ਼ਤ ਨੂੰ ਭੱਜ ਲੈਂਦੀ ਸਾਡੇ ਵਾਲੀ ਸੱਸਾਂ, ਇਹ ਤਾਂ ਬਾਲੀਆਂ ਨੇ, ਨਾਲੇ ਇੱਕ ਅੱਧੀ ਥੋੜਾ ਮੇਰੀਆਂ ਅਮਰੀਕਾ ਵੀ ਗਈ ਨੇ, ਪੰਜ ਚਾਰ ਅਮਰੀਕਾ ਘੇਰ ਲੈਂਦੀਆਂ ਮੈਨੂੰ, ਤੇਰੀ ਤੇ ਇੱਕ ਹੈ, ਸਾਡੀਆਂ ਤੇ ਆਸਟ੍ਰੇਲੀਆ ਅੱਡ ਫਿਰਦੀਆਂ। ਸੱਚੀ ਵੀ ਤੇਰੀਆਂ ਵੱਖਰੀਆਂ ਵੱਖਰੀਆਂ ਪ੍ਰੋਬਲਮਾਂ ਮੇਰੀਆਂ, ਤੈਨੂੰ ਲੱਗਦਾ ਵੀ ਇਹ ਨਜ਼ਾਰੇ ਲੈਂਦੇ ਆ, ਸਾਡੇ ਦੂਜੇ ਵੀ ਬੜੇ ਆ, ਤਾਂ ਕਰਕੇ ਭਰਾਵਾ ਮੇਰਿਆਂ ਨਾਲ ਮੈਂ ਵੇਖੂ, ਤੇਰਿਆਂ ਨਾਲ ਤੂੰ ਨਜਿੱਠ ਲੈ, ਤੇਰੀਆਂ ਪ੍ਰੋਬਲਮਾਂ ਨਾਲ ਤੈਨੂੰ ਨਜਿੱਠਣਾ ਪੈਣਾ, ਤੈਨੂੰ ਭਰਾਵਾ ਮੇਰਿਆ ਕਿਸੇ ਦੇ ਨਲਕੇ ਤੋਂ ਕਿੰਨਾ ਚਿਰ ਪਾਣੀ ਭਰ ਕੇ ਪੀਏਗਾ, ਅੱਜ ਕੱਲ ਤੇ ਮੋਟਰਾਂ ਲੱਗੀਆਂ, ਅੱਜ ਕੱਲ ਅਗਲਾ ਕਹਿ ਦਿੰਦਾ ਮੋਟਰ ਲੱਗੀ ਹੈ, ਟੈਂਕੀਆਂ ਲੱਗੀਆਂ, ਪਹਿਲੇ ਸਮਿਆਂ ਚ ਪਾਣੀ ਨਲਕਿਆਂ ਤੇ ਭਰਦੇ ਸੀ ਨਾ, ਜਿਹੜੇ ਕੁੱਤੇ ਨਲਕੇ ਕਹਿੰਦੇ ਜਿਹਨਾਂ ਨੂੰ ਛੋਟੇ ਛੋਟੇ ਨਲਕੇ, ਉਹ ਲੱਗੇ ਹੁੰਦੇ, ਕਿਸੇ ਦਾ ਨਲਕਾ ਖਰਾਬ ਹੋ ਜਾਂਦਾ, ਗੁਆਂਢੀ ਦੇ ਘਰੇ ਇੱਕ ਦਿਨ ਪਾਣੀ ਭਰਨ ਜਾਊ, ਦੂਜੇ ਦਿਨ ਪਾਣੀ ਭਰਨ ਜਾਊ, ਤੀਜੇ ਦਿਨ ਪਾਣੀ ਭਰਨ ਜਾਊ, ਚੌਥੇ ਦਿਨ ਅਗਲੇ ਨਾ ਹੱਥੀਓ ਹੀ ਅੰਦਰ ਲੁਕੋ ਕੇ ਰੱਖ ਲੈਂਦੇ ਸੀ ਵੀ ਹੁਣ ਸਾਡੇ ਵਾਲਾ ਵੀ ਤੋੜ ਕੇ ਹਟ, ਵੀ ਤੇਰੇ ਵਾਲਾ ਤੇ ਖਤਮ ਹੋਇਆ, ਇਹ ਸਾਡਾ ਵੀ ਰੋਜ਼ ਹੀ ਆ ਜਾਂਦਾ ਪਾਣੀ ਭਰਨ, ਤੇ ਅਗਲਾ ਫਿਰ ਕੀ ਕਹਿੰਦਾ ਆਪਣੇ ਵਾਲਾ ਠੀਕ ਕਰਾ ਲਾ, ਜੇ ਨਹਾਉਣਾ ਚਾਹੁੰਦਾ ਰੱਜ ਰੱਜ ਪਾਣੀ ਪੀਣਾ ਚਾਹੁੰਦਾ ਆਪਣੇ ਵਾਲਾ ਠੀਕ ਕਰਾ, ਟਰਾਲੀਆਂ ਤੇ ਲਿਖਿਆ ਹੁੰਦਾ ਨਿੱਤ ਮੰਗਵੀ ਨੀ ਮਿਲਣੀ, ਅੱਗੇ ਆਪਣੀ ਬਣਾ ਲਾ ਮਿੱਤਰਾ, ਕਹਿੰਦੇ ਨਿੱਤ ਨੀ ਮੰਗਵੀ ਮਿਲਣੀ, ਆਪਣੀ ਲਿਆ ਕਿਹਦੇ ਕਿਹਦੇ ਹਾੜੇ ਕੱਢਦਾ ਫਿਰੇਗਾ ਭਰਾਵੋ, ਮੇਰੇ ਉਹ ਮੇਰੇ ਵਰਗਿਆਂ ਕੋਲ ਕਿੰਨਾ ਚਿਰ ਧੱਕੇ ਖਾਓਗੇ, ਬਾਬਾ ਜੀ ਮੇਰੀ ਪ੍ਰੋਬਲਮ ਹੱਲ ਕਰਦੇ, ਮੇਰੀ ਕਰਦੇ, ਆਪਣੇ ਵਾਲਾ ਨਲਕਾ ਚਲਾ ਲੈ, ਨਲਕਾ ਕਿਹੜਾ ਹੈ, ਪਿਉ ਦਾਦੇ ਕਾ ਖੋਲ ਡਿੱਠਾ, ਖੋਲ ਇਹਨੂੰ ਤੇ ਵੇਖ ਇਹਦੇ ਚ ਬਹੁਤ ਕੁਛ ਪਿਆ, ਜਿਹਨੇ ਵੇਖ ਲੋ ਜੋ ਤੁਸੀਂ ਬਣਾਇਆ ਇਹਦੇ ਚੋਂ ਬਣਨਾ, ਕਿਸੇ ਨੇ ਜਹਾਜ਼ ਦੀ ਕਾਢ ਕੱਢੀ ਆ, ਦਿਮਾਗ ਚੋਂ ਕੱਢੀ ਆ, ਦਿਮਾਗ ਵਰਤ ਕੇ ਕੱਢੀ ਆ, ਇੱਥੇ ਸਾਊਂਡ ਸਿਸਟਮ ਚੱਲਦਾ ਇਹਦੇ ਚੋਂ ਆਇਆ, ਆਇਆ ਕਿ ਨਹੀਂ ਆਇਆ, ਕਿਸੇ ਨੇ ਟਰੈਕਟਰ ਦੀ ਕਾਢ ਕੱਢੀ ਹੈ, ਦਿਮਾਗ ਚੋਂ ਕੱਢੀ ਹੈ,
ਜਿੰਨੀਆਂ ਸੁੱਖ ਸਹੂਲਤਾਂ ਅੱਜ ਅਸੀਂ ਮਾਣਦੇ ਹਾਂ, ਮੋਬਾਈਲ ਫੋਨ ਇੰਟਰਨੈਟ ਸਾਰਾ ਕੁਝ ਦਿਮਾਗ ਚੋਂ ਆਇਆ ਕਿ ਨਹੀਂ ਆਇਆ? ਫਿਰ ਤੇਰੀਆਂ ਮੁਸ਼ਕਲਾਂ ਦਾ ਹੱਲ ਵੀ ਕਾਹਦੇ ਚੋਂ ਆਊ? ਦਿਮਾਗ ਚੋਂ। ਆ ਖਜ਼ਾਨਾ ਇਹ ਕਰੀ ਖੋਲਣਾ ਪੈਂਦਾ, ਨਵੇਂ ਨਵੇਂ ਥੌਟਸ, ਵਿਚਾਰ, ਆਈਡੀਏ, ਕਿਸ ਸਿਚੁਏਸ਼ਨ ਦੇ ਵਿੱਚ ਕਿੱਦਾਂ ਦਾ ਫੈਸਲਾ ਲੈਣਾ, ਇਹ ਆਈਡੀਏ ਇੱਕ ਤੋਂ ਇੱਕ ਨੇ ਦਿਮਾਗ ਚ, ਨਵੇਂ ਤੋਂ ਨਵੇਂ। ਤੇਰੇ ਕੋਲ ਵੀ ਇੰਨੇ ਹੀ ਨੇ, ਕੋਈ ਫਰਕ ਨਹੀਂ ਦਿੱਤਾ, ਮੇਰੇ ਤੇਰੇ ਚ ਫਰਕ ਨਹੀਂ, ਬਸ ਖੋਲਣ ਚ ਫਰਕ ਹੈ। ਕਹਿੰਦੇ ਭੀਖਾ ਭੁੱਖਾ ਕੋ ਨਹੀਂ, ਕੀ ਕਿਹਾ ਮੈਂ? ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ। ਆ ਗਠੜੀ ਲਾਲਾਂ ਦੀ ਭਰੀ ਪਈ ਹੈ, ਪ੍ਰੋਬਲਮ ਕੀ ਹੈ? ਗਠੜੀ ਖੋਲ ਨਾ ਜਾਣਦਾ। ਕਹਿੰਦੇ ਗੰਢ ਨਹੀਂ ਖੋਲਣੀ ਆਉਂਦੀ, ਤਾਂ ਤੇ ਭਇਆ ਕੰਗਾਲ। ਇਹ ਕੰਗਾਲੀ ਵਿੱਚ ਤਾਂ ਜੀ ਰਿਹਾ, ਬਦਹਾਲੀ ਵਿੱਚ ਤਾਂ ਜੀ ਰਿਹਾ, ਪਰੇਸ਼ਾਨ ਤਾਂ ਹੈ। ਇਹਨੂੰ ਦਿਮਾਗ ਦੀ ਗਠੜੀ ਨਹੀਂ ਖੋਲਣੀ ਆਈ, ਖੋਲਣੀ ਨਹੀਂ ਆਈ, ਇਹਨੂੰ ਚਲਾਉਣਾ ਨਹੀਂ ਆਇਆ। ਇਹ ਕਰੀ ਚੱਲ ਪੈਂਦਾ ਨਾ ਵੀਰੋ, ਇਹ ਰੁਕਦਾ ਥੋੜਾ ਫਿਰ ਕਿਤੇ, ਇਹ ਤੇ ਖਾਵਾਂ ਖਰਚਾ ਰਲ ਮਿਲ ਪਾਈ, ਇਹ ਤੇ ਐਡਾ ਖਜ਼ਾਨਾ, ਐਡਾ ਖਜ਼ਾਨਾ, ਫਿਰ ਮੁੱਕਦਾ ਕਿਤੇ? ਇਹ ਤੇ ਨਵੇਂ ਤੋਂ ਨਵੇਂ ਆਉਣਗੇ ਆਈਡੀਏ। ਦਿਮਾਗ ਇੱਕ ਵਾਰੀ ਚੱਲ ਪਵੇ, ਸਭ ਕੁਝ ਲੋਕਾਂ ਨੇ ਕੱਢਿਆ ਦਿਮਾਗ ਚੋਂ ਕੱਢਿਆ, ਦਿਮਾਗ ਕੁਦਰਤ ਦਾ ਬਹੁਤ ਸਭ ਤੋਂ ਵਧੀਆ, ਜੇ ਕੋਈ ਕੁਦਰਤ ਦੇ ਵਿੱਚ ਸੋਹਣੀ ਚੀਜ਼ ਹੈ ਉਹ ਹੈ ਬੰਦੇ ਦਾ ਦਿਮਾਗ। ਇਦੂ ਵਧੀਆ ਕੁਛ ਨਹੀਂ ਬਣਿਆ ਅਜੇ ਤੱਕ ਕੁਦਰਤ ਵਿੱਚ। ਕੁਦਰਤ ਵਿੱਚ ਸਭ ਤੋਂ ਜੇ ਕੋਈ ਸੋਹਣੀ ਚੀਜ਼ ਬਣੀ ਹੈ ਨਾ, ਉਹ ਬੰਦੇ ਦਾ ਦਿਮਾਗ ਹੈ। ਆਈਏ ਜਿਹੜੇ ਇਹਨੂੰ ਇਹੋ ਜਿਹੇ ਆਈਡੀਏ ਆਪੇ ਹੀ ਆਈ ਜਾਂਦੇ। ਸੱਤ ਸੁਰਾਂ ਵੇਖਿਓ, ਬਾਜੇ ਦੀਆਂ ਸੱਤ ਸੁਰਾਂ ਬਾਹਰੋਂ ਸਿੱਖ ਬਾਹਰੋਂ ਸਿਖਾਈਆਂ ਜਾਂਦੀਆਂ। ਤਿੰਨ ਕੁ ਮਹੀਨੇ ਸਿੱਖ ਲਓ ਬਾਜਾ, ਉਦੋਂ ਬਾਅਦ ਰਾਗੀ ਪਤਾ ਕੀ ਕਹਿੰਦੇ ਆ? ਉਸਤਾਦ ਕਹਿਣਗੇ ਹੁਣ ਗਾਂ ਤੇ ਤੈਨੂੰ ਆਪੇ ਹੀ ਸ਼ਬਦ ਨਿਕਲੀ ਆਉਣੇ, ਆਪੇ ਹੀ ਆਉਣਗੇ। ਹੁਣ ਡਰਾਈਵਰ ਸਦਾ ਥੋੜਾ ਨਾਲ ਬਹਿੰਦਾ, ਗੱਡੀ ਚਲਾਉਣ ਵਾਲਾ ਇੱਕ ਵਾਰੀ ਵੀ ਅੱਗੇ ਪਿੱਛੇ ਆ ਗੇਅਰ ਹੈ ਪੰਚਰ ਦੱਸ ਦੇ, ਆ ਸਟੀਅਰਿੰਗ ਹੈ, ਰੇਸ ਹੈ, ਬ੍ਰੇਕ ਹੈ, ਹੱਥ ਏਦਾਂ ਇੱਕ ਵਾਰੀ ਪਟਿਆਲੇ ਤੱਕ ਲੈ ਜਾਂਦਾ ਭਾ ਕੇ, ਇੱਕ ਦੋ ਗੇੜੇ ਘਟਾ ਕੇ ਮੁੜ ਕੇ ਕਹਿੰਦਾ ਚੱਲ ਹੁਣ। ਹੁਣ ਕੌਣ ਚਲਾਉਂਦਾ? ਬਾਹਰੋਂ ਪਾਣੀ ਪਾ ਲਿਆ, ਹੁਣ ਆਪੇ ਚਲਾਊ ਤੇਰਾ ਦਿਮਾਗ। ਕਈ ਵਾਰੀ ਐਟ ਏ ਟਾਈਮ ਹੀ ਗੱਡੀ ਇਹੋ ਜਿਹੇ ਹਿਸਾਬ ਨਾਲ ਆ ਜਾਂਦੀ ਹੈ, ਤੈਨੂੰ ਅੰਦਰੋਂ ਆਈਡੀਆ ਆਊ ਵੀ ਐ ਨੂੰ ਕੱਢ ਹੁਣ, ਐ ਬਾਜੇ ਦੇ ਤੋਂ। ਉਸਤਾਦ ਨਾਲ ਥੋੜਾ ਬੈਠਾ, ਉਹਨੇ ਤੇ ਇੱਕ ਵਾਰੀ ਪਾਣੀ ਪਾਇਆ ਬਾਹਰੋਂ ਮੁੜ ਕੇ ਤੇ ਤੇਰੇ ਵਾਲਾ ਚੱਲੂ। ਤੇਰਾ ਦਿਮਾਗ ਚੱਲਦਾ ਹੈ। ਲੂਣ ਮਿਰਚ ਮਸਾਲਾ ਇੱਕ ਵਾਰੀ ਪਾਣਾ ਸਿਖਾਇਆ, ਮੁੜ ਕੇ ਬੰਦੇ 50 ਆ ਗਏ, 50 ਦੀ ਰੋਟੀ ਬਣਾਉਣੀ ਪੈ ਗਈ, ਆਪੇ ਦਿਮਾਗ ਚੱਲਦਾ ਵੀ ਹੁਣ ਇੰਨਾ ਇੰਨਾ ਬਣੂ, ਐ ਬਣੂ। ਇਹ ਆਪੇ ਆਉਂਦਾ ਦਿਮਾਗ ਚੋਂ, ਪਰ ਪ੍ਰੋਬਲਮ ਇਹ ਹੈ ਤੈਂ ਥੋੜਿਆਂ ਕੰਮਾਂ ਲਈ ਤੇ ਖੋਲਿਆ, ਬਾਕੀਆਂ ਲਈ ਵੀ ਤੈਨੂੰ ਖੋਲਣਾ ਪੈਣਾ। ਉਦੋਂ ਮੇਰੇ ਵਰਗੇ ਕੋਲ ਤੁਰ ਪੈਂਦਾ, ਬਾਬਾ ਜੀ ਦੱਸੋ ਜੀ ਹੱਲ ਕੋਈ, ਮੇਰੀ ਫਸਲ ਮਰ ਜਾਂਦੀ ਹੈ, ਬਾਬੇ ਦੇ 20 ਕਿੱਲੇ ਹੈ, ਤੇਰਾ ਪਿੰਡ ਨਾਲ ਹੀ ਹੈ, ਜਿੱਥੇ ਤੇਰੇ ਮੀਂਹ ਪਿਆ ਉੱਥੇ ਬਾਬੇ ਦੀ ਵੀ ਮਰੀ, ਉਹਦੇ ਵੀ ਮਰੀ ਹੈ, ਜਿਹੜੀ ਡੇਰੇ ਦੇ 20-50 ਕਿੱਲੇ ਆ ਉਹ ਵੀ ਮਰੇ ਹੈ, ਬਰਸਾਤ ਤੇਰੇ ਵੀ ਉਦਾਂ ਹੀ ਹੈ, ਉਹਦੇ ਡੇਰੇ ਵੀ ਉਦਾਂ ਹੀ ਹੈ। ਬਾਬਾ ਜੀ ਸ਼ੂਗਰ ਹੋਈ ਪਈ ਹੈ, ਬਾਬਾ ਰੋਜ਼ ਸਵੇਰੇ ਇਨਸੂਲੀਨ ਦਾ ਟੀਕਾ ਲਾ ਕੇ ਤੇ ਰੋਟੀ ਖਾਂਦਾ, ਉਹਦੇ ਤੇ ਆਪ ਸ਼ੂਗਰ ਹੋਈ ਪਈ ਹੈ, ਉਹਨੂੰ ਵੀ ਬਿਮਾਰੀਆਂ, ਤੈਨੂੰ ਵੀ ਬਿਮਾਰੀਆਂ, ਕਿਉਂ ਚੱਕਰ ਚ ਪਿਆ? ਬਾਬਾ ਜੀ ਮੇਰੇ ਮੁੰਡਾ ਹੈ ਨੀ, ਬਾਬਾ ਕਹਿੰਦਾ ਮੇਰੇ ਤੇ ਆਪ ਪੋਤੀਆਂ ਹੀ ਨੇ, ਦੋ ਪੋਤਾ ਤੇ ਮੇਰੇ ਵੀ ਨੀ ਹੋਇਆ। ਸਮਝਦੇ ਹੋ ਗੱਲ? ਤਾਂ ਕਰਕੇ ਤੇਰਾ ਹੱਲ ਤੂੰ ਕਰੇਗਾ, ਤੇਰੀਆਂ ਪ੍ਰੋਬਲਮਾਂ ਦਾ ਮੇਰਾ ਮੈਂ ਕਰੂੰਗਾ, ਇਹਨੂੰ ਚਲਾਉਣਾ ਅਸੀਂ। ਜਿਹਨੂੰ ਮੇਰਾ ਬਾਬਾ ਕਹਿੰਦਾ ਇਹਨੂੰ ਖੋਲ ਕੇ ਵੇਖੋ, ਸਾਹਿਬ ਜੀ ਕਹਿੰਦੇ ਆ ਪੰਚਮ ਪਾਤਸ਼ਾਹ ਕੋਈ ਵੇਖੋ, ਏ ਇੱਕ ਵਾਰੀ ਖੋਲੋਗੇ ਫਿਰ ਤੁਸੀਂ ਪਤਾ ਮੂੰਹ ਹੀ ਅੱਡਿਆ ਰਹਿ ਜਾਣਾ, ਹਮ ਧੰਨਵਾਦ, ਉਦੋਂ ਬਾਅਦ ਕੀ ਨਹੀਂ ਕਹੋਗੇ ਆਪਣੇ ਆਪ ਨੂੰ? ਤੱਥੀਆਂ ਜੇਬ ਵਿੱਚ ਨਹੀਂ, ਬਟਵੇ ਚ ਭਾਵੇਂ ਕੱਖ ਨਹੀਂ, ਆਈਡੀਏ ਬੜੇ ਆ। ਪੈਣਾ ਪੈ ਗਿਆ, ਖੁਸ਼ ਕਿਵੇਂ ਹੋਣਾ? ਇਹ ਆਈਡੀਆ ਮੇਰੇ ਕੋਲ ਹੈਗਾ, ਇਹ ਤਜਰਬਾ ਮੇਰੇ ਕੋਲ, ਐਸਾ ਖਜ਼ਾਨਾ ਮੇਰੇ ਹੱਥ ਲੱਗਿਆ, ਐਸਾ ਖਜ਼ਾਨਾ ਮੈਨੂੰ ਸਮਝ ਆ ਗਿਆ, ਮੈਂ ਇਹਨੂੰ ਚਲਾ ਲਿਆ। ਮੈਂ ਕੰਡਿਆਂ ਤੇ ਬਹਿ ਕੇ, ਦੇਗ ਚ ਬਹਿ ਕੇ, ਤਵੀ ਤੇ ਬਹਿ ਕੇ ਮੈਂ ਚੜ੍ਹਦੀ ਕਲਾ ਚ ਕਿੱਦਾਂ ਰਹਿਣਾ? ਮੇਰੇ ਕੋਲ ਜੇਬ ਚ ਦੱਥੀ ਭਾਵੇਂ ਹੈ ਨੀ, ਬਟੂਏ ਚ ਭਾਵੇਂ ਮੇਰੇ ਕੱਖ ਨੀ, ਪ੍ਰੋਪਰਟੀ ਮੇਰੀ ਕੱਖ ਨੀ, ਨਾ ਮੇਰੇ ਕੱਖ ਨੀ ਬੋਲਦਾ, ਪਰ ਘੱਟ ਤੋਂ ਘੱਟ ਜਿੱਦੇ ਮੇਰੇ ਤੇ ਪ੍ਰੋਬਲਮ ਪੈਂਦੀ ਹੈ ਉਦੋਂ ਚੜ੍ਹਦੀ ਕਲਾ ਚ ਕਿਵੇਂ ਰਹਿਣਾ? ਇਹ ਤਜਰਬਾ ਮੈਨੂੰ ਹੈਗਾ। ਬੰਦਿਆਂ ਕੋਲ ਦੱਥੀਆਂ ਬੜੀਆਂ ਬੈਂਕ ਬੈਲੈਂਸ ਬੜਾ ਹੈ ਪ੍ਰਾਪਰਟੀ ਬੜੀ ਹੈ ਜ਼ਮੀਨ ਦੇ ਕਿੱਲੇ ਬਹੁਤ ਹੈ ਜਿੱਦੇ ਕੋਈ ਪ੍ਰੋਬਲਮ ਪੈਂਦੀ ਹੈ ਉਹਦੇ ਦਿਮਾਗ ਕੰਮ ਵੀ ਨਹੀਂ ਕਰਦਾ ਵੀ ਹੁਣ ਹੱਲ ਕਿਵੇਂ ਕਰੀਏ ਇਹਦਾ ਤਾਂ ਹੀ ਤੇ ਰੋਣ ਲੱਗ ਜਾਂਦਾ ਬੰਦਾ ਬਹਿ ਕੇ ਪਿੱਟਣ ਲੱਗ ਜਾਂਦਾ ਹੁਣ ਕੀ ਕਰਾਂ ਉਦੋਂ ਨੀ ਅੰਦਰੋਂ ਔੜਦੀ ਹੌਸਲਾ ਦੇਣ ਵਾਲਾ ਨੀ ਅਜੇ ਅੰਦਰੋਂ ਕੋਈ ਐਸਾ ਥੋਟ ਕ੍ਰੀਏਟ ਹੋਵੇ ਮਾਈਂਡ ਵਿੱਚ ਐਸਾ ਵਿਚਾਰ ਆਵੇ ਜਿਹੜਾ ਇੱਕਦਮ ਹੌਸਲਾ ਦੇ ਦਵੇ ਫਿਰ ਕੀ ਹੋ ਗਿਆ ਹੋਵੇ ਮਰ ਚੱਲਿਆ ਕਿਤੇ ਬਹੁਤ ਪਈ ਹੈ ਜ਼ਿੰਦਗੀ ਇਹ ਤੇ ਹੌਸਲਾ ਇਹਦੇ ਖੂਹ ਹੈ ਇੱਕ ਵਾਰੀ ਖੋਲ ਲੈ ਜਦੋਂ ਪਾਣੀ ਦੀ ਲੋੜ ਪਵੇ ਭਰ ਕੇ ਪੀ ਲਿਆ ਕਰ ਲੋਕਾਂ ਦੇ ਖੂਹ ਤੇ ਨਾ ਤੁਰਿਆ ਫਿਰ ਕਿਸੇ ਦੇ ਦਿਮਾਗ ਤੇ ਨਾ ਫਿਰ ਆਪਣਾ ਚਲਾ ਅੰਤਰ ਖੂਟਾ ਅੰਮ੍ਰਿਤ ਭਰਿਆ ਗਿਆਨ ਦਾ ਖੂਹ ਹੈ ਸਭ ਦੇ ਅੰਦਰ ਹੈ ਸ਼ਬਦ ਹੈ ਕਾਢ ਪੀਏ ਬਨਿਹਾਰੀ ਕਹਿੰਦੇ ਜਿੱਦੇ ਇਹ ਤਜਰਬਾ ਹੋਇਆ ਐਕਸਪੀਰੀਅੰਸ ਹੋਇਆ ਜਿੱਦੇ ਚੱਲ ਪਿਆ ਉਦੋਂ ਬਾਅਦ ਗਰੀਬੀ ਨਾ ਕਹੇਗਾ ਉਹਦੇ ਬਾਅਦ ਉਦੋਂ ਬਾਅਦ ਨਹੀਂ ਕਹੇਗਾ ਮੈਂ ਗਰੀਬ ਹਾਂ ਉਦੋਂ ਬਾਅਦ ਤੇਰੇ ਅੰਦਰੋਂ ਇਹ ਨਿਕਲੂ ਹਮ ਧੰਨਵੰਤ ਮੇਰੇ ਕੋਲੇ ਧਨ ਹੈਗਾ ਭਾਈ ਇਹੜਾ ਅਕਲ ਵਾਲਾ ਸਮਝ ਵਾਲਾ ਮੇਰੇ ਕੋਲੇ ਸੋਚ ਹੈਗੀ ਸੋਚ ਹਮ ਧਨਵੰਤ ਭਾਗਠ ਸ਼ਬਦ ਸੁਣ ਲਓ
ਹਮ ਧਨਵੰਤ ਭਾਗਠ ਸਜਣਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਊਤਾ ਦੇ ਕਾ ਖੋਲ ਜਿਠਾ ਖਜਾਨਾ ਤਾਂ ਮੇਰੇ ਮਨ ਭਇਆ ਨਿਧਾਨਾ
ਪਿਓ ਦਾਦੇ ਦਾ ਖਜਾਨਾ ਪਿਓ ਦਾਦੇ ਕਾ ਖੋਲ ਜਿਠਾ ਖਜਾਨਾ ਕਹਿੰਦੇ ਖਜਾਨਾ ਖੋਲਿਆ ਪਿਓ ਦਾਦੇ ਦਾ ਉਹ ਕਿਹੜਾ ਖਜਾਨਾ ਜਿਹੜਾ ਕੁਦਰਤ ਨੇ ਘੜਿਆ ਆ ਖਜਾਨਾ ਫਿਰ ਕੀ ਹੋਇਆ
ਰਤਨ ਲਾਲ ਜਾ ਕਾ ਕਛੂ ਨਾ ਮੋਲ
ਐਸੇ ਐਸੇ ਵਿਚਾਰ ਆਏ ਵੱਡੇ ਵੱਡੇ ਰਤਨ ਲਾਲ ਇਹਨਾਂ ਵਿਚਾਰਾਂ ਦਾ ਮੁਕਾਬਲਾ ਕੀ ਕਰ ਲੈਣਗੇ ਭਰਾਵੋ ਸੋਹਣੇ ਵਿਚਾਰਾਂ ਵਾਲੇ ਬੰਦੇ ਪਿੰਡ ਕੱਪੜੇ ਨਾ ਵੀ ਸੋਹਣੇ ਪਾਉਣ ਤਾਂ ਵੀ ਸੋਹਣੇ ਲੱਗਦੇ ਆ ਵਿਚਾਰਾਂ ਵਾਲੇ ਖਿੱਚ ਲੈਂਦੇ ਨੇ ਬੰਦੇ ਸੋਹਣੀ ਸੋਚ ਵਾਲੇ ਦਸ ਲੱਖ ਦਾ ਬੰਦਾ ਕੱਪੜਾ ਪਾਈ ਫਿਰੇ ਦਸ ਲੱਖ ਦਾ ਐ ਸਾਡੇ ਆਲੇ ਦੁਆਲੇ ਭੁੜਕਦਾ ਜਿਹਾ ਫਿਰੇ ਪਰ ਜੇ ਗੱਲ ਨਾ ਚੱਜ ਦੀ ਕਰਨੀ ਆਉਂਦੀ ਹੋਵੇ ਤੇ ਕੱਪੜੇ ਕੱਖ ਨਹੀਂ ਲੱਗਦੇ
ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀ
ਗੁਣਾਂ ਦੇ ਗਹੀਰ ਕਹਿੰਦੇ ਸਾਗਰ ਨੇ ਉਹ ਲੋਕ ਜਿਨ੍ਹਾਂ ਦੇ ਅੰਦਰ ਤੂੰ ਵਸਿਆ ਸਮਝ ਆ ਜਿਨ੍ਹਾਂ ਨੂੰ ਤੇ ਜਿਹੜੇ ਕਹਿੰਦੇ ਪੈਸਾ ਬਹੁਤ ਹੈ ਪਰ ਕਹਿੰਦੇ ਫਕੀਰ ਬੰਦਾ ਯਾਰ ਇਹ ਤੇ ਫਕੀਰ ਹੈ ਕੱਖ ਨਹੀਂ ਇਹਦੇ ਪੱਲੇ ਤਾਂ ਕਰਕੇ ਰਤਨ ਲਾਲ ਜਾ ਕਾ ਕਛੂ ਨਾ ਮੋਲ ਕੋਈ ਰਤਨ ਲਾਲ ਇਹਦਾ ਮੁਕਾਬਲਾ ਨਹੀਂ ਕਰਦੇ ਤੇਰੇ ਕੋਲ ਆ ਭਰੇ ਭੰਡਾਰ ਅਖੂਟ ਜਿਹੜੇ ਖਤਮ ਨਹੀਂ ਹੁੰਦੇ ਅਤੋਲ ਇਹ ਬੇਤੋਲਾ ਹੈ ਜੀ ਬੇਅੰਤੀ ਹੈ ਇੰਨੇ ਆਉਣਗੇ ਇੰਨੇ ਆਉਣਗੇ ਇਹ ਮੁੱਕਣ ਵਾਲਾ ਥੋੜਾ ਹੈ ਮੈਨੂੰ ਬੋਲ ਕੇ ਦੱਸੋ ਆ ਸਾਊਂਡ ਸਿਸਟਮ ਜਿਹੜਾ ਅੱਜ ਚੱਲਦਾ 20 ਸਾਲ ਬਾਅਦ ਇਹੋ ਜਿਹੀ ਹੋਊ ਕਿ ਨਵਾਂ ਆਜੂ ਗੱਜ ਕੇ ਘਰੇ ਲੱਗੇ ਏਸੀ ਪੱਖੇ ਕੂਲਰ ਇਹੋ ਜਿਹੀ ਰਹਿਣਗੇ ਕਿ 50 ਸਾਲ ਚ ਨਵੇਂ ਆ ਜਾਣਗੇ ਮੁੱਕ ਜੂ ਖਜ਼ਾਨਾ ਦਿਮਾਗ ਚੋਂ ਆਉਣ ਵਾਲਾ 100 ਸਾਲ ਬਾਅਦ ਉਹ 50 ਸਾਲ ਵਾਲੇ ਵੀ ਪੁਰਾਣੇ ਹੋ ਜਾਣਗੇ ਜਿਹੋ ਜਿਹੀਆਂ ਗੱਡੀਆਂ ਅੱਜ ਕੱਲ ਫਿਰਦੀਆਂ 100 ਸਾਲ ਬਾਅਦ ਇਹੋ ਜਿਹੀ ਹੋਣਗੀਆਂ ਕਿੱਥੋਂ ਆਉਣਗੀਆਂ ਨਵੀਆਂ ਭਲਾ ਕਿੱਥੋਂ ਕਾਢ ਨਿਕਲੂ ਬੋਲੋ ਦਿਮਾਗ ਚੋਂ ਆ ਤਾਂ ਹੀ ਤਾਂ ਸਾਡੇ ਸਤਿਗੁਰ ਨੇ ਕਿਹਾ ਅੰਦਰ ਨਹਾਇਆ ਕਰਖਾ ਫਿਰ ਕਮਲਿਆ ਚੁੱਪਾ ਮਾਰਿਆ ਕਰ ਆਪਣੇ ਅੰਦਰ ਡੁੱਬਿਆ ਕਰਖਾ ਫਿਰ ਤੂੰ ਕਿਉਂ ਬਾਹਰ ਫਿਰਦਾ ਬਾਹਰ ਨੂੰ ਚੱਕ ਕੇ ਮੂੰਹ ਤੁਰਿਆ ਫਿਰਦਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਆਪਣੇ ਅੰਦਰ ਡੁੱਬ ਮਨ ਮੰਦਰ ਤੇਰਾ ਮਾਈਂਡ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਬੋਲੋ ਘੱਟ ਹੀ ਤੀਰਥ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਗਿਆਨ ਜਦੋਂ ਅੰਦਰ ਬੰਦੇ ਦੇ ਵਸ ਜਾਂਦਾ ਨਾ ਅੰਦਰ ਬਹੁੜ ਜਨਮਣਾ ਫਿਰ ਕੁੱਤਾ ਗਧਾ ਨਹੀਂ ਬਣਦਾ ਜਨਮਾਂ ਚ ਨਹੀਂ ਭਟਕਦਾ ਫਿਰ ਬੰਦਾ ਹੀ ਬਣਦਾ ਇਨਸਾਨੀਅਤ ਜਾਗ ਪੈਂਦੀ ਹੈ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਫੂਟ ਅਤੋਲ ਫਿਰ ਭਾਈ ਇਹਨੂੰ ਜਿੰਨਾ ਮਰਜ਼ੀ ਖਾਈ ਜਾਇਓ ਖਰਚੀ ਜਾਇਓ ਮੁੱਕੇਗਾ। ਆ ਬਾਹਰ ਚੌਲ ਪ੍ਰਸ਼ਾਦਾ ਲੰਗਰ ਕੜਾਹ ਸਭ ਕੁਛ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤੁਸੀਂ ਘਰੇ ਬਣਾਉਂਦੇ ਆ ਪ੍ਰਸ਼ਾਦੇ ਬਣਾਏ ਆ ਰੋਟੀਆਂ ਬਣਾਈਆਂ ਸਬਜ਼ੀਆਂ ਬਣਾਈਆਂ ਕਿਤੇ ਜਾ ਕੇ ਮੁੱਕ ਜਾਂਦਾ। ਪਰ ਆ ਖਜ਼ਾਨਾ ਇਹੋ ਜਿਹਾ ਜਿਹੜਾ ਕਦੀ ਵੀ ਨਹੀਂ ਮੁੱਕਣਾ। ਅਗਲੀ ਪੰਕਤੀ ਖਾਵਾਂ ਖਰਚੇ
ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧਦੋ ਜਾਈ
ਵੱਧਦਾ ਹੀ ਜਾਂਦਾ ਕਹਿੰਦੇ ਟੋਟ ਨਾ ਆਵੇ ਵੱਧ ਹੋ ਜਾਈ। ਸੁਣੋ
ਮੈਂ ਪਿਛਲੇ ਵਾਰ ਵੀ ਗੱਲ ਕੀਤੀ ਸੀ ਭਵਾਨੀਗੜ੍ਹ ਦੇ ਦੀਵਾਨ ਜੀ ਮੈਨੂੰ ਚੇਤਾ ਹੈ ਸਾਡੇ ਤੇ ਇਹਨਾਂ ਗੱਲਾਂ ਜਦੋਂ ਆਹ ਪੰਗਤੀ ਬਾਣੀ ਜਾ ਗਈ ਫਿਰ ਸਾਡੇ ਵਾਲਿਆਂ ਨੇ ਹੁਣ ਸਾਰੇ ਬਾਬਿਆਂ ਨਾਲ ਜੋੜੀ ਹੋਈ ਹੈ ਜਿੰਨੇ ਬਾਬੇ ਸਾਡੇ ਆ ਉਹਨਾਂ ਨੇ ਕਿਸੇ ਨੇ ਦੇਗ ਨਾਲ ਜੋੜਤੀ ਇਹ ਪੰਗਤੀ ਪ੍ਰਸ਼ਾਦ ਨਾਲ ਕਿਸੇ ਨੇ ਜੋੜਤੀ ਚੌਲਾਂ ਨਾਲ ਕਿਸੇ ਨੇ ਪ੍ਰਸ਼ਾਦਿਆਂ ਨਾਲ ਜੋੜਤੀ ਵੀ ਬਾਬਾ ਜੀ ਬੈਠੇ ਸੀ ਫਿਰ ਕਹਿੰਦੇ ਚੌਲਾਂ ਦੇ ਦੇਗੇ ਲਾ ਲਏ ਇੱਕ ਦੇਗਾ ਲਾ ਲਿਆ ਚੌਲ ਬਣਾਏ ਦੇਸੀ ਘਿਓ ਚ ਫਿਰ ਕਹਿੰਦੇ ਸੰਗਤ ਆ ਗਈ ਵਰਤਾਉਣ ਲੱਗ ਗਏ ਚੌਲ ਬਾਹਲੇ ਸਵਾਦ ਫਿਰ ਕਹਿੰਦੇ ਇੱਕ ਦੋ ਟਰਾਲੀਆਂ ਆਈਆਂ ਉਹਨਾਂ ਲੋਕਾਂ ਨੇ ਖਾ ਲਏ ਉਹਨਾਂ ਨੇ ਜਾ ਕੇ ਪਿੰਡਾਂ ਚ ਦੱਸਤਾ ਵੀ ਚੌਲ ਹੀ ਬਾਹਲੇ ਵਧੀਆ ਬਣੇ ਆ ਤੇ ਚੌਲਾਂ ਪਿੱਛੇ ਤੇ ਲੋਕਾਂ ਨੂੰ ਜਿੱਥੇ ਮਰਜ਼ੀ ਲੈ ਜੋ ਹੁੰਦੇ ਹੀ ਨੇ ਇਹੋ ਜਿਹੇ ਅੱਜ ਵੀ ਹੈਗੇ ਨੇ ਬਦਾਣਾ ਦੇ ਦੋ ਚੌਲ ਦੇ ਦੋ ਜਿੱਥੇ ਮਰਜ਼ੀ ਤੁਰੇ ਫਿਰਦੇ ਨੇ ਅੱਜ ਕੱਲ੍ਹ ਇਹੋ ਜਿਹੇ ਲੋਕ ਅਜੇ ਵੀ ਹੈਗੇ ਆ। ਉਹ ਕਹਿੰਦੇ ਚੌਲ ਜਦੋਂ ਲੱਗਾ ਪਿੰਡਾਂ ਚ ਪਤਾ ਕਹਿੰਦੇ ਪਿੰਡਾਂ ਦੇ ਪਿੰਡ ਆ ਗਏ ਟਰਾਲੀਆਂ ਲੈ ਕੇ ਕਹਿੰਦੇ ਚੌਲ ਛੱਕ ਕੇ ਆਈਏ ਜਦੋਂ ਆਏ ਕਹਿੰਦੇ ਸੰਗਤ ਹੋ ਗਈ ਜ਼ਿਆਦਾ ਚੌਲ ਜਮਾ ਹੀ ਥੋੜੇ ਜਿਹੇ ਰਹਿ ਗਏ। ਫਿਰ ਗਏ ਬਾਬਾ ਜੀ ਕੋਲ ਲਾਂਗਰੀ ਕਹਿੰਦੇ ਬਾਬਾ ਜੀ ਚੌਲ ਖਤਮ ਹੋ ਚੱਲੇ ਕੀ ਕਰੀਏ ਬਾਬਾ ਜੀ ਕਹਿੰਦੇ ਫਿਰ ਐਂ ਕਰੋ ਉੱਤੇ ਪਾ ਦੋ ਕੱਪੜਾ ਫਿਰ ਬਸ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਕਹਿੰਦੇ ਉੱਤੇ ਪਾ ਤਾ ਕੱਪੜਾ ਸਵੇਰ ਤੋਂ ਸ਼ਾਮ ਤੱਕ ਵਰਤੀ ਗਏ ਚੌਲ ਨਹੀਂ ਮੁੱਕੇ ਕਹਿੰਦੇ ਚੌਲ ਨਹੀਂ ਮੁੱਕੇ ਦੁਨੀਆਂ ਛੱਕ ਛੱਕ ਗਈ ਜਦੋਂ ਸ਼ਾਮ ਨੂੰ ਕੱਪੜਾ ਲਾਇਆ ਉਹਨੇ ਦੇ ਉਹਨੇ ਫੇਰ ਤੇ ਫਿਰ ਉਦੋਂ ਬਾਅਦ ਪਤਾ ਕੀ ਕਹਿਣਗੇ ਆ ਵੇਖੋ ਬਾਣੀ ਚ ਲਿਖਿਆ ਤੇ ਪਿਆ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ। ਗੁਰੂ ਅਰਜਨ ਦੇਵ ਗੱਲ ਦਿਮਾਗ ਦੀ ਕਰਦੇ ਆ ਇਹ ਅਸੀਂ ਚੌਲਾਂ ਤੇ ਖੜੇ ਆਖੇ ਚੌਲ ਚੌਲ ਨੀ ਮੁੱਕੇ ਯਾਰ ਤੁਸੀਂ ਬਾਬੇ ਨੂੰ ਵੱਡਾ ਕਰਦਿਆਂ ਕਰਦਿਆਂ ਗੁਰੂ ਗੋਬਿੰਦ ਸਿੰਘ ਨੂੰ ਛੋਟਾ ਨੀ ਕਰੀ ਜਾਂਦੇ। ਆਨੰਦਪੁਰ ਸਾਹਿਬ ਦੇ ਵਿੱਚ ਆਪੇ ਸੁਣਾਉਣਾ ਸਾਧਾ ਬਹਿ ਕੇ ਉੱਥੇ ਪ੍ਰਸ਼ਾਦਾ ਖਤਮ ਹੋ ਗਿਆ ਰਾਸ਼ਨ ਖਤਮ ਹੋ ਗਿਆ ਦਰਖਤਾਂ ਦੇ ਪੱਤੇ ਲਾ ਕੇ ਖਾਧੇ ਸੱਕ ਲਾ ਕੇ ਖਾਧੇ ਉੱਥੇ ਤੇ ਕਿਸੇ ਤੇਗੇ ਤੇ ਕੱਪੜਾ ਨੀ ਪਾਇਆ ਅਸੀਂ ਤੇ ਨਹੀਂ ਸੁਣਿਆ ਕਿਸੇ ਤੇਗੇ ਤੇ ਕੱਪੜਾ ਨੀ ਪਿਆ। ਜੇ ਸੰਗਤ ਨੂੰ ਬਾਬਾ ਪਿਆਰ ਕਰਦਾ ਹੈ ਤੇ ਕਲਗੀਆਂ ਵਾਲੇ ਆਪਣੇ ਸਿੱਖਾਂ ਨਾਲ ਪਿਆਰ ਨਹੀਂ ਕਰਦੇ ਹੋਣੇ ਬੋਲੋ। ਉਹ ਗੈਰ ਕੁਦਰਤੀ ਕੰਮ ਸਿਖਾਉਣ ਆਏ ਸੀ ਉਹ ਤੇ ਕਹਿੰਦੇ ਕੁਦਰਤ ਦੇ ਨਿਜਮਾਂ ਚ ਚੱਲੋ ਉਹ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਜਿਹੜਾ ਲਿਖਿਆ ਨਿਜਮ ਕੁਦਰਤ ਦਾ ਇਹਦੇ ਅੰਡਰ ਚੱਲਣਾ ਨਿਜਮ ਤੋੜਨ ਦੀ ਕਿੱਦਾਂ ਹੋਊਗੀ ਫਿਰ। ਅਸੀਂ ਤੇ ਅੱਜ ਤੱਕ ਐਂ ਸੁਣਿਆ ਪਰ ਸਾਡੇ ਦਿਮਾਗ ਚ ਕਦੇ ਸਵਾਲ ਨਹੀਂ ਆਇਆ ਜਿੰਨੇ ਬੈਠੇ ਹੁੰਦੇ ਆ ਅੱਗੇ ਡੈਡ ਮਾਈਂਡ ਹੁੰਦੇ ਆ ਸਾਡੇ ਅਗਲਾ ਕਹਿੰਦਾ ਸੱਤ ਬਚਨ ਕਹੀ ਚੱਲੋ ਫਿਰ ਜੇ ਕੋਈ ਬੰਦਾ ਸਵਾਲ ਕਰ ਲਵੇ ਬਾਬਾ ਜੀ ਐਂ ਕਿਵੇਂ ਕਹਿਣਗੇ ਤਰਕਾਂ ਕਰਦਾ ਆਖੋ ਸਤ ਹਾਂ ਲੈ ਲੈ ਕਰ ਲਓ ਸਵਾਲ ਜੇ ਨਾ ਤੇ ਸਵਾਲ ਕਰੋ ਕਹਿਣਗੇ ਤਰਕ ਕਰਦਾ ਪਰ ਹੁਣ ਹੋ ਗਿਆ ਕੰਮ ਸ਼ੁਰੂ ਹੁਣ ਹੌਲੀ ਹੌਲੀ ਅਗਲਾ ਜ਼ਮਾਨਾ ਇਹੋ ਜਿਹਾ ਹੀ ਅਗਲਾ ਜ਼ਮਾਨਾ ਹੋਊ ਜਿਹੜਾ ਸੋਚਣ ਲੱਗ ਜੂਗਾ ਵੀ ਗਲਤ ਤੇ ਗਲਤ ਹੈ ਬਈ ਐ ਕਿਵੇਂ ਹੁੰਦਾ ਨਾਲੇ ਪਤਾ ਕੀ ਹੁੰਦਾ ਜੀ ਬਾਬਾ ਜੀ ਦੀ ਸਾਖੀ ਸੁਣਾਤੀ ਜਿੰਨੀ ਸੰਗਤ ਅੱਗੇ ਬੈਠੀ ਹੁੰਦੀ ਉਹਨਾਂ ਦੇ ਦਿਮਾਗ ਤੇ ਬੋਝ ਪੈ ਜਾਂਦਾ ਕੀ ਪੈ ਜਾਂਦਾ ਵੀ ਯਾਰ ਸਾਡੇ ਤੇ ਭੜੋਲਾ ਖਾਲੀ ਹੋ ਜਾਂਦਾ ਮੈਂ ਕਿਵੇਂ ਕਰਾਂ ਆਮ ਬੰਦਾ ਨਾ ਕਰ ਸਕਦਾ ਬੋਝ ਪਾ ਕੇ ਆਪਣੇ ਘਰ ਨੂੰ ਮੁੜ ਜਾਂਦਾ ਆਪਣੇ ਘਰ ਨੂੰ ਚਲੇ ਜਾਂਦਾ ਚੌਲ ਮੁੱਕੇ ਨਹੀਂ। ਹਰੇਕ ਬਾਬਾ ਜਿੰਨੇ ਫਿਰਦੇ ਇਹਨਾਂ ਦੀ ਏਦਾਂ ਦੀਆਂ ਸਾਖੀਆਂ ਨਾਲ ਜੋੜੀਆਂ ਹੋਈਆਂ ਤੇ ਆਮ ਲੋਕ ਜਦੋਂ ਕਿਹਾ ਨਾ ਚੌਲ ਨਹੀਂ ਮੁੱਕੇ ਸੰਗਤ ਵਿੱਚ ਬੈਠਾ ਉਹਦੀ ਜਕਾਰਾ ਲਾ ਦਿੰਦਾ ਵੀ ਵਾਹ ਜੀ ਵਾਹ ਬਾਕੀ ਤੇ ਸਾਰੇ ਹੁੰਦੇ ਹੀ ਮਗਰ ਸਤਿ ਸ੍ਰੀ ਅਕਾਲ ਕਹਿਣ ਵੀ ਤੂੰ ਛੱਡਦੇ ਜਕਾਰਾ ਅਸੀਂ ਮਗਰ ਹੀ ਸੋਚਿਆ ਹੀ ਨਹੀਂ ਕਦੇ ਦਿਮਾਗ ਚੱਲਿਆ ਹੀ ਨਹੀਂ ਭਰਾਵੋ ਮੇਰੇ ਉਹ ਜਿਹੜਾ ਤਰਕ ਦੀ ਗੱਲ ਹੈ ਨਾ ਤਰਕ ਤਰਕ ਕਰਨੀ ਨਹੀਂ ਤਰਕ ਨਹੀਂ ਕਰਨੀ ਮੈਂ ਇਹ ਮੰਨਦਾ ਮੰਨਦਾ ਕੀ ਆ ਮੈਂ ਆਪਣੀ ਗੱਲ ਤੇ ਡਟ ਕੇ ਇਹ ਗੱਲ ਕਹਿਣਾ ਗੁਰੂ ਗ੍ਰੰਥ ਸਾਹਿਬ ਸਾਨੂੰ ਤਰਕ ਕਰਨੀ ਸਿਖਾਉਂਦੇ ਹੈ ਇਹ ਕਹਿੰਦੇ ਪੁੱਛ ਕਿਉਂ ਕਰਨਾ ਹੈ ਵਾਏ ਕਿਉਂ ਸਾਰੇ ਨਹਾਉਣ ਜਾਂਦੇ ਸੀ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਨੀ ਜਪਜੀ ਸਾਹਿਬ ਸ਼ੁਰੂ ਕਿੱਥੋਂ ਹੁੰਦਾ ਸੋਚਿਆ ਬੋਲੋ ਯਾਰ ਸੋਚਿਆ ਜੇ ਸੋਚੀ ਇਹ ਤਰਕ ਨੀ ਨਹਾਉਣ ਵਾਲਿਆਂ ਤੇ ਬੋਲੋ ਬੋਲੋ ਤਰਕ ਹੈ ਇਹ ਸਵਾਲ ਹੈ ਕਿ ਨਹੀਂ ਹੈ ਸਾਨੂੰ ਕਹਿੰਦੇ ਸਵਾਲ ਪੁੱਛੋ ਨਾ ਸਾਨੂੰ ਕਹਿੰਦੇ ਤਰਕ ਕਰੋ ਨਾ ਤੇ ਸੁਣੋ ਇੱਕ ਗੱਲ ਹੋਰ ਜਿਹੜਾ ਬੰਦਾ ਗੱਡੀ ਲਿਆਇਆ ਹੋਵੇ ਚੋਰੀ ਦੀ ਗੱਡੀ ਹੋਵੇ ਦੋ ਨੰਬਰ ਦੀ ਕਾਗਜ਼ ਜਾਲੀ ਹੋਣ ਅਗਲਾ ਕਵੇ ਜਾਂ ਇੰਜਣ ਹੋਵੇ ਮਾੜਾ ਉਹ ਫਿਰ ਅਗਲਾ ਕਵੇ ਹਾਂਜੀ ਵੇਚਣਾ ਅਗਲਾ ਕਹਿੰਦਾ 3 ਲੱਖ ਦੀ ਹੈ ਉਹ ਕਹਿੰਦੇ ਮੈਂ ਤੇ ਮਿਸਤਰੀ ਨੂੰ ਚੈੱਕ ਕਰਾਊਂ ਕਹਿੰਦੇ ਮੈਂ ਨੀ ਚੈੱਕ ਕਰਾਉਣ ਦੇਣਾ ਆਪਾਂ ਕਹਿ ਦਿੰਦੇ ਕਾਣਾ ਹੈ ਜਿਹੜਾ ਤੂੰ ਕਹਿੰਦਾ ਨਾ ਵੀ ਚੈੱਕ ਨੀ ਕਰਾਉਣ ਦੇਣਾ ਤਰਕ ਨਾ ਕਰ ਚੁੱਪ ਕਰਕੇ ਲੈ ਜਾ ਸਟਾਰਟ ਕਰਕੇ ਮੰਨ ਲੈ ਮੇਰੀ ਜਦੋਂ ਮੈਂ ਖੜਾ ਮੇਰਾ ਮੇਰੀ ਮੇਰੀ ਗਰੰਟੀ ਹੈ ਯਾਰ ਤੂੰ ਲੈ ਜਾ ਆਪਾਂ ਕਹਿੰਦੇ ਮੈਂ ਮਿਸਤਰੀ ਨੂੰ ਚੈੱਕ ਕਰਾਊ ਉਹ ਕਹਿੰਦਾ ਤੂੰ ਯਾਰ ਮੇਰੇ ਤੇ ਭਰੋਸਾ ਨੀ ਤੈਨੂੰ ਮੇਰੇ ਤੇ ਤੈਨੂੰ ਵਿਸ਼ਵਾਸ ਨੀ ਇਹਦਾ ਮਤਲਬ ਦਾਲ ਵਿੱਚ ਕੁਛ ਉਹ ਸਾਰੀ ਦਾਲ ਹੀ ਕਾਲੀ ਇਹਨਾਂ ਦੀ ਭੁਲੇਖਾ ਹੈ ਤੇ ਜਿਹੜਾ ਬੰਦਾ ਸੱਚਾ ਹੁੰਦਾ ਉਹ ਤਾਂ ਕੀ ਕਹਿੰਦਾ ਕਹਿੰਦਾ ਕਰਨਾ ਕਿੱਥੇ ਕਰਨਾ ਚਾਹੀਦਾ ਜਾਂ ਕਰਾਲਾ ਜਿਹਦੇ ਤੋਂ ਮਰਜ਼ੀ ਨੁਕਸ ਕੱਢ ਕੇ ਲਿਆ ਦੇ ਜਾਂ ਕਰਾ ਜਿਹਦੇ ਤੋਂ ਮਰਜ਼ੀ ਨੁਕਸ ਕੱਢ ਲੈ ਜਾ ਜਿੱਥੇ ਮਰਜ਼ੀ ਜਦੋਂ ਬੰਦਾ ਤਰਕ ਇਹ ਜਿੰਨੇ ਕਹਿੰਦੇ ਨੇ ਨਾ ਬਾਬੇ ਤੁਰੇ ਫਿਰਦੇ ਨੇ ਪ੍ਰਚਾਰ ਕਰਨਗੇ ਗੱਲਾਂ ਕਰਨਗੇ ਇਹ ਤਰਕ ਦੀ ਗੱਲ ਹੈ ਤਰਕ ਦੀ ਤਰਕ ਭਰਾਵਾ ਸੱਚ ਤੇ ਕੋਈ ਤਰਕ ਨਹੀਂ ਕਰਦਾ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਤੇ ਕੋਈ ਤਰਕ ਨਹੀਂ ਆਨੰਦਪੁਰ ਛੱਡਿਆ ਇਹਦੇ ਤੇ ਕੋਈ ਤਰਕ ਨਹੀਂ ਸਿੰਘਾਂ ਨੇ ਭੁੱਖ ਦਾ ਦੁੱਖ ਝੱਲਿਆ ਇਹਦੇ ਤੇ ਕੋਈ ਤਰਕ ਨਹੀਂ ਅੱਜ ਚਿਣੇ ਹੈ ਕੋਈ ਤਰਕ ਨਹੀਂ ਸਾਹਿਬਜ਼ਾਦੇ ਲੜੇ ਹੈ ਕੋਈ ਤਰਕ ਨਹੀਂ ਕਲਗੀਆਂ ਵਾਲੇ ਦੇ ਖੱਬੇ ਪਾਸੇ ਦਿਲ ਵਿੱਚ ਕੋਸ਼ਿਸ਼ ਕੀਤੀ ਹੈ ਅੰਤੜੀਆਂ ਚੀਰ ਦਿੱਤੀਆਂ ਗਈਆਂ ਇਹਦੇ ਤੇ ਕੋਈ ਤਰਕ ਨਹੀਂ ਤਵੀ ਤੇ ਬੈਠਾ ਸਾਡਾ ਪਾਤਸ਼ਾਹ ਇਹਦੇ ਤੇ ਕੋਈ ਤਰਕ ਨਹੀਂ ਪਰ ਗਲਤ ਗੱਲਾਂ ਜਦੋਂ ਕਰਦੇ ਹੋ ਉਹਦੇ ਤੇ ਤਰਕ ਹੈ ਤੁਸੀਂ ਮੈਨੂੰ ਕਹੋਗੇ ਮੈਂ ਪਟਿਆਲੇ ਅੱਧੇ ਘੰਟੇ ਚ ਪਹੁੰਚ ਗਿਆ ਭਵਾਨੀਗੜ੍ਹ ਤੋਂ ਮੈਂ ਕਹੂੰਗਾ ਕੋਈ ਤਰਕ ਨਹੀਂ ਠੀਕ ਹੈ ਪਹੁੰਚ ਗਿਆ ਹੋਏਗਾ ਡਬਲ ਰੋਡ ਬਣ ਗਿਆ ਅੱਜ ਕੱਲ੍ਹ ਤੇ ਬੰਦਾ ਜਾ ਸਕਦਾ ਪਰ ਜੇ ਕਹੇਗਾ ਵੀ ਮੈਂ 12:01 ਤੇ ਭਵਾਨੀਗੜ੍ਹ ਸੀ ਤੇ 12:05 ਤੇ ਮੈਂ ਪਟਿਆਲੇ ਸੀ ਮੈਂ ਫਿਰ ਤਰਕ ਕਰੂੰ ਵੀ ਝੂਠ ਬੋਲਦਾ ਛੱਡਦਾ ਹੈ 3 ਮਿੰਟ ਚ ਕਿਵੇਂ ਪਹੁੰਚ ਗਿਆ ਗਲਤ ਗੱਲ ਤੇ ਤਰਕ ਹੈ ਕਿ ਨਹੀਂ ਹੈ ਪਰ ਸੱਚ ਤੇ ਕੌਣ ਅੱਧੇ ਘੰਟੇ ਚ ਪਹੁੰਚਿਆ ਫਿਰ ਤੇ ਠੀਕ ਹੈ ਗਿਆ ਵੀ ਗੱਡੀ ਤੇ ਹੈ ਤੇ ਅੱਧੇ ਘੰਟੇ ਚ ਪਹੁੰਚਿਆ ਗੱਲ ਮਨ ਲੱਗਦੀ ਹੈ ਜੇ 20 ਮਿੰਟ ਵਿੱਚ ਵੀ ਕਹੇਗਾ ਆਪਾਂ ਕਹਾਂਗੇ ਰੋਡ ਖਾਲੀ ਹੋਣਾ ਫੁੱਲ ਭਜਾ ਕੇ ਗਿਆ ਹੋਣਾ 20 ਮਿੰਟ ਵਾਲੀ ਗੱਲ ਵੀ ਮਨ ਨੂੰ ਲੱਗਦੀ ਹੈ ਪਰ ਜੇ ਬੰਦਾ ਕਵੇ ਵੀ ਮੈਂ 3 ਮਿੰਟ ਚ ਪਹੁੰਚ ਗਿਆ ਫਿਰ ਤੇ ਭਾਈ ਤੈਨੂੰ ਫੜਾਂਗੇ ਅਸੀਂ ਵੀ ਝੂਠ ਬੋਲਦਾ ਤੇ ਜਦੋਂ ਆਪਾਂ ਫੜਦੇ ਹਾਂ ਵੀ ਆਹ ਗਲਤ ਗੱਲ ਕਰਦੇ ਆ ਵੇਖੋ ਜੀ ਤਰਕਾਂ ਕਰਦੇ ਆ ਤਰਕਾਂ ਕਰਦੇ ਆ ਪਰ ਵੀਰੋ ਨੋਟ ਕਰ ਲਓ ਗੱਲ ਲਿਖ ਲਓ ਜਦੋਂ ਨਾ ਤੁਸੀਂ ਸਵਾਲ ਪੁੱਛਣਾ ਹੈ ਸੋਚਣਾ ਹੈ ਪਤਾ ਹੀ ਫੇਰ ਲੱਗਣਾ ਉਹਨਾਂ ਚਿਰ ਪਤਾ ਨਹੀਂ ਲੱਗਣਾ ਜਿਸ ਵੇਲੇ ਅਸੀਂ ਏਦਾਂ ਦੀ ਗੱਲ ਸੋਚਾਂਗੇ ਵਿਚਾਰਾਂਗੇ ਗੱਲ ਕਰਾਂਗੇ ਪਤਾ ਹੀ ਫੇਰ ਲੱਗਣਾ ਹੈ ਵੀ ਆਹ ਗੱਲ ਭਾਈ ਏਦਾਂ ਕਿਵੇਂ ਹੋਜੂ ਆਹ ਕਿਵੇਂ ਹੋਜੂ ਅਸਲ ਸੱਚਾਈ ਦਾ ਪਤਾ ਹੀ ਫੇਰ ਲੱਗਣਾ ਅਗਲਾ ਕਵੇ ਮੈਂ ਗੱਡੀ ਵੇਚਣ ਲੱਗਿਆ ਚੁੱਪ ਕਰਕੇ ਲੈ ਆਵਾਂਗੇ ਤੇ ਧੋਖੇ ਚ ਰਵਾਂਗੇ ਪਰ ਜੇ ਸਾਡਾ ਦਿਮਾਗ ਤਰਕ ਕਰੂ ਵੀ ਗੱਡੀ ਮਾਡਲ ਜਿਹੜਾ ਸਵਿਫਟ ਗੱਡੀ ਮਿਲਦੀ ਹੈ ਮਾਡਲ 12 ਮਾਡਲ 15 ਇਹਦੇ ਨਾਲ ਦੀ ਗੱਡੀ ਮਿਲਦੀ ਹੈ 5 ਲੱਖ ਦੀ ਇਹ 2 ਲੱਖ ਦੀ ਦੇਈ ਜਾਂਦਾ ਗੱਲ ਕੀ ਹੈ ਵਿੱਚੋਂ ਦਿਮਾਗ ਚ ਤਰਕ ਆਊ ਫੇਰ ਹੀ ਸੱਚ ਦਾ ਪਤਾ ਲੱਗੂ ਵੀ ਗੱਡੀ ਦੇ ਪੇਪਰ ਜਿਹੜੇ ਹੈ ਜਾਲੀ ਹੈ ਤੇ ਜੇ ਅੱਖਾਂ ਬੰਦ ਕਰਕੇ ਲੈ ਆਵਾਂਗੇ ਤੇ ਫਸ ਜਾਂਗੇ ਹੁਣ ਮੈਂ ਤੁਹਾਨੂੰ ਪੁੱਛਦਾ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਰੂ ਤੋਂ ਜ਼ਿੰਦਗੀ ਜਿਉਣ ਦਾ ਚੱਜ ਸਿੱਖੋ ਗੁਰਮਿਲ ਚੱਜ ਆਚਾਰ ਸਿੱਖ ਤੁਸੀਂ ਚੱਜ ਸਿੱਖੋ ਤੁਹਾਡੇ ਬੱਚਿਆਂ ਦੀਆਂ ਫੀਸਾਂ ਆਉਂਦੀਆਂ ਜਪਜੀ ਸਾਹਿਬ ਪੜ੍ਹਨ ਵਾਲੇ ਆ ਐਵੇਂ ਹੀ ਫੀਸ ਵੱਧ ਲਾ ਕੇ ਭੇਜਤੀ। ਹੁਣ ਇੱਕ ਤੇ ਬੰਦਾ ਚੁੱਪ ਕਰਕੇ ਭਾਈ ਆ ਗਿਆ, ਪੇਪਰ ਚੁੱਪ ਕਰਕੇ ਭਰ ਦੋ। ਇੱਕ ਬੰਦਾ ਕਹਿੰਦਾ ਯਾਰ ਆ 3000 ਕਾਹਦਾ ਲਾਤਾ, ਤਰਕ ਕਰਦਾ ਦਿਮਾਗ ਦਿਮਾਗ ਚੱਲਿਆ। ਉਹ ਗਏ ਜਾ ਕੇ ਗੱਲਬਾਤ ਕੀਤੀ, ਉਹ ਕਹਿੰਦੇ ਇਹਦਾ ਲਾਇਆ। ਕਹਿੰਦੇ ਭਾਈ ਏਦਾਂ ਕਿਵੇਂ ਲਾਤਾ ਤੁਸੀਂ? ਅਗਲੇ ਨੇ ਤੇਰਾ 3000 ਕੱਟਤਾ ਕਿਉਂਕਿ ਤੇਰੇ ਦਿਮਾਗ ਨੇ ਤਰਕ ਕੀਤਾ, ਤਾਂ ਹੀ ਸੱਚਾਈ ਦਾ ਪਤਾ ਲੱਗਿਆ। ਜੇ ਚੁੱਪ ਕਰਕੇ ਭਰ ਦਿੰਦਾ ਬਸ ਭਰ ਦਿੰਦਾ, ਤਰਕ ਕਰਨੀ ਜ਼ਰੂਰੀ ਸੀ। ਦਿਮਾਗ ਤਰਕ ਕਰੇ ਅਗਲਾ ਕੱਪੜਾ ਸਸਤਾ ਵੇਚਦਾ ਹੈ। ਅਗਲਾ ਕਹਿੰਦਾ ਲੈ ਜਾਓ ਜੀ ਲੈ ਜਾਓ, ਮੈਂ 50 ਰੁਪਏ ਮੀਟਰ। ਆਪਾਂ ਕਹਿੰਦੇ ਯਾਰ 150 ਦਾ 50 ਰੁਪਏ ਕਿਉਂ ਦਿੰਦਾ? ਉਦੋਂ ਹੀ ਪਤਾ ਲੱਗਣਾ ਵੀ ਇਹ ਸਾਰਾ ਹੀ ਛਿੱਜ ਜਾਣਾ, ਖਰਾਬ ਹੈ ਕੱਪੜਾ, ਇਹ ਐਵੇਂ ਨੀ ਸਸਤਾ ਵੇਚਦਾ। ਤਰਕ ਨੇ ਸੱਚ ਤੱਕ ਪਹੁੰਚਾਉਣਾ ਵੀਰੋ, ਪਹਿਲਾਂ ਕਰੋ ਤਰਕ, ਫਿਰ ਪਹੁੰਚੋ ਸੱਚ ਤੇ, ਤੇ ਜਦੋਂ ਸੱਚ ਤੇ ਪਹੁੰਚ ਜੇ ਫਿਰ 100% ਮੰਨ ਲੈ। ਪਤਾ ਸੱਚ ਸੱਚ ਤੇ ਕੋਈ ਤਰਕ ਨਹੀਂ, ਪਰ ਗਲਤ ਗੱਲ ਤੇ ਤਰਕ ਹੈ, ਤਰਕ ਹੈ। ਸੋਚਣਾ ਖਾਵੇ ਖਰਚੇ ਰਲ ਮਿਲ ਭਾਈ, ਕਾਹਦੀ ਗੱਲ ਕੀਤੀ ਹੈ? ਚੌਲਾਂ ਦੇਗਾਂ ਦੀ ਹੈ ਕਿ ਦਿਮਾਗ ਦੀ ਹੈ? ਵਿਚਾਰਾਂ ਦੀ ਹੈ ਕਿ ਚੌਲਾਂ ਦੀ? ਵਿਚਾਰਾਂ ਦੀ, ਦਿਮਾਗ ਦੀ ਗੱਲ ਹੈ। ਕਹਿੰਦੇ ਜਦੋਂ ਇਹ ਖਜ਼ਾਨਾ ਖੋਲ ਕੇ ਵੇਖੋਗੇ ਨਾ, ਦਿਮਾਗ ਚਲਾਓਗੇ, ਹੈਰਾਨ ਹੀ ਹੋਈ ਜਾਂਦਾ ਬੰਦਾ। ਇੱਕ ਵਾਰੀ ਚੱਲ ਪਏ ਜਦੋਂ ਖੁੱਲ ਜਾਏ ਰਸਤਾ,
ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾ ਦੇ ਨਾਲ ਭਰਿਆ, ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾ ਦੇ ਨਾਲ ਭਰਿਆ, ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾ ਦੇ ਨਾਲ ਭਰਿਆ,
ਗੱਜ ਕੇ ਗੱਜ ਕੇ ਜਾਣਾ ਖੋਲ ਵੇਖਿਆ, ਰਤਨਾ ਦੇ ਨਾਲ ਭਰ।
खजाना ऐसा खोल के देखो
ऐसे रतन जेड़े हीरे बारले रतन एदा मुकाबला की करनगे एदा दे विचार एदा दी सोच तेरे अंदरों फुटनी है तेरे अंदरों ही आना सारा कुछ खोलो आपा धार्मिक लोग सी धार्मिक वीरो ते धर्म वाली चाबी ज्ञान वाली चाबी सानू गुरबाणी दे विचों मिलदा ज्ञान साडे गुरु ग्रंथ साहब दे लड़ लाया सानू मतलब ज्ञान दे लड़ लाया सानू ज्ञान दी चाबी ला के अनहद बाणी पूंजी संतन हथ राखी कुंजी ज्ञान लैके असी इनू चाबी लाउणी है कुंजी लाउणी है धार्मिक लोग सी आपां ऐसी चाबी दे नाल साडा दिमाग खुल सकदा सी खुल सकदा पर एक गल होगी जेड़ी चाबी नाल जिंदरा खुलदा है बंद भी उसे नाल ही धर्म वाली चाबी लोकां दा दिमाग खोल सकदी सी पर इन्हां ने की करिया धर्म वाली चाबी ला के एदां पुठियां सिद्धियां गल्लां सुना के सगो दिमाग बंद करता अपना भी बंद ही है दूजियां दा भी करता अपना भी डैडी है दूजियां दा भी करता दिमाग दी चाबी क्योंकि जेड़ी चाबी नाल खुलना है बंद भी हो सकता उसे चाबी नाल ता करके आपां आ गल्लां करदे आ मैं कहना जेड़ी चाबी नाल धर्म वाली नाल बाणी वाली कह कह के इन्हां ने जेड़ी चाबी नाल लाया है जिंदा उसे धर्म वाली चाबी ला के असी दिमाग नूं खोलना इहनू वरतना ਤੁਹਾਡੇ ਜਿਹੜੇ ਬੱਚੇ ਹੈ ਅੱਜ ਕੱਲ ਦੇ ਨਿਆਣੇ ਐਜੂਕੇਸ਼ਨ ਪ੍ਰਾਪਤ ਕਰ ਰਹੇ ਹੈ ਸਕੂਲਾਂ ਵਿੱਚ ਪੜ੍ਹ ਰਹੇ ਹੈ ਉਹਨਾਂ ਦੇ ਇਹ ਨਹੀਂ ਹੁਣ ਰੋਕ ਸਕਦੇ ਤੁਸੀਂ ਐਜੂਕੇਸ਼ਨ ਹੈ ਚਾਬੀ ਲੱਗ ਜਾਣੀ ਆ ਚਾਬੀ ਲੱਗ ਜਾਣੀ ਹੈ ਗਿਆਨ ਮਿਲ ਰਿਹਾ ਸਮਝ ਰਹੇ ਹੈ ਆਲੇ ਦੁਆਲੇ ਤੋਂ ਬਹੁਤ ਕੁਝ ਸਿੱਖ ਰਹੇ ਹੈ ਉਹ ਨੁਕਤੇ ਕਲਿੱਕ ਹੋ ਗਏ ਜਿਹੜੇ ਗੁਰਬਾਣੀ ਨੇ ਸਮਝਾਉਣੇ ਆ ਉਹ ਸਮਝ ਹੌਲੀ ਹੌਲੀ ਕਰਕੇ ਆ ਰਹੀ ਹੈ ਉਹ ਤੇ ਖੁੱਲਣਾ ਹੀ ਖੁੱਲਣਾ ਅੱਜ ਦੀ ਪੀੜ੍ਹੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹਦੇ ਦਿਮਾਗ ਤੁਸੀਂ ਡੈਡ ਨਹੀਂ ਰੱਖ ਸਕਦੇ ਖੁੱਲਣੇ ਹੀ ਖੁੱਲਣੇ ਖੁੱਲ ਗਏ ਹੈ ਅੱਜ ਕੱਲ ਦੇ ਤੇ ਨਿਆਣੇ ਆ 15 ਸਾਲ ਦੇ ਬੱਚੇ 12 ਸਾਲ ਦੇ ਬੱਚੇ ਨੂੰ ਪੁੱਛ ਕੇ ਵੇਖ ਲਓ ਤੁਹਾਡੇ ਤੋਂ ਕਿਤੇ ਅੱਗੇ ਤੁਰੇ ਫਿਰਦੇ ਆ ਸਾਡੇ ਤੋਂ ਅੱਗੇ ਆ ਤੁਹਾਡੇ ਨਿਆਣੇ ਪੁੱਤ ਪੋਤਿਆਂ ਨੂੰ ਵੇਖੋ ਕਿੰਨੇ ਤਿੱਖੇ ਆ ਸਾਡਾ ਗਿਆਨ ਕਿੰਨਾ ਕੁ ਸੀ ਆਪਣਾ ਜਿੰਨਾ ਕੁ ਬੇਬੇ ਬਾਪੂ ਕੋਲ ਬਹਿ ਕੇ ਸਿੱਖਦੇ ਸੀ ਉਹਨਾਂ ਕੀ ਸੀ ਸਾਨੂੰ ਤੇ ਇਦੂ ਵੱਧ ਪਤਾ ਹੀ ਨਹੀਂ ਸੀ ਅੱਜ ਕੱਲ ਦੇ ਨਿਆਣੇ ਨੂੰ ਭਲਾ ਇੰਨਾ ਕੀ ਪਤਾ ਜਿੰਨਾ ਕੁ ਉਹਦੇ ਮਾਂ ਪਿਓ ਨੇ ਸਿਖਾਇਆ ਅੱਜ ਕੱਲ ਦੇ ਫੋਨ ਹੱਥ ਚ ਉਹਦੇ ਮਿੰਟ ਦਾ ਅਮਰੀਕਾ ਚ ਆਹ ਹੋ ਰਿਹਾ ਕੈਨੇਡਾ ਵਿੱਚ ਆਹ ਚੀਜ਼ ਨਵੀਂ ਆਈ ਹੈ ਆਸਟ੍ਰੇਲੀਆ ਚ ਆਹ ਨਵਾਂ ਆਇਆ ਹੈ ਸਾਨੂੰ ਤੇ ਪੜ੍ਹਨਾ ਹੀ ਨਹੀਂ ਆਉਂਦਾ ਇੰਗਲਿਸ਼ ਦੀਆਂ ਨਿਊਜ਼ਾਂ ਪੜ੍ਹ ਪੜ੍ਹ ਕੇ ਉਹ ਬੱਚਿਆਂ ਨੂੰ ਇੰਨੀ ਨੌਲੇਜ ਹੈ ਸਾਥੋਂ ਕਿਤੇ ਅੱਗੇ ਹੈ ਦਿਮਾਗ ਚੱਲ ਰਹੇ ਤੇਜ ਨੇ ਤਾਂ ਕਰਕੇ ਇਹ ਚਾਬੀ ਲਾਈਏ ਤੇ ਖੋਲ ਕੇ ਵੇਖੀਏ ਖਾਵੇਂ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਾਧੋ ਜਾ ਅੱਗੇ
ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਖਜ਼ਾਨੇ ਲਿਆ ਰਲਾਏ
ਕਹਿੰਦੇ ਜਿੰਨੇ ਮੱਥੇ ਤੇ ਲੇਖ ਲਿਖਾ ਲਏ ਉਹਨੂੰ ਇਸ ਖਜ਼ਾਨੇ ਚ ਹਿੱਸੇਦਾਰੀ ਮਿਲ ਗਈ ਰਲਾਏ ਰਲਾ ਲੈਣਾ ਹਿੱਸੇਦਾਰੀ ਆਹ ਜਿਹੜਾ ਖਜ਼ਾਨਾ ਸਾਰਿਆਂ ਕੋਲ ਹੀ ਇਹਦੇ ਚ ਹਿੱਸੇਦਾਰੀ ਮਿਲ ਜਾਂਦੀ ਹੈ ਪਰ ਹਿੱਸੇਦਾਰੀ ਕਿਹਦੀ ਪਊ ਜਿਹਨੇ ਲੇਖ ਲਿਖਾਏ ਆ ਹੁਣ ਅਗਲਾ ਕਵੇ ਮੇਰੇ ਪਾਤਸ਼ਾਹ ਜੀ ਫਿਰ ਮੇਰੇ ਤੇ ਲੇਖਾਂ ਚ ਲਿਖਿਆ ਹੀ ਨਹੀਂ ਮੇਰੇ ਤੇ ਭਾਗਾਂ ਚ ਲਿਖਿਆ ਹੀ ਨਹੀਂ ਤੇ ਹੁਣ ਹੋਰ ਪੰਗਾ ਪੈ ਗਿਆ ਜਦੋਂ ਇਹੋ ਜਿਹੀ ਪੰਗਤੀ ਆ ਜਾਣੀ ਹੈ ਉਦੋਂ ਦਿਮਾਗ ਚ ਉਹਦੀ ਆ ਜਾਣਾ ਫਿਰ ਮੇਰੇ ਲੇਖਾਂ ਚ ਨੀ ਲਿਖਿਆ ਹੋਣਾ ਤਾਂ ਹੀ ਨੀ ਖੁੱਲਿਆ ਭਾਈ ਠੀਕ ਹੈ ਜਿਹੋ ਜਿਹਾ ਹੈਗਾ ਜਿਹਦੇ ਲੇਖਾਂ ਚ ਲਿਖਿਆ ਖੁੱਲ ਗਿਆ ਦਿਮਾਗ ਜਿਹਦੇ ਲੇਖਾਂ ਚ ਨਹੀਂ ਲਿਖਿਆ ਉਹਦਾ ਨਹੀਂ ਖੁੱਲਿਆ ਹੁਣ ਇੱਥੇ ਫੇਰ ਪੰਗਾ ਪੈ ਗਿਆ ਲੇਖ ਰੱਬ ਲਿਖਦਾ ਕਿ ਬੰਦਾ ਲਿਖਦਾ ਇੱਕ ਤੇ ਨੇ ਕੁਦਰਤੀ ਨਿਯਮ ਉਹਦੇ ਲਿਖੇ ਹੋਏ ਹੈ ਲਾਅ ਆਫ ਨੇਚਰ ਉਹ ਲੇਖ ਉਹ ਜਿਹੜੇ ਕੁਦਰਤ ਦਾ ਵਿਧਾਨ ਹੈ ਉਹ ਤੇ ਲਿਖਿਆ ਹੋਇਆ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਤੇ ਸਾਰਿਆਂ ਲਈ ਇੱਕੋ ਜਿਹਾ ਹੀ ਲਿਖਿਆ ਹੋਇਆ ਸਾਰਿਆਂ ਲਈ ਪਰ ਇਦੂ ਬਾਅਦ ਇਹ ਕੁਦਰਤ ਦੇ ਲਿਖੇ ਤੋਂ ਬਾਅਦ ਤੁਸੀਂ ਆਪ ਲਿਖਣਾ ਬਾਣੀ ਵਿੱਚ ਦੋਵੇਂ ਗੱਲਾਂ ਆਉਂਦੀਆਂ ਇੱਕ ਤੇ ਲਿਖਦੀ ਹੈ ਕੁਦਰਤ ਉਹਨੂੰ ਰੱਬ ਕਹਿ ਲਓ ਇੱਕ ਰੱਬੀ ਵਿਧਾਨ ਹੈ ਲਿਖਿਆ ਹੋਇਆ ਉਹ ਤੇ ਹੈ ਜਿਹੜਾ ਆਪਾਂ ਪੜ੍ਹਿਆ ਜਿਵੇਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਿਵੇਂ ਹੋਰ ਵੀ ਪੰਕਤੀਆਂ ਬਹੁਤ ਆਉਂਦੀਆਂ ਲੇਖ ਨਾ ਮਿੱਟੀ ਹੇ ਸਖੀ
ਜੋ ਲਿਖਿਆ ਕਰਤਾਰ ਉਹਨੇ ਲਿਖਿਆ ਪਰ ਇਹ ਵੀ ਚੇਤਾ ਰੱਖਿਓ ਕਰ ਕਰ ਕਰਨਾ ਲਿਖ ਲੈ ਜਾਹੋ ਬੋਲੋ ਬੋਲੋ ਕਰ ਕਰ ਕਰਨਾ
ਲਿਖ ਲੈ ਜਾਹੋ
ਜਿੱਦਾਂ ਦੇ ਕਰਾਂਗੇ ਉਦਾਂ ਦੇ ਲਿਖ ਲਵਾਂਗੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਹੈ ਇਹ ਕੁਦਰਤ ਨੇ ਲਿਖਿਆ ਉਹਦੇ ਵਿੱਚ ਬੀਜਣਾ ਕੀ ਹੈ ਇਹ ਤੈਂ ਸੋਚਣਾ ਇਹ ਤੈਂ ਲਿਖਣਾ ਇਹ ਤੈਂ ਲਿਖਣਾ ਉਹਨੇ ਲਿਖ ਲਿਆ ਤੈਂ ਲਿਖਣਾ ਹੁਣ ਅਸੀਂ ਉਹਦੇ ਲਿਖੇ ਵੱਲ ਨਾ ਵੇਖੋ ਉਹਦੇ ਲਿਖਿਆ ਹੀ ਪਿਆ ਹੁਣ ਉਹਦੇ ਤੇਰੇ ਤੇਰੇ ਕਹਿਣ ਨਾਲ ਕੁਛ ਨਹੀਂ ਹੋਣਾ ਜਿਹੜਾ ਤੈਂ ਲਿਖਣਾ ਹੈ ਧਿਆਨ ਉਹਦੇ ਚ ਦੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਹੋਰ ਆਪ ਪੜ੍ਹਦੇ ਹਾਂ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਸੁਣੋ ਬੋਲ ਕੇ
ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇ ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ
ਕਾਲੇ ਲੇਖ ਨਾ ਲਿਖੀ ਜੇ ਸਿਆਣਾ ਕਹਾਉਣਾ ਭਾਈ ਦੇ ਅਕਲ ਆ ਗਈ ਤੈਨੂੰ ਤੇ ਪੁੱਠੇ ਲੇਖ ਕਿਉਂ ਲਿਖਦਾ ਪੁੱਠੇ ਲੇਖ ਕਿਉਂ ਲਿਖਦਾ ਵੀਰੋ ਮੇਰਿਓ ਸਿਹਤ ਦਾ ਧਿਆਨ ਰੱਖ ਕੇ ਸਿਕਸ ਪੈਕ ਬਣਾਉਣੇ ਹੈ ਫਿੱਟ ਰਹਿਣਾ ਹੈ ਇਹ ਮੈਂ ਲਿਖਣਾ ਮੈਂ ਬੇਧਿਆਨੀ ਕਰਨੀ ਹੈ ਮੈਂ ਖਾਣ ਦਾ ਕੋਈ ਧਿਆਨ ਨਹੀਂ ਦੇਣਾ ਐਡੀ ਵੱਡੀ ਗੁੱਗੜ ਬਣਾਉਣੀ ਹੈ ਇਹ ਰੱਬ ਨੇ ਲਿਖੀ ਕੇ ਮੈਂ ਲਿਖੀ ਹੈ ਮੈਂ ਲਿਖੀ ਹੈ ਤੇ ਠੀਕ ਕਰਨਾ ਕੌਣ ਲਿਖੂ ਇਹ ਵੀ ਮੈਂ ਲਿਖੂ ਇਹ ਮੈਂ ਲਿਖੂ ਇਹ ਤੁਸੀਂ ਲਿਖਣਾ ਸਾਨੂੰ ਪਤਾ ਵੀ ਬਜ਼ੁਰਗਾਂ ਦੀ ਐਕਸਰਸਾਈਜ਼ ਕਰਨੀ ਹੈ ਇਹਨੂੰ ਪਹਿਲਾਂ ਹੀ ਠੀਕ ਫਿਰ ਮੁੜ ਕੇ ਇਹ ਅਸੀਂ ਲਿਖਣ ਨਹੀਂ ਦੇਣਾ ਮੈਂ ਸਹੀ ਰੱਖਣਾ ਆਪਣੀ ਸਿਹਤ ਨੂੰ ਇਹ ਅਸੀਂ ਲਿਖਣਾ ਤੂੰ ਲਿਖਣਾ ਇਹਦੇ ਤੋਂ ਇਹ ਚੇਤਾ ਰੱਖਿਓ ਇਹ ਅਸੀਂ ਲਿਖਣਾ ਹੁੰਦਾ ਜਿੱਦਾਂ ਦਾ ਲਿਖਾਂਗੇ ਮਿਲਣਾ ਦੱਦਾ ਦੋਸ਼ ਨਾ ਦੇਊਂ ਕਿੱਸਾ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਇਹ ਕਿਸੇ ਨੇ ਨਹੀਂ ਲਿਖਿਆ ਅਸੀਂ ਲਿਖਣਾ ਹੁਣ ਸਾਡੇ ਤੇ ਬੰਦਾ ਚੰਗਾ ਭਲਾ ਹੁੰਦਾ ਮਰ ਗਿਆ ਨੌਜਵਾਨ ਲੈ ਗਿਆ ਜੀ ਲਿਖੀ ਇੰਨੀ ਸੀ ਲੈ ਦੱਸ ਹੁਣ ਹੁਣ ਲਿਖੀ ਇੰਨੀ ਸੀ ਛੜਛੜੇ ਉੱਤੇ ਹੁਣ ਇੱਥੋਂ ਸਮਾਣੇ ਨੂੰ ਜਾਂਦਾ ਭਵਾਨੀਗੜ੍ਹ ਤੋਂ ਸਮਾਣੇ ਨੂੰ ਜਾਂਦਾ ਇੱਕਦਮ ਗਾਂ ਆ ਚੜੀ ਉੱਤੇ ਇੱਕਦਮ ਮੱਝ ਆ ਚੜੀ ਉੱਤੇ ਐਕਸੀਡੈਂਟ ਹੋ ਗਿਆ ਬੰਦਾ ਮਰ ਗਿਆ ਵੀਹ ਸਾਲ ਦਾ ਅਗਲੇ ਦਾ ਪੁੱਤ ਮਰ ਗਿਆ ਤੇ ਕਹੀ ਕੀ ਜਾਂਦੇ ਆ ਲਿਖੀ ਇੰਨੀ ਸੀ ਜੀ ਉਹਦੀ ਇਹੀ ਕਹਿੰਦੇ ਆ ਸਾਰੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਇਹ ਜਿਹੜੀ ਇਹ ਤਾਂ ਮੈਂ ਛੜਕ ਤੇ ਐਂਗਲ ਲੱਗੇ ਹੋਣ ਨਾ ਕੋਈ ਚੀਜ਼ ਇੱਧਰਾਂ ਚੜ ਸਕੇ ਨਾ ਇੱਧਰੋਂ ਚੜ ਸਕੇ ਜਿਹੜਾ ਪਿੰਡ ਆਵੇ ਉੱਥੇ ਓਨਾ ਖੁੱਲਾ ਹੋਵੇ ਫਿਰ ਐਂਗਲ ਲੱਗੇ ਹੋਣ ਕੋਈ ਪਸ਼ੂ ਕੋਈ ਜਾਨਵਰ ਇੱਦਾਂ ਛੜਕਾਂ ਤੇ ਚੜ ਹੀ ਨਾ ਸਕਣ ਐਕਸਪ੍ਰੈਸ ਵੇ ਬਣਿਆ ਹੋਇਆ ਆਗਰੇ ਵੱਲ ਜਾਂਦੇ ਆ ਜਦੋਂ ਉਹਦੇ ਉੱਤੇ ਕੋਈ ਚੀਜ਼ ਚੜ ਹੀ ਨਹੀਂ ਸਕਦੀ ਕੋਈ ਗਾਂ ਕੋਈ ਮੱਝ ਛੜਕ ਤੇ ਨਹੀਂ ਚੜ ਸਕਦੀ ਅਮਰੀਕਾ ਕੈਨੇਡਾ ਚ ਕਿਤੇ ਰੋਡ ਤੇ ਇੱਕਦਮ ਗੱਡੀ ਸਾਈਕਲ ਚੜਦਾ ਹੀ ਨਹੀਂ ਤੇ ਕਦੇ ਕੋਈ ਬੰਦਾ ਮਰਦਾ ਹੀ ਨਹੀਂ ਇਹ ਬੱਚਾ ਕਿਹਦੀ ਭੇਟ ਚੜਿਆ ਮਾੜੇ ਸਿਸਟਮ ਦੀ ਭੇਟ ਚੜਿਆ ਇਹ ਜਿਹੜਾ ਨੌਜਵਾਨ ਮਰਿਆ ਵੀਹ ਸਾਲ ਦਾ ਇਹ ਮਾੜੇ ਸਿਸਟਮ ਦੀ ਭੇਟ ਚੜਿਆ ਇਹਨੂੰ ਰੱਬ ਨਹੀਂ ਲੈ ਗਿਆ ਮਾੜਾ ਸਿਸਟਮ ਹੈ ਤੇ ਸਿਸਟਮ ਕਿੰਨੇ ਬਣਾਉਣਾ ਸਰਕਾਰ ਨੇ ਤੇ ਸਰਕਾਰ ਕਿੰਨੇ ਬਣਾਉਣੀ ਹੈ ਆਪਾਂ ਤੇ ਇਹ ਜਿਹੜਾ ਬੱਚਾ ਮਰਿਆ ਇਹਦੇ ਚ ਗਲਤੀ ਕਿਹਦੀ ਹੋਈ ਫਿਰ ਭਲਾ ਆਪਣੀ ਸਾਡੀ ਤੇ ਪ੍ਰੋਬਲਮ ਪਤਾ ਕੀ ਹੋਈ ਹੈ ਮੈਂ ਕਹਿੰਦਾ ਹੁੰਦਾ ਵੀ ਧਰਮ ਧਰਮ ਤੇ ਪੁਜਾਰੀ ਇਹ ਇਕੱਠੇ ਚੱਲਦੇ ਹੈ ਰਾਜਨੀਤੀ ਤੇ ਧਰਮ ਇਹ ਇਕੱਠੇ ਚੱਲਦੇ ਹੈ ਧਰਮ ਹੈ ਜਿਹੜਾ ਰਾਜਨੀਤਿਕਾਂ ਨੂੰ ਬਚਾਉਂਦਾ ਹੈ ਲੀਡਰਾਂ ਨੂੰ ਬਚਾਉਣ ਵਾਲੇ ਮੇਰੇ ਵਰਗੇ ਪ੍ਰਚਾਰਕ ਨੇ ਮੇਰੇ ਵਰਗੇ ਬਾਬੇ ਹੈ ਜਿਹੜੇ ਸਟੇਜਾਂ ਤੇ ਬਹਿ ਕੇ ਗੁੰਮਰਾਹ ਕਰਦੇ ਆ ਲੋਕਾਂ ਨੂੰ ਕਿਵੇਂ ਭਲਾ ਤੁਸੀਂ ਧਿਆਨ ਨਾਲ ਸੁਣਿਓ ਪੁਰਾਣੇ ਸਮਿਆਂ ਦੇ ਵਿੱਚ ਰਾਜਾ ਆਉਂਦਾ ਹੈ ਰਾਜਾ ਆ ਕੇ ਬ੍ਰਾਹਮਣ ਕਰਦਾ ਐ ਕਥਾ ਪੁਜਾਰੀ ਕਥਾ ਕਰਦਾ ਐ ਬੈਠਾ ਕਥਾ ਕਰਦਾ ਆ ਕੇ ਪਤਾ ਕੀ ਕਹਿੰਦਾ ਰਾਜਾ ਰਾਜੇ ਨੇ ਸਾਰੀ ਪਬਲਿਕ ਦੇ ਵਿੱਚ ਐ ਗੋਡੀ ਹੱਥ ਲਾ ਤੇ ਕਹਿੰਦੇ ਬ੍ਰਾਹਮਣ ਦੇਵਤਾ ਸਾਡਾ ਕੁੱਲ ਗੁਰੂ ਐ ਤੇ ਲੋਕੀ ਕੀ ਕਹਿੰਦੇ ਬੱਲੇ ਬੱਲੇ ਬੱਲੇ
ਇਹ ਬਾਬੇ ਨੂੰ ਤੇ ਰਾਜਾ ਵੀ ਮੱਥਾ ਟੇਕਦਾ ਤੇ ਲੋਕ ਕਿਹਦੇ ਨਾਲ ਜੁੜਨਗੇ ਫਿਰ ਬਈ ਬਾਬੇ ਨਾਲ ਜੁੜਨਗੇ ਨਾ ਅੱਛਾ ਬਾਬੇ ਨੇ ਪਤਾ ਕੀ ਕਹਿਣਾ ਜਿਹੜਾ ਸਟੇਜ ਤੇ ਬੋਲਦਾ ਉਹਨੇ ਕਹਿਣਾ ਰਾਜੇ ਤੇ ਨੇਕ ਲੰਕ ਹੁੰਦੇ ਨੇ ਨੇਕ ਲੰਕ ਪਿਛਲੇ ਜਨਮਾਂ ਚ ਤਪ ਕਰਦੇ ਨੇ ਤਾਂ ਰਾਜ ਮਿਲਿਆ ਤਪੋ ਰਾਜ ਰਾਜੋ ਨਰਕ ਕਹਿੰਦੇ ਨੇ ਨਾ ਤਪ ਕਰੇ ਤਾਂ ਰਾਜ ਮਿਲਦਾ ਹੁਣ ਆਮ ਬੰਦਿਆਂ ਦੇ ਦਿਮਾਗ ਤੇ ਕੀ ਭਾਰ ਪਾਤਾ ਵੀ ਅਸੀਂ ਪਿਛਲੇ ਜਨਮਾਂ ਚ ਤਪ ਨੀ ਕਰਿਆ ਤਾਂ ਹੀ ਰਾਜ ਨੀ ਹੁਣ ਆਪਾਂ ਕੀ ਸੋਚਦੇ ਜਿੰਨੇ ਰਾਜੇ ਨੇ ਇਹਨਾਂ ਨੇ ਪਿਛਲੇ ਜਨਮਾਂ ਚ ਤਪ ਕਰਿਆ ਹੋਊ ਸਾਡੇ ਮੁੰਡੇ ਕਹਿੰਦੇ ਨੇ ਫਿਰ ਸਾਡੇ ਤੇ ਰਾਜ ਹੋਣਾ ਹੀ ਨੀ ਅਗਲੇ ਮੁੱਖ ਮੰਤਰੀਆਂ ਦੀਆਂ ਜਿਹੜੀਆਂ ਔਲਾਦਾਂ ਨੇ ਨਾ ਵੱਡੇ ਵੱਡੇ ਲੀਡਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਤੇ ਜਦੋਂ ਪੋਤੇ ਨੂੰ ਐਂ ਖੜਾਉਂਦੀਆਂ ਨੇ ਮਾਈਆਂ ਮੇਰਾ ਪੁੱਤ MLA ਬਣੂ ਮੇਰਾ ਪੁੱਤ ਮੁੱਖ ਮੰਤਰੀ ਬਣੂ ਉਹ ਤੇ ਐਂ ਪਾਲੇ ਆ ਬੱਚੇ ਸਾਡੇ ਵਾਲੇ ਕੀ ਕਹਿਣਗੇ ਸਾਡੇ ਬੱਚੇ ਨੂੰ ਨਾਲੇ 20 ਸਾਲ ਦਾ ਹੋ ਗਿਆ ਚੰਗਾ ਭਲਾ
ਤੇਰਾ ਨੀ ਕੁਛ ਬਣ ਸਕਦਾ ਤੂੰ ਕੁਛ ਨੀ ਕਰ ਸਕਦਾ
ਤੇਰਾ ਕੱਖ ਨੀ ਬਣ ਸਕਦਾ ਤੂੰ ਲਿਖ ਕੇ ਲੈ ਲੈ ਤੂੰ ਨੀ ਕੁਝ ਕਰ ਸਕਦਾ ਜ਼ਿੰਦਗੀ ਚ ਉਹ ਵਿਚਾਰੇ ਨੇ ਜੋ ਕਰਨਾ ਵੀ ਹੁੰਦਾ ਉਹ ਵੀ ਨੀ ਕਰ ਸਕਦਾ ਉਹਨੂੰ ਲੱਗਦਾ ਸੱਚੀ ਮੈਂ ਇਹ ਜਿਹੀ ਮੈਂ ਤੇ ਸੱਚੀ ਨਿਕੰਮਾ ਇੰਨਾ ਨਿਕੰਮਾ 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 ਕਹਿ ਕੇ ਉਹਨੂੰ ਜਮਾਂ ਹੀ ਜ਼ੀਰੋ ਕਰ ਦਿੰਦੇ ਹਾਂ ਅਸੀਂ ਅਗਲੇ ਦੇ ਬੱਚਿਆਂ ਦੇ ਦਿਮਾਗ ਵਿੱਚ ਬਚਪਨ ਤੋਂ ਇਹ ਭਰ ਕੇ ਬੈਠੇ ਹੈ ਮੇਰਾ ਮੁੱਖ ਮੰਤਰੀ ਬਣੂ ਦਾਦਾ ਵੀ ਬਣਿਆ ਪੁੱਤ ਵੀ ਬਣਿਆ ਆਪ ਵੀ ਬਣਿਆ ਗਾਂ ਬੱਚੇ ਵੀ ਬਣ ਰਹੇ ਨੇ ਲੀਡਰੀਆਂ ਜੱਦੀ ਪੁਸ਼ਤੀ ਚੱਲ ਰਹੀਆਂ ਕਿਉਂ ਕਿਉਂਕਿ ਉਹਨਾਂ ਦੇ ਦਿਮਾਗ ਚ ਅਸੀਂ ਕਰ ਲੈਣਾ ਹੈ ਤੇ ਆਪਣੇ ਦਿਮਾਗ ਚ ਕੀ ਹੈ ਅਸੀਂ ਤੇ ਨਹੀਂ ਯਾਰ ਜਿੱਤ ਸਕਦੇ ਅਸੀਂ ਤੇ ਨਹੀਂ ਕਰ ਸਕਦੇ ਨਾ ਨਾ ਅਗਲਾ ਸਰਪੰਚੀ ਚ ਨਹੀਂ ਖੜਦਾ ਉਹਨੂੰ ਨਾਲ ਵਾਲੇ ਕਹਿਣ ਬੰਦੇ ਦਾ ਹੀ ਕੌਨਫੀਡੈਂਸ ਹੀ ਬਣਦਾ ਯਾਰ ਇਹਦੇ ਸਾਹਮਣੇ ਮੈਂ ਤੇ ਨਹੀਂ ਜਿੱਤ ਸਕਦਾ ਪਰ ਕਈ ਪੰਗਾ ਲੈ ਲੈਂਦੇ ਐ ਐਤਕੀ ਹਾਰ ਗਿਆ ਅਗਲੀ ਵਾਰੀ ਫੇਰ ਖੜ ਜਾਂਦਾ ਅਗਲੀ ਵਾਰੀ ਜਿੱਤ ਜਾਂਦਾ ਜਦੋਂ ਇਹੋ ਜਿਹੇ ਬੰਦੇ ਉੱਪਰ ਆਉਂਦੇ ਐ ਫਿਰ ਕਹਿਣਗੇ ਪਿੰਡ ਚ ਫੁੱਟ ਪੈ ਗਈ 25 ਸਾਲ ਦਾ ਇੱਕ ਸਰਪੰਚ ਸੀ ਹੁਣ ਦੂਜਾ ਆ ਗਿਆ ਹੁਣ ਕਹਿਣਗੇ ਜੀ ਆ ਪਾਰਟੀ ਬਣ ਗਈ ਫੁੱਟ ਪੈ ਗਈ ਫੁੱਟ ਨੀ ਪੈ ਗਈ ਹੁਣ ਦੂਜੇ ਆ ਰਹੇ ਨੇ ਆਖੋ ਸਤਨਾਮ ਅੱਜ ਜਿਵੇਂ ਸਾਡੇ ਵਾਲੇ ਅੱਜ ਕੱਲ ਨੀ ਕਹਿੰਦੇ ਸੁਣੋ ਜਿਹੜੇ ਬੰਦੇ ਤੇ ਗੱਲ ਕਰਦੇ ਹੁੰਦੇ ਸੀ ਗੁਰਮਤ ਦੀ ਗੁਰਬਾਣੀ ਦੀ ਪੁਆਇੰਟ ਆਫ ਵਿਊ ਉਹਨਾਂ ਦਾ ਗੁਰਬਾਣੀ ਨੂੰ ਸਮਝਦੇ ਸੀ ਪ੍ਰੈਕਟੀਕਲ ਸੋਚਦੇ ਸੀ ਉਹ ਬੰਦੇ ਸੀ 5% ਤੇ ਕਰਾਮਾਤਾਂ ਨੂੰ ਮੰਨਣ ਵਾਲੇ ਕਿੰਨੇ ਸੀ 95 ਇੱਕ ਪਾਸੇ 5 ਇੱਕ ਪਾਸੇ 95 ਐ ਲੱਗਦਾ ਸੀ ਵੀ ਇੱਕ ਬੰਦੇ ਦਾ ਹੀ ਰਾਜ ਹੈ ਬਸ ਆਹੀ ਗੱਲਾਂ ਚੱਲਦੀਆਂ ਹੁਣ ਪਤਾ ਕੀ ਹੋਇਆ ਆ 5 ਵਾਲੇ ਹੌਲੀ 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 30-40 ਤੇ ਆ ਗਏ ਐ ਆ ਗਏ ਤੇ ਜਿਹੜੇ ਉਹ ਨੇ ਉਹ ਥੱਲੇ ਨੂੰ ਆ ਗਏ ਹੁਣ ਪਤਾ ਕੀ ਲੱਗਦਾ ਦੁਫਾੜ ਹੋ ਗਈ ਫੁੱਟ ਪੈ ਗਈ ਫੁੱਟ ਤੇ ਤੈਨੂੰ ਆਪੇ ਹੀ ਲੱਗਣੀ ਹੈ ਅੱਗੇ ਤੁਹਾਡਾ ਇਕੱਲਿਆਂ ਦਾ ਰਾਜ ਸੀ ਹੁਣ ਦੂਜਾ ਧੜਾ ਖੜਾ ਹੋ ਰਿਹਾ ਬਰਾਬਰ ਹੁਣ ਦੂਜੇ ਬੰਦੇ ਵੀ ਪੈਦਾ ਹੋ ਗਏ ਪ੍ਰੈਕਟੀਕਲ ਸੋਚਣ ਵਾਲੇ ਹੁਣ ਤੇ ਆਪੇ ਹੀ ਫੁੱਟ ਲੱਗਣੀ ਹੈ ਤੈਨੂੰ ਵੀ ਫੁੱਟ ਪੈ ਗਈ ਜੀ ਦੁਫਾੜ ਹੋ ਗਈ ਐਂ ਲੱਗੂ ਫਿਰ ਅੱਗੇ ਇੱਕ ਹੀ ਸੀ ਹੁਣ ਦੂਜੇ ਬੰਦੇ ਵੀ ਆ ਰਹੇ ਆ ਸਾਹਮਣੇ ਜਿਹੜੇ ਹੌਲੀ ਹੌਲੀ ਨਾ ਉਹ ਰੇਸ਼ੋ 5 ਤੋਂ ਹੌਲੀ 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 ਐਂ ਵੱਧ ਰਹੀ ਹੈ ਲਗਾਤਾਰ ਵੱਧ ਰਹੀ ਹੈ ਘਰ ਦੇ ਹਰੇਕ ਘਰ ਚ ਪੈਦਾ ਹੋ ਰਿਹਾ 5 ਜੀ ਹੈ ਇੱਕ ਹੈਗਾ ਜਿਹੜਾ ਐਂ ਸੋਚਦਾ 4 ਹੈ ਇੱਕ ਹੈਗਾ ਇਹ ਜਿਹਾ ਲੱਗ ਗਏ ਸੋਚਣ ਵਿਚਾਰਨ ਲੱਗ ਗਏ ਪਿੰਡਾਂ ਦੇ ਵਿੱਚ 10 ਘਰ ਹੈ 2 ਹੈਗੇ ਜਿਹੜੇ ਐਂ ਸੋਚਣ ਲੱਗ ਗਏ ਅੱਗੇ ਅੱਗੇ ਵਧਣਗੇ ਜਿਹੜੇ ਐ ਸੋਚਦੇ ਐ ਹੁਣ ਧਿਆਨ ਨਾਲ ਮੇਰੀ ਗੱਲ ਫੇਰ ਉੱਥੇ ਲੈ ਕੇ ਆਓ ਉਹ ਕਹਿੰਦਾ ਹੈ ਜਿਹੜਾ ਕਥਾ ਕਰਦਾ ਹੈ ਉਹ ਕਹਿੰਦਾ ਰਾਜੇ ਨੇਕ ਲੰਕ ਹੁੰਦੇ ਨੇ ਇਹ ਕਹਿੰਦਾ ਤੇ ਰਾਜੇ ਨੇ ਉਹਨੂੰ ਮੱਥਾ ਟੇਕਦਾ ਕਹਿੰਦਾ ਮੇਰਾ ਕੁੱਲ ਗੁਰੂ ਹੈ ਇਹ ਦੇਵਤਾ ਹੈ ਇਹ ਤੇ ਦੇਵਤਾ ਹੈ ਜੀ ਇਹ ਤੇ ਦੇਵਤਾ ਹੈ ਹੁਣ ਸੁਣੋ ਰਾਜੇ ਨੇ ਉਹਨੂੰ ਦੇਵਤਾ ਬਣਾਤਾ ਸਰਟੀਫਿਕੇਟ ਦੇਤਾ ਤੇ ਪੁਜਾਰੀ ਨੇ ਰਾਜੇ ਨੂੰ ਸਰਟੀਫਿਕੇਟ ਦੇਤਾ ਵੀ ਇਹ ਦੇਵਤਾ ਹੈ ਮੈਂ ਤੈਨੂੰ ਦੇਵਤਾ ਬਣਾ ਦੂੰ ਤੂੰ ਮੈਨੂੰ ਦੇਵਤਾ ਬਣਾ ਦੀ ਇੱਕ ਦੂਜੇ ਨੂੰ ਅਵਾਰਡ ਦੇਤੇ ਤੇ ਬੁੱਧੂ ਕੌਣ ਬਣੇ ਗੱਜ ਕੇ ਜਨਤਾ ਮੈਂ ਤੈਨੂੰ ਜਥੇਦਾਰ ਬਣਾ ਦੂੰ ਤੂੰ ਮੈਨੂੰ ਫਕਰੇ ਕੌਮ ਦਾ ਅਵਾਰਡ ਦੇ ਦੀ ਅਕਾਲ ਤਖ਼ਤ ਤੇ ਸੱਦ ਕੇ ਜਥੇਦਾਰ ਕਿਹਨੂੰ ਬਣਾਇਆ ਮੈਂ ਹੀ ਬਣਾਇਆ ਮੈਂ ਤੈਨੂੰ ਜਥੇਦਾਰ ਬਣਾ ਦੂੰ ਤੂੰ ਮੈਨੂੰ ਫਕਰੇ ਕੌਮ ਬਣਾ ਦੀ ਆਪਾਂ ਦੋਨੇ ਇੱਕ ਦੂਜੇ ਨੂੰ ਅਵਾਰਡ ਆਪ ਹੀ ਦੇ ਦਾਂਗੇ ਮੈਂ ਤੈਨੂੰ ਜਥੇਦਾਰੀ ਦੇ ਦੀ ਤੂੰ ਮੈਨੂੰ ਅਵਾਰਡ ਦੇ ਦੀ ਤੇ ਬੁੱਧੂ ਕੌਣ ਬਣਿਆ ਇਹ ਪਾਲਿਸੀ ਸੇਮ ਹੀ ਚੱਲਦੀ ਹੈ ਜਿਹੜੀ ਪੁਰਾਣੀ ਪਾਲਿਸੀ ਹੈ ਉਹੀ ਅੱਜ ਚੱਲਦੀ। ਹੁਣ ਵੀ ਏਦਾਂ ਹੀ ਕਰਦੇ ਆ ਭਾਈ, ਇੱਕ ਦੂਜੇ ਨੂੰ ਸਰਟੀਫਿਕੇਟ ਦੇ ਰਹੇ ਆ। ਕਮਲੇ ਲੋਕ ਹੋ ਗਏ, ਫਿਰ ਕਰਨਾ ਕਮਲੇ ਉਹਨਾਂ ਨੂੰ ਕਰਨਾ। ਹੁਣ ਮੇਰੀ ਧਿਆਨ ਨਾਲ ਸੁਣਿਓ, ਏਦਾਂ ਦੀਵਾਨ ਲੱਗਦਾ ਆਪਾਂ ਜਿੰਨੇ ਤੁਸੀਂ ਬੰਦੇ ਬੈਠੇ ਹੋ, ਤੁਸੀਂ ਜਵਾਨਾਂ ਦੇ ਭੋਗਾਂ ਤੇ ਗਏ ਹੋ ਕਿ ਨਹੀਂ ਗਏ? ਗੱਜ ਗੱਜ ਐਕਸੀਡੈਂਟ ਚ ਮਰਿਆਂ ਦੇ ਭੋਗਾਂ ਤੇ ਗਏ ਹੋ ਕਿ ਨਹੀਂ ਗਏ? ਥੋੜਾ ਜਿਹਾ ਗੱਜ ਕੇ ਕਹੋ ਗਏ ਹੋ। ਅੱਛਾ, ਭੋਗ ਪਿਆ, ਬੰਦਾ ਮਰਿਆ ਐਕਸੀਡੈਂਟ ਚ, ਐਕਸੀਡੈਂਟ ਚ ਮਰਿਆ, ਟ੍ਰੈਫਿਕ ਦਾ ਕੋਈ ਰੂਲ ਨਹੀਂ, ਪ੍ਰੋਪਰ ਚੈੱਕ ਨਹੀਂ ਹੁੰਦਾ, ਲਾਇਸੈਂਸ ਮਿਲਣ ਵੇਲੇ ਕੋਈ ਚੈੱਕ ਨਹੀਂ ਹੁੰਦਾ, ਲਾਇਸੈਂਸ ਮਿਲ ਜਾਂਦਾ ਹੈ, ਗੌਰ ਸਾਡੇ ਇੰਡੀਆ ਚ ਹੈ ਨਹੀਂ, ਬੰਦਾ ਐਕਸੀਡੈਂਟ ਚ ਮਰਿਆ, ਭੋਗ ਪੈ ਰਿਹਾ, ਮੇਰੇ ਵਰਗਾ ਬੰਦਾ ਕਰਦਾ ਕਥਾ, ਲਓ ਭਾਈ ਲਿਖੀ ਹੈ ਕਰਤਾਰ ਦੀ ਕੌਣ ਮੇਟ ਸਕਦਾ, ਮੇਰੇ ਵਰਗਾ ਬੰਦਾ ਕਥਾ ਕਰ ਰਿਹਾ, ਇੱਕ ਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇੱਕ ਨਾ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇੱਕ ਨਾ ਦੇ ਘਰ ਇੱਕ ਉਹ ਪੀ ਜਾਏ ਮਰ ਵਜੀਦਾ, ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਹੁਣ ਸਾਰੇ ਬੰਦਿਆਂ ਦੇ ਦਿਮਾਗ ਚ ਭਾਤਾ, ਰੱਬ ਨੇ ਲਿਖਿਆ ਰੱਬ ਲੈ ਗਿਆ, ਤੇ ਆਮ ਲੋਕ ਪਤਾ ਕੀ ਕਹਿਣਗੇ, ਗੁੱਸਾ ਚੜਿਆ ਅੰਦਰ, ਪਰੇਸ਼ਾਨ ਹੈ, ਮਾਂ ਵੀ ਦੁਖੀ ਹੈ, ਪਿਓ ਵੀ ਦੁਖੀ ਹੈ, ਰਿਸ਼ਤੇਦਾਰ ਦੁਖੀ ਨੇ, ਸਾਡਾ ਮੁੰਡਾ ਮਰ ਗਿਆ ਨੌਜਵਾਨ, ਤੇ ਗੁੱਸਾ ਬਹੁਤ ਹੈ, ਪਿੰਡ ਚ ਗੁੱਸਾ ਹੈ, ਇਲਾਕੇ ਚ ਗੁੱਸਾ ਹੈ, ਪਰ ਜਦੋਂ ਕਹਿਤਾ ਰੱਬ ਨੇ ਕੀਤੀ, ਅਗਲਾ ਕਹਿੰਦਾ ਰੱਬ ਦੀ ਫੜ ਦੋ ਪੂਛ, ਹੁਣ ਅਗਲਾ ਕਹਿੰਦਾ ਠੀਕ ਹੈ ਪਰ ਰੱਬ ਲੈ ਗਿਆ, ਹੁਣ ਚੁੱਪ ਕਰ ਜਾਓ। ਸੁਣੋ ਹੁਣ ਮੇਰੀ ਗੱਲ, ਨੁਕਤਾ ਸੁਣਿਓ ਧਿਆਨ ਨਾਲ, ਮਰਿਆ ਕਿਹਦੇ ਕਰਕੇ ਸੀ? ਮਾੜੇ ਸਿਸਟਮ ਕਰਕੇ, ਬੋਲੋ, ਮਰਿਆ ਕਿਹਦੇ ਕਰਕੇ ਸੀ? ਸਿਸਟਮ ਕਰਕੇ, ਤੇ ਸਿਸਟਮ ਕਿਹਨੇ ਬਣਾਉਣਾ ਸੀ? ਸਰਕਾਰ ਨੇ, ਸਰਕਾਰ ਨੇ। ਹੁਣ ਬੈਕ ਆਓ, ਗੁੱਸਾ ਕਿਹਦੇ ਤੇ ਚੜਨਾ ਚਾਹੀਦਾ ਸੀ? ਬੋਲੋ ਯਾਰ, ਮਾੜੇ ਸਿਸਟਮ ਤੇ, ਮਤਲਬ ਗੁੱਸਾ ਸਿਸਟਮ ਸਰਕਾਰ ਨੇ ਬਣਾਉਣਾ, ਕਿਹਦੇ ਤੇ ਗੁੱਸਾ ਚੜਨਾ ਚਾਹੀਦਾ ਸੀ? ਭੋਗ ਤੇ, ਸਰਕਾਰ ਤੇ। ਗੱਜ ਕੇ ਕਿਹਦੇ ਤੇ ਗੁੱਸਾ ਚੜਨਾ ਚਾਹੀਦਾ ਸੀ? ਸਰਕਾਰ ਤੇ ਨਾ, ਤੇ ਕਹਿਤਾ ਰੱਬ, ਗੁੱਸਾ ਠੰਡਾ ਕਰਤਾ, ਤੇ ਮੇਰੇ ਵਰਗੇ ਧਰਮੀਆਂ ਨੇ ਫਾਇਦਾ ਕਿਹਦਾ ਕੀਤਾ? ਰੱਬ ਤੇ ਦੋਸ਼ ਲਾਤਾ, ਫਾਇਦਾ ਕਿਹਦਾ ਹੋ ਗਿਆ ਭਲਾ? ਸਾਡੇ ਬਾਰੇ ਵਰਗੇ ਰੱਬ ਦੇ ਵਲੰਟੀਅਰ ਹੋਏ ਕੇ ਸਰਕਾਰ ਦੇ, ਫਾਇਦਾ ਕਿਹਦਾ ਕਰਦੇ ਆ? ਸਰਕਾਰ ਦਾ। ਤਾਂ ਹੀ ਤੇ ਧਰਮ ਦੀ ਲੋੜ ਹੈ ਕਹਿੰਦੇ, ਧਰਮ ਰਹੂਗਾ ਤੇ ਰੱਬ ਰਹੂਗਾ, ਰੱਬ ਰਹੂਗਾ ਤੇ ਅਸੀਂ ਬਚ ਜਾਂਗੇ। ਸਾਰਾ ਦੋਸ਼ ਰੱਬ ਤੇ ਥੋਕੋ, ਜਿੰਨਾ ਮਾੜਾ ਹੁੰਦਾ, ਜਿੰਨਾ ਗਲਤ ਹੁੰਦਾ, ਜਿੰਨੇ ਐਕਸੀਡੈਂਟ ਹੁੰਦੇ ਆ, ਰੱਬ ਤੇ ਮੜ ਦਿਓ ਸਾਰਾ ਕੁਛ, ਉਹ ਕਰਦਾ। ਜਦੋਂ ਉਹਦਾ ਨਾਂ ਆ ਜਾਂਦਾ, ਅਗਲਾ ਚੁੱਪ ਹੀ ਕਰ ਜਾਂਦਾ ਵੀ ਉਹਨੂੰ ਕਿਹੜਾ ਕੁਛ ਕਵੇ, ਹੁਣ ਹੋਵੇ ਸਾਹਮਣੇ ਤੇ ਪੁੱਛੀਏ। ਜਦੋਂ ਰੱਬ ਤੇ ਆ ਗਈ ਗੱਲ ਤੇ ਬੰਦਾ ਚੁੱਪ ਕਰ ਜਾਂਦਾ। ਤੇ ਮੇਰੇ ਵਰਗੇ ਬੰਦੇ ਧਰਮੀ ਬੰਦਿਆਂ ਨੇ, ਸਾਡੇ ਵਰਗੇ ਕਥਾ ਵਾਚਕਾਂ ਨੇ, ਸਾਡੇ ਵਰਗਿਆਂ ਨੇ ਕਮੀਨਗੀਆਂ ਕੀਤੀਆਂ, ਇਹਨਾਂ ਨੇ ਸਹੀ ਗੱਲ ਨਹੀਂ ਦੱਸੀ। ਕੁਦਰਤ ਦਾ ਨਿਯਮ ਕੰਮ ਕਰਦਾ, ਦਿਮਾਗ ਤੈਂ ਚਲਾਉਣਾ, ਸਿਸਟਮ ਤੁਹਾਡਾ ਹੈ। ਇਹ ਜਿੰਨੇ ਐਕਸੀਡੈਂਟ ਹੋਏ ਹੈ, ਇਹ ਮਾੜੇ ਸਿਸਟਮ ਕਰਕੇ ਹੋਏ ਹੈ। ਤੇ ਸੋਚ ਕੇ ਵੇਖੋ, ਅੱਜ ਤੱਕ ਪੰਜਾਬ ਦੇ ਵਿੱਚ ਹੀ ਲੱਖਾਂ ਭੋਗ ਮਰਿਆਂ ਦੇ, ਐਕਸੀਡੈਂਟਾਂ ਦੇ ਪਏ ਹੈ ਕਿ ਨਹੀਂ ਪਏ? ਬੋਲੋ ਗੱਜ ਕੇ। ਤੇ ਜੇ ਹਰੇਕ ਭੋਗ ਤੇ ਮੇਰੇ ਵਰਗਾ ਪ੍ਰਚਾਰਕ ਕਥਾ ਵਾਚਕ ਇਹ ਕਵੇ ਮਾੜਾ ਸਿਸਟਮ ਹੈ, ਮਾੜੇ ਸਿਸਟਮ ਦੀ ਭੇਟ ਚੜ ਗਿਆ, ਤੇ ਗੁੱਸਾ ਸਿਸਟਮ ਤੇ ਚੜੂ, ਲੱਖਾਂ ਭੋਗ ਪਏ ਆ ਹਰੇਕ ਭੋਗ ਤੇ, ਰੱਬ ਨੂੰ ਛੱਡ ਕੇ ਮਾੜੇ ਸਿਸਟਮ ਦੀ ਗੱਲ ਹੋਵੇ, ਸਿਸਟਮ ਦੀ ਗੱਲ ਹੋਵੇ, ਸਿਸਟਮ ਦੀ ਗੱਲ ਹੋਵੇ, ਪਿਛਲੇ 100 ਸਾਲ ਤੋਂ ਹਰੇਕ ਭੋਗ ਤੇ ਮਾੜੇ ਸਿਸਟਮ ਦੀ ਗੱਲ ਹੁੰਦੀ, ਤੇ ਅੱਜ ਤੱਕ ਸਿਸਟਮ ਬਦਲਦਾ ਕਿ ਨਹੀਂ ਬਦਲਦਾ? ਗੱਜ ਕੇ, ਬਦਲਦਾ। ਤਾਂ ਨਹੀਂ ਬਦਲਿਆ ਕਿਉਂਕਿ ਗੱਲ ਰੱਬ ਦੀ ਕੀਤੀ ਜਾ ਰਹੀ ਹੈ, ਸਿਸਟਮ ਦੀ ਨਹੀਂ ਕੀਤੀ ਜਾ ਰਹੀ। ਬਦਲਣਾ ਢਾਂਚਾ ਹੈ, ਤੇ ਢਾਂਚਾ ਕਿੰਨੇ ਬਣਾਉਣਾ? ਵਧੀਆ ਸਰਕਾਰ ਨੇ, ਤੇ ਸਰਕਾਰ ਵਧੀਆ ਕੌਣ ਬਣਾਊ? ਆਪਾਂ। ਜਦੋਂ ਐ ਮਰਦਾ ਸੀ, ਅਸੀਂ ਕਹਿਣਾ ਸੀ ਯਾਰ ਸਾਡਾ ਕਸੂਰ ਹੈ, ਅਸੀਂ ਇਹੋ ਜਿਹਾ MLA ਕਿਉਂ ਨਹੀਂ ਬਣਾਇਆ ਜਿਹੜਾ ਸੜਕਾਂ ਵਧੀਆ ਬਣਾ ਕੇ ਐਂਗਲ ਲਾਵੇ? ਸਾਡੀ ਗਲਤੀ ਸੀ। ਰਾਜਨੀਤੀ ਨੂੰ ਬਰੀ ਹੋਣ ਵਾਸਤੇ ਕੋਈ ਹੋਰ ਚਾਹੀਦਾ ਜਿਹਦੇ ਤੇ ਦੋਸ਼ ਮੜਿਆ ਜਾ ਸਕੇ? ਰਾਜਨੀਤਿਕਾਂ ਨੂੰ ਕੋਈ ਚਾਹੀਦੀ ਹੈ ਚੀਜ਼ ਇਹ ਜੀ ਜਿਹਦੇ ਤੇ ਦੋਸ਼ ਮੜਤੇ ਅਦਾ ਜਾਵੇ, ਮੈਂ ਬਰੀ ਹੋ ਜਾ। ਰਾਜਨੀਤਿਕ ਬਰੀ ਹੋਣਾ ਚਾਹੁੰਦੇ ਹੈ, ਤੇ ਜਦੋਂ ਰੱਬ ਵਰਗੀ ਚੀਜ਼ ਹੋਵੇ ਉਹਦੇ ਤੇ ਮੜ ਦਿਓ। ਅਗਲਾ ਕਹਿੰਦਾ ਅਸੀਂ ਤੇ ਬਰੀ ਬਰੀ ਆ, ਸਾਡੇ ਵਰਗਿਆਂ ਨੇ ਅੱਜ ਤੱਕ ਫਾਇਦਾ ਕਿਹਦਾ ਕੀਤਾ? ਰਾਜਨੀਤਿਕਾਂ ਦਾ। ਪਰ ਸਾਡਾ ਬਾਬਾ ਥੋੜਾ ਇਦਾਂ ਕਰਦਾ ਸੀ, ਉਹਦੇ ਰਾਜੇ ਸ਼ੀ ਮੁਕੱਦਮ ਕੁੱਤੇ ਕਹਿੰਦਾ ਸੀ, ਉਹ ਤੇ ਗਲਤ ਨੂੰ ਗਲਤ ਕਹਿੰਦਾ ਸੀ। ਸਾਨੂੰ ਸਾਡੇ ਵਰਗਿਆਂ ਨੂੰ ਤੇ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਰੀ ਕੀ ਜਾਂਦੇ ਹਾਂ। ਬਹੁਤੇ ਕਥਾਵਾਚਕਾਂ ਨੂੰ ਪ੍ਰਚਾਰਕਾਂ ਨੂੰ ਇਹ ਪਤਾ ਨਹੀਂ ਵੀ ਮੇਰੇ ਪ੍ਰਚਾਰ ਦਾ ਸਮਾਜ ਤੇ ਫਾਇਦਾ ਹੈ ਕਿ ਨੁਕਸਾਨ ਹੈ। ਆਪ ਨੂੰ ਵੀ ਇੰਨਾ ਨਹੀਂ ਪਤਾ ਵੀ ਇਹਦਾ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ। ਅੱਜ ਤੱਕ ਸਾਡੇ ਵਰਗਿਆਂ ਨੇ ਇਹਨਾਂ ਇਹਨਾਂ ਚੀਜ਼ਾਂ ਦਾ, ਇਹਨਾਂ ਗੱਲਾਂ ਦਾ, ਇਹਨਾਂ ਨੂੰ ਪ੍ਰਮੋਟ ਕਰ ਕਰਕੇ ਇਹਨਾਂ ਚੀਜ਼ਾਂ ਦਾ ਫਾਇਦਾ ਕੀਤਾ। ਤੇ ਜੇ ਹਰ ਜਗ੍ਹਾ ਗੱਲ ਹੋ, ਹਰ ਥਾਂ ਤੇ ਗੱਲ ਹੋ ਵੀ ਭਾਈ ਇਹ ਸਿਸਟਮ ਨੂੰ ਆਪਾਂ ਬਦਲੀਏ, ਇਹ ਢਾਂਚੇ ਨੂੰ ਆਪਾਂ ਬਦਲੀਏ, ਇਹਨੂੰ ਠੀਕ ਅਸੀਂ ਕਰਾਂਗੇ, ਫਿਰ ਕਿਤੇ ਜਾ ਕੇ ਗੱਲ ਬਣੂ। ਇਹ ਢਾਂਚਾ, ਇਹ ਸਿਸਟਮ ਬਦਲਣਾ ਇੰਨਾ ਸੌਖਾ ਨਹੀਂ। ਇਹ ਬਦਲੂ ਤਾਂ ਜੇ ਬਦਲਣਾ ਚਾਹਵਾਂਗੇ। ਆ ਜਿਹੜਾ ਸਿਸਟਮ ਦੇ ਉੱਤੇ, ਢਾਂਚੇ ਦੇ ਉੱਤੇ ਗੁੱਸਾ ਚੜ੍ਹਨਾ ਚਾਹੀਦਾ ਸੀ ਨਾ, ਉਹ ਰਿਲੀਜ਼ ਨਾ ਹੋਵੇ। ਅੱਗ ਬਲਦੀ ਰਹਿਣੀ ਚਾਹੀਦੀ ਹੈ ਭਰਾਵੋ, ਉਹਦੇ ਤੇ ਪਾਣੀ ਪਾ ਦਿੰਦੇ ਆ ਸਾਡੇ ਵਰਗੇ। ਜੇ ਕਈ ਵਾਰੀ ਕਹੀਦਾ ਨਾ ਵੀ ਜਿੰਨਾ ਚਿਰ ਸਿਰੇ ਨੀ ਲੱਗਦਾ ਨਾ, ਬਾਲਟੀ ਭਰਦੀ ਨੀ ਪੂਰੀ, ਉਹਨਾਂ ਚਿਰ ਰੁੜਦਾ ਨੀ ਬਾਹਰ। ਕਈ ਚੀਜ਼ਾਂ ਤੇ ਗੁੱਸਾ ਚੜ੍ਹਨਾ ਚਾਹੀਦਾ, ਅੱਗ ਬਲਣੀ ਚਾਹੀਦੀ ਹੈ। ਅੱਗ ਕੋਲ ਬਲਾਸਟ ਉਹਨਾਂ ਚਿਰ ਨਹੀਂ ਹੋਣਾ ਜਿੰਨਾ ਚਿਰ ਅੱਗ ਅੱਗ ਮਾੜੀ ਜੀ ਮੱਗਦੀ ਹੈ ਸਾਡੇ ਅੰਦਰ, ਉੱਤੇ ਪਾਣੀ ਪਾ ਦਿੰਦੇ ਹੈ। ਮਾੜੀ ਜੀ ਮੱਗਦੀ ਹੈ, ਧਰਮ ਆ ਕੇ ਪਾਣੀ ਪਾ ਦਿੰਦਾ। ਰਾਜਨੀਤੀ ਤੇ ਮਾੜਾ ਜਿਹਾ ਗੁੱਸਾ ਚੜ੍ਹਦਾ, ਧਰਮ ਆ ਕੇ ਫਿਰ ਪਾਣੀ ਪਾ ਦਿੰਦਾ, ਫਿਰ ਗੁੱਸਾ ਚੜ੍ਹਦਾ ਫਿਰ ਪਾਣੀ ਪਾ ਦਿੰਦਾ। ਬਲਾਸਟ ਅੱਜ ਤੱਕ ਕਿਉਂ ਨਹੀਂ ਹੋਇਆ? ਸਾਰਾ ਢਾਂਚਾ ਬਦਲਿਆ ਕਿਉਂ ਨਹੀਂ? ਕਿਉਂਕਿ ਗੁੱਸਾ ਠੰਡਾ ਕਰ ਦਿੰਦੇ ਨੇ ਸਾਡਾ, ਗੁੱਸਾ ਹੀ ਠੰਡਾ ਕਰਤਾ। ਨਹੀਂ ਜੀ, ਇਹ ਤੇ ਰੱਬ ਹੀ ਕਰੀ ਜਾਂਦਾ, ਪਰਮਾਤਮਾ ਉਹੀ ਲਿਖਦਾ। ਭਾਈ ਮੈਨੂੰ, ਮੇਰੇ ਨਾਲ ਇੱਕ ਅੜੀ ਗਿਆ, ਮੈਂ ਖੜਾ, ਮੈਨੂੰ ਕਹਿੰਦਾ ਨਹੀਂ ਜੀ ਰੱਬ ਹੀ ਲਿਖਦਾ ਹੈ ਉਹ ਤੇ। ਮੈਂ ਕਿਹਾ ਕਿਵੇਂ? ਕਹਿੰਦਾ ਹੁਣ ਮੇਰੇ ਸਵਾਸ ਗਿਣ ਕੇ ਪਾਇਆ। ਮੈਂ ਕਿਹਾ ਕਿਵੇਂ? ਕਹਿੰਦਾ ਜਿੰਨੇ ਲਿਖੇ ਹੈ ਓਨੇ ਹੀ ਪਾਏ ਹੈ, ਜਿੰਨੇ ਸਾਹ ਦਿੱਤੇ ਹੈ। ਮੈਂ ਕਿਹਾ ਅੱਜ ਤੱਕ ਤੈਂ ਸੁਣਿਆ ਇਹ ਹੈ ਤਾਂ ਤੈਨੂੰ ਐ ਲੱਗੀ ਜਾਂਦਾ। ਕਹਿੰਦਾ ਨਹੀਂ, ਮੇਰੇ ਉਹਨੇ ਸਾਹ ਲਿਖ ਕੇ ਪਾਏ ਹੈ, ਹਟੇ ਹੀ ਨਾ। ਫਿਰ ਮੈਂ ਕਹਿ ਹੀ ਦਿੱਤਾ, ਮੈਂ ਕਿਹਾ ਸਾਹਿਬਜ਼ਾਦਿਆਂ ਦੇ ਵੀ ਰੱਬ ਨੇ ਇੰਨੇ ਪਾਏ ਸੀ। ਰੱਬ ਲਿਖਦਾ ਹੈ, ਵਜੀਦੇ ਨੂੰ ਕਿਉਂ ਗਾਲਾਂ ਕੱਢਦੇ ਹੋ ਤੁਸੀਂ? ਜੇ ਰੱਬ ਲਿਖ ਕੇ ਭੇਜਦਾ ਹੈ ਤੇ 7 ਤੇ 9 ਸਾਲ ਦੀ ਉਮਰ ਰੱਬ ਨੇ ਲਿਖੀ ਹੈ। ਗੁਰੂ ਗੋਬਿੰਦ ਸਿੰਘ ਵਰਗਾ ਪਰਿਵਾਰ, ਕਲਗੀਧਰ ਸੱਚੇ ਪਾਤਸ਼ਾਹ ਦੇ ਪੁੱਤ, ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ, ਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤੇ, ਤੇ ਜਿੱਦਣ ਤੇਰਾ ਰੱਬ ਲੱਗਿਆ ਲਿਖਣ, ਕਲਮ ਟੁੱਟ ਗਈ ਸੀ ਉਹਦੀ, 7 ਤੇ 9 ਸਾਲ ਹੀ ਲਿਖਦੀ ਉਮਰ, 70 ਤੇ 90 ਕਿਉਂ ਨੀ ਲਿਖੀ, 100 ਸਾਲ ਕਿਉਂ ਨੀ ਲਿਖੀ? ਫਿਰ ਠੰਡਾ ਜਿਹਾ ਹੋ ਕੇ ਤੁਰ ਗਿਆ ਮੇਰੇ ਕੋਲ। ਮੈਂ ਕਿਹਾ ਐ ਨਾ ਕਹਿ ਯਾਰ, ਵਜੀਦਾ ਦੋਸ਼ੀ ਹੈ, ਮਾੜਾ ਸਿਸਟਮ ਦੋਸ਼ੀ ਹੈ। ਤੇਰੇ ਵਰਗੇ ਬੰਦੇ ਆ, ਤੇਰੇ ਵਰਗੇ ਬੰਦਿਆਂ ਨੇ ਵਜੀਦਾ ਵੀ ਬਰੀ ਕਰਾ ਦੇਣਾ, ਤੁਹਾਡੇ ਵਰਗੇ ਬੰਦਿਆਂ ਨੇ ਔਰੰਗਜ਼ੇਬ ਵੀ ਬਰੀ ਕਰਾ ਦੇਣਾ। ਤੁਸੀਂ ਅੱਜ ਵੀ ਬਰੀ ਕਰਾ ਰਹੇ ਹੋ, ਤੁਹਾਡੀ ਵਰਗੀ ਭੈੜੀ ਸੋਚ ਕਰਕੇ ਵਜੀਦਾ ਵੀ ਬਰੀ ਹੋ ਸਕਦਾ, ਤੁਸੀਂ ਔਰੰਗਜ਼ੇਬ ਵੀ ਬਰੀ ਕਰਾ ਦੇਣਾ। ਕਮਲਿਓ, ਗਲਤੀ ਕਰਨ ਲੱਗਿਆਂ ਆਹ ਸਟੇਟਮੈਂਟ ਦੇ ਕੇ ਰੱਬ ਲਿਖਦਾ, ਫਿਰ ਰੱਬ ਨੂੰ ਅਗਲਿਆਂ ਨੇ ਲੱਭਣ ਲੱਗ ਜਾਣਾ, ਵਜੀਦਾ ਮਾਫ਼ ਹੋ ਜਾਣਾ। ਜੇ ਰੱਬ ਲਿਖਦਾ 7 ਤੇ 9 ਉਹਨੇ ਲਿਖੀ ਹੈ, ਵਜੀਦੇ ਨੂੰ ਕਿਉਂ ਗਾਲਾਂ ਕੱਢਦੇ ਹੋ ਤੁਸੀਂ? ਉਹ ਤੇ ਸਿਸਟਮ ਹੈ ਇੱਕ ਬਣਿਆ ਹੋਇਆ, ਚੱਲ ਰਿਹਾ, ਚੱਲਦਾ ਰਹਿਣਾ। ਲਿਖਣਾ ਤੇ ਤੈਂ ਸੀ, ਸਾਹਿਬਜ਼ਾਦੇ ਰੱਬ ਨੇ ਨੀ ਇੰਨੀ ਉਮਰ ਲਿਖੀ, ਮਾੜੇ ਸਿਸਟਮ ਦੀ ਭੇਂਟ ਚੜ੍ਹੇ ਹੈ। ਕਿਉਂ ਬਈ? ਰੱਬ ਲੈ ਗਿਆ ਕਿ ਮਾੜੇ ਸਿਸਟਮ ਦੀ ਭੇਂਟ ਚੜ੍ਹੇ ਹੈ? ਬੋਲੋ, ਮਾੜੇ ਸਿਸਟਮ ਦੀ ਭੇਂਟ ਚੜ੍ਹੇ ਹੈ, ਮਾੜੇ ਸਿਸਟਮ ਦੀ ਭੇਂਟ ਚੜ੍ਹੇ ਹੈ। ਬੰਦਾ ਸਿੰਘ ਬਹਾਦਰ ਨੂੰ ਗੁੱਸਾ ਰੱਬ ਤੇ ਨਹੀਂ ਆਇਆ, ਕਿਹਦੇ ਤੇ ਆਇਆ ਸੀ? ਬੜਾ ਗੱਜ ਕੇ ਯਾਰ, ਮਾੜੇ ਸਿਸਟਮ ਤੇ ਠੀਕ ਉਹਨੇ ਕੀ ਕੀਤਾ ਸੀ? ਬੋਲੋ, ਸਿਸਟਮ ਠੀਕ ਕੀਤਾ, ਕੀਤਾ ਸੀ ਕੇ ਨਹੀਂ? ਰਾਜ ਲਿਆਇਆ ਸੀ ਕੇ ਨਹੀਂ? ਸਰਹੰਦ ਦੀ ਇੱਟ ਨੱਟ ਖੜਕਾਈ ਸੀ ਕੇ ਨਹੀਂ? ਢਾਂਚਾ ਠੀਕ ਕੀਤਾ ਸੀ ਕੇ ਨਹੀਂ? ਉਹਨੂੰ ਪਤਾ ਸੀ ਇੱਥੇ ਕੀਤਾ, ਇਹਨਾਂ ਨੇ ਕੀਤਾ, ਸਾਹਿਬਜ਼ਾਦਿਆਂ ਨੂੰ ਇਹਨਾਂ ਨੇ ਸ਼ਹੀਦ ਕੀਤਾ। ਰਿਲੀਜ਼ ਨਹੀਂ ਹੋਇਆ, ਉਹਦਾ ਗੁੱਸਾ ਅੰਦਰ ਸੀ, ਸਿੱਧਾ ਕਰਤਾ ਆ ਕੇ ਸਾਰਾ ਕੁਝ ਘੜੀਸੇ ਫੜ ਕੇ, ਵਜੀਦੇ ਵਰਗੇ ਪਾ ਕੇ ਘੋੜਿਆਂ ਢੀਸਣੇ ਪਏ। ਉਦੋਂ ਸਮਾਂ ਡੈਮੋਕ੍ਰੇਸੀ ਦਾ ਨਹੀਂ ਸੀ, ਉਦੋਂ ਡਿਕਟੇਟਰਸ਼ਿਪ ਦਾ ਸੀ। ਅੱਜ ਵਰਗਾ ਸਮਾਂ ਕਰਦਾ ਫਸਾਉਂਦਾ ਜਾ ਕੇ ਕਚਹਿਰੀਆਂ ਚ ਸਬੂਤ ਪੇਸ਼ ਕਰਦਾ, ਫਸਾਓ ਇਹਨਾਂ ਨੂੰ, ਗਲਤੀ ਕੀਤੀ ਹੈ ਇਹਨਾਂ ਨੇ। ਅੱਜ ਦਾ ਸਮਾਂ ਹੁੰਦਾ ਅੱਜ ਆਵਾਜ਼ ਉਠਾਉਂਦਾ, ਅਗਲੇ ਨੂੰ ਗੁੱਸਾ ਚੜਿਆ ਰੱਬ ਤੇ ਨਹੀਂ ਮਾੜੇ ਸਿਸਟਮ ਤੇ। ਜਦੋਂ ਕਲਗੀਆਂ ਵਾਲੇ ਨੇ ਦੱਸਿਆ ਹੋਣਾ, ਜਦੋਂ ਸਿੰਘਾਂ ਨੇ ਦੱਸਿਆ ਹੋਣਾ ਗੋਦਾਵਰੀ ਦੇ ਕੰਢੇ ਤੇ ਬਹਿ ਕੇ, ਬਾਬਾ ਬਾਸਾਧ ਬਣ ਕੇ ਬੈਠਾ, ਆ ਕੁਝ ਕੀਤਾ ਉਹਨੇ, ਆ ਹੋਇਆ ਆ ਹੋਇਆ ਆ ਹੋਇਆ, ਦੌਲੇ ਫਰਕੇ ਹੋਣਗੇ ਸੂਰਮੇ ਦੇ। ਕਹਿੰਦਾ ਹੋਣਾ ਵੀ ਯਾਰ ਕਰੀਏ ਗੱਲ ਇਹਨਾਂ ਨਾਲ, ਇਹੋ ਜਿਹਾ ਸਿਸਟਮ ਉਹ ਢਾਂਚੇ ਤੇ ਚੋਟ ਕੀਤੀ ਆ ਕੇ ਮੁੜ ਕੇ ਕਿਸੇ ਕਿਤੇ ਇੱਕ ਤੇ ਫਤਿਹ ਸਿੰਘ ਨੀਹਾਂ ਚ ਚਿਣਿਆ ਗਿਆ, ਮੁੜ ਕੇ ਕੋਈ ਫਤਿਹ ਸਿੰਘ ਨਾ ਨੀਹਾਂ ਚ, ਇੱਕ ਜੋਰਾਵਰ ਤੇ ਨੀਹਾਂ ਚ ਚਿਣਿਆ ਗਿਆ, ਮੁੜ ਕੇ ਕੋਈ ਜੋਰਾਵਰ ਨੀਹਾਂ ਚ ਨਾ ਚਿਣਿਆ ਜਾਵੇ। ਇੱਕ ਦਾਦੀ ਤੇ ਬੁਰਜ ਤੋਂ ਸਿੱਟ ਦਿੱਤੀ ਗਈ ਹੈ, ਕਿਤੇ ਮੁੜ ਕੇ ਮਾਂ ਗੁਜਰੀ ਵਰਗੀ ਨਾਲ ਇਹ ਜੀ ਕਿਸੇ ਹੋਰ ਨਾਲ ਨਾ। ਤੇ ਬੰਦਾ ਸਿੰਘ ਬਹਾਦਰ ਨੇ ਢਾਂਚਾ ਬਦਲਣ ਦੀ ਗੱਲ ਕੀਤੀ ਕਿ ਨਹੀਂ ਕੀਤੀ? ਉਹ ਕਹਿ ਦਿੰਦਾ ਲੇਖ ਨਾ ਮਿੱਟੀ ਹੇ ਸਕੀ, ਰੱਬ ਨੇ ਲਿਖਤਾ ਹੋਣਾ, ਬੱਚਿਆਂ ਦੇ ਲੇਖ ਇਹੋ ਜਿਹੇ ਲਿਖੇ ਹੋਣਗੇ। ਕਿਵੇਂ ਬਦਲ ਜਾਂਦਾ ਸਾਰਾ ਕੁਝ? ਉਹਨਾਂ ਨੂੰ ਪਤਾ ਹੈ ਬਦਲਣਾ ਸਾਨੂੰ ਆਪ ਹੀ ਪੈਣਾ। ਇਹ ਸਿਸਟਮ ਖਰਾਬ ਵੀ ਅਸੀਂ ਕਰਿਆ ਤੇ ਠੀਕ ਵੀ, ਗੱਜ ਕੇ ਠੀਕ ਵੀ ਅਸੀਂ ਕਰਾਂਗੇ, ਇਹ ਅਸੀਂ ਕਰਨਾ ਠੀਕ, ਸਾਨੂੰ ਕਰਨਾ ਪੈਣਾ, ਇਹ ਸਾਡੇ ਕੀਤਿਆਂ ਹੀ ਹੋਊ। ਇਹ ਜਿਹੜੇ ਕਿਸੇ ਤੇ ਦੋਸ਼ ਦੇਣ ਵਾਲੇ ਹੁੰਦੇ ਆ ਨਾ ਭਾਈ, ਇਹ ਕਦੇ ਬੰਦੇ ਦੁਨੀਆਂ ਦਾ ਭਲਾ ਨਹੀਂ ਕਰ ਸਕਦੇ। ਕਿਸੇ ਤੇ ਦੋਸ਼ ਤੁਸੀਂ ਰੱਬ ਤੇ ਵੀ ਨਹੀਂ ਦੇਣਾ। ਜਿੱਦੇ ਕਹੋਗੇ ਸਾਡਾ ਸਾਡੀ ਸੋਚ, ਅੱਜ ਅਸੀਂ ਕਹਿੰਦੇ ਮਾੜਾ ਢਾਂਚਾ, ਉਹ ਢਾਂਚਾ ਸਾਡਾ ਹੀ ਸਿਰਜਿਆ ਹੋਇਆ। ਪਰ ਆਹ ਗੱਲਾਂ ਨੋਟ ਕਰ ਲਓ ਤੇ ਪੱਕੀ ਬਾ ਲਓ ਗੱਲ ਦਿਮਾਗ ਦੇ ਵਿੱਚ। ਮਨਾ ਮੇਰਿਆ
ਜੈਸਾ ਬੀਜੇਗਾ ਵੱਡੇਗਾ, ਮਨਾ ਮੇਰਿਆ ਹਰ ਤੇਰੇ ਕਰਮਾਂ ਜੈਸਾ ਬੀਜੇਗਾ ਵੱਡੇਗਾ।
ਤੈਸਾ ਫਲ ਪਾਵੇਂਗਾ।
ਗੱਜ ਕੇ ਸਿੰਘ
ਜੈਸਾ ਬੀਜੇਗਾ ਮੇਰਿਆ ਫਲ
ਫੜੋ ਭੈਣੋ ਗੱਜ
ਜੈਸਾ ਬੀਜੇਗਾ
ਗੱਜ ਕੇ
ਜੈਸਾ ਬੀਜੇਗਾ
ਜੈਸਾ ਬੀਜਣਾ ਹੈ ਵੱਢਣਾ ਤੇ ਪੈਣਾ ਨਾ ਭੋਗਣਾ ਤੇ ਪੈਣਾ ਹੀ ਹੈ ਭਾਈ ਤਾਂ ਕਰਕੇ ਬੀਜਿਆ ਤੇ ਵੱਢਣਾ ਪੈ ਰਿਹਾ ਹੈ ਜੇ ਫਸਲ ਵਧੀਆ ਚਾਹੁੰਦਾ ਹੈ ਤੇ ਬੀਜ ਬਦਲ ਦਾਖਾਂ ਚਾਹੁੰਦਾ ਨਾ ਲੋ ਆ ਵੀ ਇੱਕ ਵਾਰੀ ਪੜ੍ਹੀ ਲੈਂਦੇ ਹਾਂ ਕਿੱਥੋਂ ਭਾਲਦਾ ਬਜੌਰੀ ਦਾਖਾਂ ਐ ਪੜੋ ਕਿੱਥੋਂ ਭਾਲਦਾ ਮੂਰਖਾ ਮੇਵੇ ਕਿੱਕਰਾਂ ਦੇ ਇੱਕ ਵਾਰੀ ਗੱਜ ਕੇ ਫਿਰ ਬੋਲਿਓ ਸੰਗਿਓ ਨਾ
ਕਿੱਥੋਂ ਪਾੜ We'll be right back.
ਸਮਾਜ ਏਡਾ ਭੈੜਾ ਕਿਉਂ ਹੈ? ਅੱਜ ਬੀਜ ਹੀ ਏਦਾਂ ਦਾ ਬੀਜਿਆ ਹੋਇਆ। ਸਾਡੇ ਆ ਕਾਲਾ ਗੋਰਾ, ਸਾਡੇ ਆ ਮੁੰਡਾ ਕੁੜੀ, ਲੜਕਾ ਲੜਕੀ ਦਾ ਫਰਕ, ਜਾਤ ਪਾਤ ਦਾ ਫਰਕ। ਜਿੰਨਾ ਚਿਰ ਤੁਸੀਂ ਭਰਾਵੋ ਮੇਰੇ ਹੋ, ਜਿਹੜੇ ਆ ਖਿਆਲ ਆ ਰਹੇ ਆ ਨਾ, ਆ ਖਿਆਲ ਵੀ ਆ ਕਾਲਾ ਹੈ, ਆ ਗੋਰਾ ਹੈ, ਆ ਉੱਚਾ ਹੈ, ਆ ਨੀਵਾਂ ਹੈ, ਆ ਛੋਟੀ ਜਾਤ ਦਾ ਵੱਡੀ, ਇਹ ਖਿਆਲ ਤਾਂ ਆਏ ਹੈ, ਇਹ ਜੋ ਪਾਇਆ ਗਿਆ ਬੀਜ ਹੈ ਦਿਮਾਗ ਚ ਵਾੜਿਆ ਉਹ ਮਾੜਾ ਹੈ। ਸੁਣੋ, ਜਦੋਂ ਐ ਗੁਰਬਾਣੀ ਨੂੰ ਸਮਝ ਕੇ ਬੀਜ ਬਦਲ ਗਿਆ, ਉਹਦੇ ਫਲ ਵੀ ਬਦਲ, ਉਹਦੇ ਤੁਹਾਨੂੰ ਮੁੰਡੇ ਕੁੜੀ ਚ ਫਰਕ ਰਹੇਗਾ। ਬੀਜ ਬਦਲ ਬਦਲਣਾ, ਬੀਜ ਪੈਣਾ। ਮੈਂ ਹੋਰ ਵੀ ਕਈ ਕੱਲ ਵਾਲਾ ਸ਼ਬਦ ਵੀ ਵਿੱਚ ਹੀ ਰਹਿ ਗਿਆ, ਪਰ ਚਾਰ ਵੱਜ ਗਏ, ਸਮਾਂ ਹੋ ਗਿਆ। ਬੇਨਤੀ ਕਰਾਂਗਾ, ਪਹਿਲੀ ਗੁਰੂ ਸਾਹਿਬ ਜਾਣਗੇ ਫਿਰ ਚੱਲਾਂਗੇ, ਲੇਟ ਕਾਲ ਨਹੀਂ ਕਰਨੀ। ਤੇ ਕੱਲ ਦਾ ਦਿਨ ਰਹਿ ਗਿਆ ਇੱਕ ਵੇਲੇ ਨਾਲ, ਬਹੁਤ ਸੰਗਤ ਦੂਰੋਂ ਨੇੜਿਓਂ, ਭਾਈ ਫੁੱਲ ਪੰਡਾਲ ਐ ਵਧੀਆ। ਪਹਿਲੀ ਤੇ ਬੇਨਤੀ, ਗੁਰੂ ਸਾਹਿਬ ਜਾਣਗੇ ਮਗਰ ਮਗਰ ਚੱਲਾਂਗੇ, ਕਾਲ ਨਾ ਕਰਿਓ। ਸਤਿਗੁਰੂ ਜੀ ਅੱਗੇ ਅੱਗੇ, ਮਗਰ ਮਗਰ ਆਪਾਂ। ਦੂਜੀ ਬੇਨਤੀ, ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ, ਪਾਤਸ਼ਾਹੀ ਨੌਵੀਂ ਕਾਕੜਾ ਰੋਡ, ਜਿਨ੍ਹਾਂ ਅੰਮ੍ਰਿਤ ਛਕਣਾ ਭਾਈ 11 ਵਜੇ ਆ ਜਾਇਓ, 12 ਵਜੇ ਵੀ ਆ ਜਾਇਓ ਤਾਂ ਵੀ ਕੋਈ ਕੇਸੀ ਨਾ ਆਇਓ, 12 ਵਜੇ ਨੂੰ ਵੀ ਪਹੁੰਚ ਜਾਇਓ। ਭੈਣਾਂ ਵੀਰ ਭਰਾ, ਭੁੱਲ ਗਲਤੀ ਕਰ ਲਈ ਸੁਧਾਈ ਕਰਾਈਏ, ਵਾਅਦੇ ਕਰੀਏ, ਚਾਰ ਗੱਲਾਂ ਹੈ ਵੇਖੋ। ਸ਼ਰਾਬ ਨਹੀਂ ਪੀਣੀ, ਬੜੇ ਪੀਂਦੇ ਹੀ ਨਹੀਂ, ਕੇਸ ਨਹੀਂ ਕੱਟਣੇ ਕਈਆਂ ਨੇ, ਤੰਬਾਕੂ ਸਾਡੇ ਬਹੁਤ ਘੱਟ ਹੀ ਖਾਣ ਵਾਲੇ ਤੰਬਾਕੂ, ਤੇ ਚੌਥਾ ਹੈ ਪਰ ਨਾਰੀ ਪਰ ਪੁਰਸ਼ ਦਾ ਸੰਗ, ਆਪਣੇ ਟੱਬਰ ਤੇ ਖੜ ਬਸ। ਇਹ ਬੀਬੀਆਂ ਵੀ ਧਾਰਨ ਕਰ ਸਕਦੀਆਂ, ਭਾਈ ਕਿੰਨੀ ਔਖੀ ਰਹਿ ਦਿਲ ਦੱਸ, ਇੰਨੀ ਗੱਲ ਹੀ ਹੈ। ਆ ਚਾਰ ਬੱਜਰ ਕਰਿਤਾ ਜਿਹੜੀਆਂ ਬਚ ਕੇ ਰਹਿਣਾ, ਇੰਨਾ ਕੁ ਵਾਅਦੇ ਆਪਣੇ ਨਾਲ ਕਰੀਏ, ਫਿਰ ਬਾਕੀ ਦੇ ਕੰਮ ਤੇ ਫੇਰ ਕਰਾਂਗੇ ਨਾ। ਇੰਨਾ ਕੁ ਪ੍ਰੋਮਿਸ ਤੇ ਕਰੋ ਆਪਣੇ ਆਪ ਨਾਲ, ਕਾਇਮ ਹੋਵੋ, ਚੜ੍ਹਦੀ ਕਲਾ ਵਾਲੇ ਜੀਵਨ ਬਣਾਓ, ਵੇਲੇ ਨਾਲ ਆਓ, ਕੱਲ ਨੂੰ ਲੇਟ ਨਾ ਕਰਿਓ, ਜਿੰਨਾ ਮੱਥਾ ਨੀ ਟੇਕਿਆ ਟੇਕ ਲਓ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ।
ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਵਾਹ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਪਿਆਰਿਓ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧੂ ਸੰਗਤ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਬੋਲ ਕਰੇ ਨਾ ਡੋਲ ਵਾਹਿਗੁਰੂ ਬੋਲ ਕਰੇ ਨਾ ਗੁਰੂ ਬਾਣੀ ਪਿਤਾ ਮਾਤਾ ਘਰ ਸਮਾਤ
ਰਾਤ ਦੇ ਵਾਈ ਮਾਇਆ ਸਾਰੇ
ਗਿਆਈਆਂ ਪੁਰਿਆਈਆਂ ਅੱਜ ਘਰ ਮਹਦੂਤ
ਗਰਮੀਆਂ ਕੋ ਆਪਣੀ
ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਕੀ ਜਾਨੀ ਨਾਨਕ ਦਾਸ ਤੁਦਿਆ ਗਏ ਅੱਜ ਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਤੇ ਆਈਐ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾਏ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਸਦਕਾ ਸ਼ਹਿਰ ਭਵਾਨੀਗੜ੍ਹ ਇਲਾਕਾ ਨਿਵਾਸੀ ਸੰਗਤਾਂ ਨੇ ਰਲ ਮਿਲ ਕੇ 3 ਰੋਜ਼ਾ ਗੁਰਮਤਿ ਸਮਾਗਮ ਉਲੀਕਿਆ ਅੱਜ ਦੂਸਰੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਚਲਾਉਣੇ ਇਸ ਵੇਲੇ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਵਿਚ ਵਰਤੇ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ ਕਿਰਪਾ ਕਰਨੀ ਰਹਿੰਦੇ ਦੀਵਾਨਾਂ ਵਿਚ ਸੇਵਾਦਾਰਾਂ ਦੇ ਸੰਗਤਾਂ ਦੇ ਸਿਰ ਤੇ ਮਿਹਰਾਂ ਭਰੇ ਹੱਥ ਰੱਖਣਾ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਦੇ ਰਹਿਣਾ ਹੁਣ ਕਰੋ ਕਿਰਪਾ ਪਾਵਣ ਹੁਕਮ ਬਖਸ਼ੋ ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਗਿਆ ਭਈ ਗੀਤ ਬਹਿ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਾਹਿਗੁਰੂ ਜੀ ਧਨਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਨਾਗ ਰਹੇ ਮੇਰਾ ਚੀਤ ਆਦਵੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ।